ਸਾਹਿਬ ਜੀ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਵੇ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਕਿਰਪਾ ਨਿਦਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਤਸੰਗਤ ਜੀ ਆਪ ਧੰਤਾ ਦੇ ਯੋਗ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਸੋ ਸਾਧ ਸੰਗਤ ਜੀ ਬੱਚਿਆਂ ਕੋਲੋਂ ਰਸਪਿੰਨ ਆਪ ਜੀ ਨੇ ਸ਼ਬਦ ਕੀਰਤਨ ਸਰਵਣ ਕੀਤਾ ਹੈ ਉਪਰੰਤ ਅੱਜ ਆਪਾਂ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾ ਰਹੇ ਹਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਪਾਂ ਇਤਿਹਾਸ ਬਾਰੇ ਕੱਲ੍ਹ ਸਰਵਣ ਕੀਤਾ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਟਨਾ ਸ਼ਹਿਰ ਵਿਖੇ ਭਾਵ ਲਏ ਹੋ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪ ਕਿਹਾ ਹੈ ਪਟਨੇ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ ਤੋ ਸਾਧ ਸੰਗਤ ਜੀ ਅਵਤਾਰ ਧਾਰਨ ਕਰਕੇ ਸਾਰੇ ਪਟਨੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਆ ਗਈਆਂ ਬੜੇ ਖੇੜੇ ਆ ਗਏ ਤੋ ਸਾਧ ਸੰਗਤ ਜੀ ਦੇਵੀ ਦੇਵਤੇ ਵੀ ਇਸੇ ਤਰ੍ਹਾਂ ਇਹਨਾਂ ਦਾ ਭੰਡਾਂ ਦਾ ਰੂਪ ਧਾਰਨ ਕਰਕੇ ਇਸੇ ਤਰ੍ਹਾਂ ਨਟਾਂ ਦਾ ਰੂਪ ਧਾਰਨ ਕਰਕੇ ਧਰਤੀ 'ਤੇ ਆ ਕੇ ਨੱਚੇ ਹਨ ਔਰ ਉਹਨਾਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਖੁਸ਼ੀ ਦੇ ਗੀਤਾਂ ਨੂੰ ਗਾਉਣਾ ਕੀਤਾ ਹੈ ਅਤੇ ਇਸੇ ਤਰ੍ਹਾਂ ਜਿਹੜੇ ਲੋਕ ਵੇਖ ਰਹੇ ਹਨ ਉਹ ਹੈਰਾਨ ਹੋ ਰਹੇ ਆ ਕਿ ਇਹ ਲੋਕ ਕਿੱਥੋਂ ਦੇ ਆ ਗੰਧਰਵ ਵੀ ਆਣ ਕੇ ਰੂਪ ਧਾਰਨ ਕਰਕੇ ਸਾਧ ਸੰਗਤ ਉਹਨਾਂ ਨੇ ਗੀਤਾਂ ਨੂੰ ਗਾਉਣਾ ਕੀਤਾ ਪਰ ਉਹ ਪੁੱਛਣ ਦੀ ਹਿੰਮਤ ਨਹੀਂ ਹੋਈ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਰਾਗ ਹੀ ਐਸਾ ਸੀ ਉਹ ਮੰਤਰ ਮੁਗਧ ਹੋ ਗਿਆ ਜਿਨ੍ਹਾਂ ਨੇ ਸੁਣਿਆ ਸੀ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਵਿੱਚ ਅਵਤਾਰ ਧਾਰਨ ਦੀ ਖੁਸ਼ੀ ਵਿੱਚ ਸਾਰੇ ਸਾਰੇ ਪ੍ਰਸ਼ਾਦ ਲੈ ਕੇ ਤਿੰਨ ਪ੍ਰਸ਼ਾਦ ਮੇਲ ਦਾ ਸਤਸੰਗ ਧਿਆਵਲ ਪ੍ਰਸ਼ਾਦ ਲੈ ਕੇ ਲਿਆਉਂਦੇ ਹਨ, ਸਤਿਗੁਰੂ ਦੇ ਚਰਨ ਪਰਸਦੇ ਹਨ ਤੋ ਸਤਸੰਗਤ ਜੀ ਉੱਥੇ ਵਰਤਾਉਂਦੇ ਹਨ। ਸੰਗਤਾਂ ਦੇ ਵਿੱਚ ਮਾਤਾ ਨਾਨਕੀ ਜੀ ਨੇ ਵੀ ਬਹੁਤ ਹੀ ਖੁਸ਼ੀ ਕੀਤੀ ਹੈ ਆਪਣੇ ਪੋਤਰੇ ਦੀ। ਤੋ ਇਸੇ ਤਰ੍ਹਾਂ ਸਤਸੰਗਤ ਬਹੁਤ ਖੁਸ਼ੀਆਂ ਹੋ ਰਹੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਸੰਗਤ ਇਕੱਤਰ ਹੋ ਰਹੀ ਹੈ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆਉਂਦਾ ਹੈ, ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਵੰਡ ਹੈ ਅਜਿਹੇ ਧਨ ਗੁਰ ਤਹਿ।
ਸੋ ਸਾਰੀ ਸੰਗਤ ਨੂੰ ਜਿਸ ਤਰ੍ਹਾਂ ਸਾਧ ਸੰਗਤ ਲਿਆ ਕੇ ਪ੍ਰਸ਼ਾਦ ਵਰਤਾਉਂਦੇ ਹਨ ਤੇ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹਨ।
ਵੱਡੇ ਭਾਗ ਆਪਣੇ ਜਨ ਲਹਿ,
ਵੱਡੇ ਭਾਗ ਆਪਣੇ ਜਨ ਲਹਿ, ਭਾਵ ਕੇ ਉਹ ਜਨ ਜਿਹੜੇ ਹਨ ਆਪਣੇ ਵੱਡੇ ਭਾਗ ਸਮਝਦੇ ਹਨ। ਜਿਸ ਤਰ੍ਹਾਂ ਭਾਵ ਕੇ ਸਾਡੇ ਜਨਮ ਦੇ ਵਿੱਚ ਸਾਡੇ ਜੀਂਦਿਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਅਵਤਾਰ ਧਾਰਿਆ ਹੈ, ਸਾਡੇ ਚੰਗੇ ਭਾਗ ਹਨ, ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਉਹਨਾਂ ਦੇ ਅਵਤਾਰ ਧਾਰਨ ਦੇ। ਕਿੱਥੋਂ ਪੰਜਾਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਏ ਇੱਥੇ ਪਟਨਾ ਦੇ ਵਿੱਚ ਆਣ ਕੇ ਅਵਤਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਾਰਿਆ ਹੈ। ਇਸ ਤਰ੍ਹਾਂ ਸਾਰੇ ਦੇ ਸਾਰੇ ਆਪਣਾ ਆਪ ਨੂੰ ਵੱਡਿਆਂ ਭਾਗਾਂ ਵਾਲੇ ਜਾਣਦੇ ਹਨ ਜੀ।
ਭਾਟ ਕਲਾਵਤ ਢਾਡੀ ਆਵੇ ਹੈ,
ਭਾਟ ਜਿਹੜੇ ਹਨ ਉਹ ਸਾਧ ਸੰਗਤ ਜੀ ਗਾਉਂਦੇ ਹਨ, ਢਾਡੀ ਵਾਰਾਂ ਗਾਉਂਦੇ ਹਨ, ਸਾਰੇ ਆਉਂਦੇ ਹਨ ਜੀ। ਵਧਾਈਆਂ ਦਿੰਦੇ ਹਨ ਤੇ ਮਨ ਇੱਛਿਤ ਫਲ ਪ੍ਰਾਪਤ ਕਰਦੇ ਹਨ ਸਾਰੇ।
ਦੇਖ ਕਲੀਵਨ ਦੇਵ ਬਧੂਤੀ,
ਤੇ ਭੇਖ ਕਲੀਵਨ ਦੇਵ ਬਧੂਤੀ, ਦੇਵ ਬਧੂਤੀ ਦਾ ਮਤਲਬ ਹੈ ਦੇਵਤਿਆਂ ਦੀਆਂ ਇਸਤਰੀਆਂ ਨੇ ਸਾਧ ਸੰਗਤ ਜੀ। ਇਹ ਜਿਹੜੇ ਕਲਾਵਤ ਹਨ, ਜਿਹੜੇ ਨਚਾਰੇ ਹਨ, ਜਿਹੜੇ ਨਚਾਰੀਆਂ ਹਨ, ਉਹਨਾਂ ਦਾ ਰੂਪ ਧਾਰਨ ਉਹਨਾਂ ਨੇ ਕੀਤਾ।
ਜਨ ਜਗ ਤੁਤ ਲੁਟੀ,
ਤੇ ਜਨ ਉਹ ਜਿਸ ਤਰ੍ਹਾਂ ਉਹ ਆਪਣੇ ਸਾਧ ਸੰਗਤ ਜੀ ਇਹ ਦੇਵ ਇਸਤਰੀਆਂ ਇਸੇ ਤਰ੍ਹਾਂ ਖੁਸਰਿਆਂ ਦਾ ਰੂਪ ਧਾਰ ਕੇ ਆਈਆਂ ਹਨ। ਮਾਨੋ ਜਿਸ ਤਰ੍ਹਾਂ ਨੇ ਉਹਨਾਂ ਦੀ ਸੁੰਦਰਤਾ ਨੂੰ ਵੇਖ ਕੇ, ਉਹਨਾਂ ਦੀ ਗਾਇਕ ਨੂੰ ਵੇਖ ਕੇ ਸਾਰੇ ਦੇ ਸਾਰੇ ਜਿਸ ਤਰ੍ਹਾਂ ਭਾਵ ਕੇ ਲੁੱਟੇ ਹੀ ਗਏ, ਮਾਨੋ ਜਗਤ ਸਾਰੇ ਨੂੰ ਲੁੱਟ ਲਿਆ ਹੈ ਸੀ ਸੋਭਾ ਸਾਧ ਸੰਗਤ ਜੀ ਉਹਨਾਂ ਦੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਹ ਆਣ ਕੇ ਸੋਭਾ ਕਰਦੀਆਂ ਹਨ।
ਢੋਲਕ ਟਲਕਾ ਘੁੰਗਰੂ ਤਾਲੀ,
ਤੇ ਢੋਲ ਵੱਜਦਾ ਹੈ, ਘੁੰਗਰੂ ਵੱਜਦਾ ਹੈ, ਤਾਲੀ ਵੱਜਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਇਹ ਸਾਰਾ ਕੁਝ ਸਾਧ ਸੰਗਤ ਖੁਸ਼ੀਆਂ ਦੇ ਮੰਗਲ ਗਾਏ ਜਾ ਰਹੇ ਹਨ।
ਗਾਏ ਬਿਲਾਵਲ ਲੇਤ ਭਵਾਲੀ,
ਬਿਲਾਵਲ ਰਾਗ ਗਾਉਂਦੀਆਂ ਹਨ ਤੇ ਭਵਾਲੀ ਦਾ ਮਤਲਬ ਹੈ ਜਿਸ ਤਰ੍ਹਾਂ ਘੁੰਮਦੀਆਂ, ਇਸ ਤਰ੍ਹਾਂ ਭਾਵ ਕਵੀ ਜੀ ਨੇ ਇਹ ਸਾਧ ਸੰਗਤ ਇੱਕ ਨਕਸ਼ਾ ਖਿੱਚਦੇ ਹਨ ਕਿ ਇਸ ਤਰ੍ਹਾਂ ਸਾਧ ਸੰਗਤ ਤੋਂ ਨੱਚ ਰਹੀਆਂ ਹਨ, ਗਾ ਰਹੀਆਂ ਹਨ, ਜਿਹੜੀਆਂ ਸਾਧ ਸੰਗਤ ਖੁਸਰੇ ਬਣ ਕੇ
ਆਪ ਬਾਜੇ ਯਾਰ ਹੱਥਾਂ ਨਾਲ ਤਾਲ,
ਸਾਰੇ ਦੇ ਸਾਰੇ ਵਾਜੇ ਵੀ ਵੱਜ ਰਹੇ ਆ ਤੇ ਹੱਥਾਂ ਨਾਲ ਤਾਲ ਵੀ ਵਜਾ ਰਹੇ ਹਨ ਜਿਸ ਤਰ੍ਹਾਂ ਖੁਸਰੇ ਨੱਚਦੇ ਹੁੰਦੇ ਆ।
ਰੰਗ ਪਾਇਨ ਕੇ ਘੁੰਗਰੂ ਨਾਲ,
ਤੇ ਸਾਰਿਆਂ ਦੇ ਪੈਰਾਂ ਨੂੰ ਘੁੰਗਰੂ ਲਾਏ ਹੋਏ ਹਨ।
ਅੰਗ ਚਲਾਵਾ ਹੈ ਤਾਲ ਮਿਲਾਏ,
ਤਾਲ ਮਿਲਾਉਂਦੇ ਹਨ ਇਸ ਤਰ੍ਹਾਂ ਅੰਗ ਚਲਾਉਂਦੀਆਂ ਹਨ। ਬਹੁਤ ਹੀ ਚਾਅ ਦੇ ਨਾਲ ਗਾਉਂਦੀਆਂ ਹਨ ਕਿ ਉਹਨਾਂ ਨੂੰ ਸਾਧ ਸੰਗਤ ਜੀ ਉਹਨਾਂ ਨੇ ਵੀ ਭਾਵ ਕੇ ਜਿਹੜੇ ਦੇਵਤੇ ਹਨ ਉਹਨਾਂ ਨੇ ਵੀ ਅਕਾਲ ਪੁਰਖ ਦੇ ਦਰਸ਼ਨ ਨਹੀਂ ਕੀਤੇ, ਉਹ ਸਿਰਫ ਵਿਸ਼ਨੂੰ ਤੱਕ ਹੀ ਹਨ ਸਹਿਮਤ ਸਾਧ ਸੀਮਤ। ਇਸ ਕਰਕੇ ਉਹਨਾਂ ਨੇ ਵੇਖਿਆ ਕਿ ਅਕਾਲ ਪੁਰਖ ਦੇ ਆਪ ਸਰਗਣ ਸਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਏ ਹਨ ਤੇ ਅਸੀਂ ਵੀ ਭਾਗਾਂ ਵਾਲੇ ਬਣ ਜਾਈਏ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਉਹ ਵੀ ਆਣ ਕੇ ਭਾਈ ਸਾਰਿਆਂ ਨੇ ਖੁਸ਼ੀ ਮਨਾਈ, ਦੇਵੀ ਦੇਵਤਿਆਂ ਨੇ ਵੀ।
ਇਸ ਪ੍ਰਕਾਰ ਗਤ ਸੁੰਦਰ ਕਰ,
ਕਵੀ ਜੀ ਕਹਿੰਦੇ ਇਸ ਪ੍ਰਕਾਰ ਭਾਈ ਗਤੀ ਬਹੁਤ ਹੀ ਸੁੰਦਰ ਹੋ ਗਈ।
ਅਚਰਜ ਦੇਹੇ ਸਭਨ ਮਨ ਹਰ,
ਆਸਚਰਜ ਦੇਹਾਂ ਵੇਖੀਆਂ ਉਹਨਾਂ ਦੇ ਸਰੂਪ ਵੇਖੇ ਤੇ ਸਾਰਿਆਂ ਦੇ ਮਨਾਂ ਨੂੰ ਹਰ ਲਿਆ, ਭਾਵ ਚੁਰਾ ਲਿਆ, ਸਾਰੇ ਹੈਰਾਨ ਹੋ ਗਏ।
ਸ੍ਰੀ ਗੁਰੂ ਦੇ ਮਨ ਮੰਦਰ ਬਾਰ ਪੌਰ
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜਿਹੜਾ ਉਹ ਇਸੇ ਤਰ੍ਹਾਂ ਮਹਿਲ ਸੀ ਉਹ ਮਹਿਲ ਦੇ ਪੌੜ ਦੇ ਦਰਵਾਜ਼ੇ ਦੇ ਉੱਤੇ ਤੇ ਬਹੁਤ ਜ਼ਿਆਦਾ ਭੀੜ ਆ ਗਈ ਭਾਵ ਕਿ ਕੋਈ ਖਲੋਣ ਨੂੰ ਕਿਸੇ ਦੇ ਜਗ੍ਹਾ ਨਾ ਮਿਲੀ ਇੰਨੇ ਸਾਧ ਸੰਗਤ ਲੋਕ ਆ ਗਏ ਉੱਥੇ ਖੁਸ਼ੀਆਂ ਮਨਾਉਣ ਵਾਸਤੇ ਮਾਨੁਖ ਦੰਬੇ ਦਾ ਮਤਲਬ ਹੈ ਮਨੁੱਖ ਦੇ ਰੂਪ ਦੇ ਵਿੱਚ ਗੰਧਰਵ ਵੀ ਆ ਕੇ ਗਾਉਣ ਲੱਗ ਪੈ ਭਾਵ ਐ ਸਰੂਪ ਮਨੁੱਖਾਂ ਵਾਲਾ ਧਾਰਿਆ ਹੈ ਗਾਉਂਦੇ ਗੰਧਰਵ ਹਨ ਜਦੋਂ ਰਾਗ ਲਾਭਦੇ ਉਦੋਂ ਕੀਲ ਹੀ ਲੈਂਦੇ ਆ ਸਾਰਿਆਂ ਨੂੰ ਸਾਰੇ ਪੁਰ ਦੇ ਵਾਸੀ ਜਿਹੜੇ ਹਨ ਉਹ ਜਦੋਂ ਸੁਣਦੇ ਆਪਾਂ ਰਾਗੀਆਂ ਨੂੰ ਵੀ ਸੁਣਦੇ ਹਾਂ ਕੀਰਤਨ ਵੀ ਸੁਣਦੇ ਹਾਂ ਗੁਰਮੁਖੋ ਜੇ ਕੋਈ ਰਾਗੀ ਬਹੁਤ ਵਧੀਆ ਹੋਵੇ ਬੜੀ ਸਿਮਰਨ ਭਗਤੀ ਵਾਲਾ ਹੋਵੇ ਬੜੀ ਸਤਿਗੁਰ ਦੀ ਉਹ ਤੇ ਰਹਿਮਤ ਹੋਵੇ ਤਾਂ ਉਹਦੇ ਰਾਗ ਦੇ ਵਿੱਚੋਂ ਜਿਹੜਾ ਗਲੇ ਦੇ ਵਿੱਚੋਂ ਰਾਗ ਨਿਕਲਦਾ ਹੈ ਉਹਨੂੰ ਮੰਤਰ ਮੁਗਧਾਰਿਕ ਮਨੁੱਖ ਨੂੰ ਕਰ ਜਾਂਦਾ ਪਰ ਉਹ ਗੰਧਰਵ ਹਨ ਜਿਹੜਾ ਇੱਕ ਰਾਗੀ ਹੈ ਰਾਗ ਜਿਹੜਾ ਕੀਰਤਨ ਹੈ ਸਾਧ ਸੰਗਤ ਜੀ ਇਹ ਵੀ ਭਗਤੀ ਹੈ ਜਿਹੜਾ ਇਸ ਭਗਤੀ ਦੇ ਵਿੱਚ ਗੁਰਮੁਖ ਪਿਆਰਾ ਸਾਸ ਕੀਰਤਨ ਭਗਤੀ ਕਰਦਾ ਰਹਿੰਦਾ ਸਾਰੀ ਜ਼ਿੰਦਗੀ ਮਨ ਜਿਹੜਾ ਵਿਕਾਰਾਂ ਤੋਂ ਰੋਕ ਕੇ ਤੇ ਸਤਿਗੁਰ ਦਾ ਸਿਮਰਨ ਕਰਕੇ ਨਾਮ ਜਪ ਕੇ ਜਿਹੜਾ ਵੀ ਰਾਗੀ ਸਾਧ ਸਿੰਘ ਸਾਰੀ ਜ਼ਿੰਦਗੀ ਇਸ ਤਰ੍ਹਾਂ ਨਿਭ ਜਾਵੇ ਤਿਆਰ ਬੁਰ ਤਿਆਰ ਰਹਿ ਜਾਵੇ ਤੇ ਸਾਧ ਸਿੰਘ ਰਹਿਤ ਮਰਜ਼ਾਦੇ ਪ੍ਰਪੱਕ ਰਹਿ ਜਾਵੇ ਉਹਨੂੰ ਗੰਧਰਵਾਂ ਦੇ ਵਿੱਚ ਥਾਂ ਮਿਲਦੀ ਹੈ ਜਿਹੜੇ ਸੱਚਖੰਡ ਦੇ ਵਿੱਚ ਰਾਗੀ ਗਾਇਕ ਗਾਉਂਦੇ ਹਨ ਇਸ ਤਰ੍ਹਾਂ ਇਹ ਗੰਧਰਵ ਜਿਹੜੇ ਆ ਤੇ ਜਦੋਂ ਗੰਧਰਵ ਆਪ ਗਾ ਰਹੇ ਹਨ ਸਾਧ ਸੰਗਤ ਜੀ ਤਾਂ ਫਿਰ ਵਾਕਿਆ ਹੀ ਮੰਤਰ ਮੁਗਤ ਸਾਰੇ ਨੂੰ ਕਰ ਦਿੰਦੇ ਆ ਇਸ ਕਰਕੇ ਸਾਰੇ ਜਿਹੜੇ ਪੂਰੀ ਵਾਸੀ ਹਨ ਪਟਨੇ ਦੇ ਉਹ ਸਾਰੇ ਅਚੰਭੇ ਹੈਰਾਨ ਹੋ ਗਏ ਵੀ ਇਹ ਗਾਇਕ ਕਿੱਥੋਂ ਆ ਗਏ ਏਡੀ ਸੋਹਣੀ ਮਧੁਰ ਆਵਾਜ਼ ਵਾਲੇ ਬਹੁਤੇ ਸੁੰਦਰ ਸਰੂਪ ਦੇ ਨਾਲ ਭਾਵ ਕੇ ਸੁੰਦਰਤਾ ਦੇ ਨਾਲ ਨੱਚ ਰਹੇ ਹਨ ਸਾਰੇ ਸੋਚਦੇ ਆ ਨਾ ਕਦੀ ਸੁਣੇ ਆ ਨਾ ਕਦੀ ਵੇਖੇ ਆ ਪਹਿਲੋਂ ਤਾਂ ਕਦੀ ਇਹੋ ਜਿਹੇ ਆਏ ਨਹੀਂ ਇਹ ਸਮੂਹ ਜਿਹੜੇ ਹਨ ਜਿੰਨੇ ਵੀ ਆਏ ਆ ਗਾਉਣ ਵਾਲੇ ਨੱਚਣ ਵਾਲੇ ਕਿਹੜੇ ਦੇਸ਼ ਵਸਦੇ ਹਨ ਮਨ ਵਿੱਚ ਵਿਚਾਰਾਂ ਹੀ ਅਜੇ ਕਰ ਰਹੇ ਹਨ ਲੋਕ ਸਾਰੇ ਨਏ ਰੂਪ ਹੈ ਉਹਨਾਂ ਦੇ ਨਏ ਉਹਨਾਂ ਨੇ ਭੇਸ ਧਾਰੇ ਹੋਏ ਹਨ ਜਦੋਂ ਰਾਗ ਸੁਣਿਆ ਸਾਧ ਸੰਗਤ ਰਾਗ ਤਾਂ ਐਸਾ ਹੈ ਮੰਤਰ ਮੁਗਧ ਮਨੁੱਖ ਨੂੰ ਕਰ ਦਿੰਦਾ ਹੈ ਰਾਗੀ ਚਾਹੇ ਤਾਂ ਕੋਈ ਬੋਲ ਵੀ ਨਹੀਂ ਸਕਦਾ ਸਾਧ ਸੰਗਤ ਜੀ ਇਸ ਕਰਕੇ ਐਸਾ ਸਾਧ ਸੰਗਤ ਜੀ ਉਹ ਆਨੰਦ ਉਹ ਰਾਗ ਜਿਹੜਾ ਹੈ ਸਾਧ ਸੰਗਤ ਜੇ ਸ੍ਰੀ ਰਾਗ ਕਿਤੇ ਗਾਇਆ ਜਾਵੇ ਮੁਰਦੇ ਦੇ ਵਿੱਚ ਜਾਨ ਪਾ ਦਿੰਦਾ ਭੈਰੋਂ ਰਾਗ ਅੰਮ੍ਰਿਤ ਵੇਲੇ ਦਾ ਹੈ ਤੋ ਸਾਧ ਸੰਗਤ ਦਰਖਤਾਂ ਤੋਂ ਵੀ ਅੰਮ੍ਰਿਤ ਝੜਨ ਲੱਗ ਪੈਂਦਾ ਹੈ ਜੈਸੇ ਸਾਧ ਸੰਗਤ ਜੇ ਮਲਾਰ ਰਾਗ ਗਾਇਆ ਜਾਵੇ ਮੀਂਹ ਪੈ ਜਾਂਦਾ ਹੈ ਜੇ ਦੀਪਕ ਰਾਗ ਗਾਇਆ ਜਾਵੇ ਤੇ ਹਾਲ ਦੇ ਵਿੱਚ ਜੇ ਦੀਵੇ ਸਾਧ ਸੰਗਤ ਬੁਝਾ ਕੇ ਰੱਖ ਦੋ ਆਪਣੇ ਆਪ ਜਗ ਪੈਂਦੇ ਇਹ ਰਾਗਾਂ ਦੇ ਸਾਧ ਸੰਗ ਸ਼ਕਤੀਆਂ ਹਨ ਇਹਨਾਂ ਸ਼ਕਤੀਆਂ ਨੂੰ ਉਹੀ ਸਾਧ ਸੰਗਤ ਆਪਣੇ ਹਾਸਲ ਕਰ ਸਕਦਾ ਹੈ ਜਿਹੜਾ ਇੱਕ ਰਸ ਇੱਕ ਸੁਰ ਦੇ ਵਿੱਚ ਮਾਨੋ ਰਾਗ ਰੂਪ ਹੀ ਹੋ ਕੇ ਗਾਵੇ ਇਹ ਉਹ ਰਾਗੀ ਜਿਹੜਾ ਹੈ ਜਿਸ ਤਰ੍ਹਾਂ 14 ਗੁਣ ਬਖਤੇ ਦੇ ਹੁੰਦੇ ਆ 14 ਗੁਣ ਸਰੋਤੇ ਦੇ ਹੋਣੇ ਚਾਹੀਦੇ ਮਨ ਬੁੱਧ ਚਿੱਤ ਨੂੰ ਇਕਾਗਰ ਕਰਕੇ ਕੇਵਲ ਤੇ ਕੇਵਲ ਇੱਕ ਸੁਰਤੀ ਰੱਖੇ ਗੁਰੂ ਦੀ ਗੁਰਬਾਣੀ ਸੁਣਨ ਚ ਗੁਰੂ ਦੀ ਕਥਾ ਸੁਣਨ ਚ ਗੁਰੂ ਦੇ ਕੀਰਤਨ ਸੁਣਨ ਦੇ ਵਿੱਚ 14 ਗੁਣ ਬਖਤੇ ਦੇ ਆ ਸੁਣਾਉਣ ਵਾਲੇ ਦੇ ਉਹ ਵੀ ਇੱਕ ਰਸ ਗੁਰਬਾਣੀ ਦੇ ਵਿੱਚ ਧਿਆਨ ਧਰ ਕੇ ਤੇ ਗੁਰੂ ਦੇ ਇਤਿਹਾਸ ਗੁਰੂ ਦੀ ਸਤਿਗੁਰ ਦਾ ਸਿਮਰਨ ਗੁਰੂ ਦੇ ਕੀਰਤਨ ਦੇ ਵਿੱਚ ਧਿਆਨ ਧਰ ਕੇ ਉਹਨੂੰ ਗਾਉਣਾ ਕਰੇ ਜੇ ਐਸ ਨਾਭੀ ਚੋਂ ਕੀਰਤਨ ਨਿਕਲਿਆ ਨਾਭੀ ਚੋਂ ਕਥਾ ਨਿਕਲੀ ਹੈ ਅੰਦਰੋਂ ਅਗਲੇ ਦੇ ਅੰਦਰ ਤੱਕ ਪਹੁੰਚੇਗੀ ਜੇ ਗਲੇ ਤੋਂ ਆ ਸਾਧ ਸੰਗਤ ਸਿਰਫ ਦਿਮਾਗ ਦੀ ਸੋਚਣੀ ਹੈ ਤੇ ਇੱਥੇ ਰਹਿ ਜਾਂਦੀ ਹੈ ਇੱਧਰ ਗਈ ਤੇ ਇੱਧਰੋਂ ਨਿਕਲ ਗਈ ਇਸ ਤਰ੍ਹਾਂ ਸਾਧ ਸੰਗਤ ਜਿਹੜਾ ਸਾਰੇ ਦੇ ਉੱਤੇ ਪ੍ਰਭਾਵ ਉਹਦੀ ਇਕਾਗਰਤਾ ਦਾ ਹੁੰਦਾ ਹੈ ਉਹਦੇ ਜੀਵਨ ਦਾ ਪ੍ਰਭਾਵ ਹੁੰਦਾ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਅਵਤਾਰ ਧਾਰਿਆ ਉਦੋਂ ਦੇਵਤੇ ਤੇ ਦੇਵੀਆਂ ਸਾਰੇ ਦੇ ਸਾਰੇ ਸਾਧ ਸੰਗਤ ਜੀ ਉਹ ਦੇਵਤਿਆਂ ਦੀਆਂ ਘਰ ਵਾਲੀਆਂ ਵੀ ਇਸ ਤਰ੍ਹਾਂ ਦੇ ਰੂਪ ਧਾਰਨ ਕਰਕੇ ਆਣ ਕੇ ਸਾਰੀਆਂ ਨੇ ਖੁਸ਼ੀ ਮਨਾਈ ਹੈ ਤੇ ਸਾਰੇ ਦੇ ਸਾਰੇ ਗੈਨ ਖੁਸ਼ਬੂ ਨਾਲ ਭਰ ਗਿਆ ਸਾਰਾ ਪੁਰੀ ਪਟਨਾ ਸ਼ਹਿਰ ਤੇ ਨਏ ਨਏ ਭੇਖਾਂ ਦੇ ਵਿੱਚ ਜਦੋਂ ਉਹਨਾਂ ਨੂੰ ਵੇਖਿਆ ਇਸੇ ਸੁਣ ਕੇ ਰਾਗ ਸਖਤ ਨਾ ਰਹੀ ਜਦੋਂ ਰਾਗ ਸੁਣਿਆ ਸ਼ਕਤੀ ਨਹੀਂ ਰਹੀ ਹਿੰਮਤ ਨਹੀਂ ਹੋ ਰਹੀ ਉਹਨਾਂ ਦੀ ਕਿ ਅਸੀਂ ਜਾ ਕੇ ਕਿਤੇ ਇਹਨਾਂ ਨੂੰ ਪੁੱਛ ਹੀ ਲਈਏ ਕਿ ਭਾਈ ਤੁਸੀਂ ਕਿੱਥੋਂ ਆਏ ਜੋ, ਕੌਣ ਜੋ, ਭਾਵ ਕਿ ਐਸਾ ਪ੍ਰਭਾਵ ਹੈ, ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰੂ ਦੀ ਬਾਣੀ, ਗੁਰੂ ਦੇ ਕੀਰਤਨ ਦਾ ਇੰਨਾ ਪ੍ਰਭਾਵ ਹੈ, ਰਾਗ ਦਾ ਇੰਨਾ ਉਹਨਾਂ ਦਾ ਪ੍ਰਭਾਵ ਹੈ ਭਾਈ ਸਾਰਿਆਂ ਉੱਤੇ, ਬੂਝਣ ਹਿੱਤ ਕਿਨੋ ਕਿਨੋ ਨਾ ਕਿਮ ਕਹੀ। ਮਾਂ ਕਿਸੇ ਨੇ ਵੀ ਸਤਿਗੁਰੂ ਨੂੰ ਪੁੱਛਣ ਵਾਸਤੇ ਕੁਝ ਨਹੀਂ ਕਿਹਾ। ਚਾਰ ਘੜੀਆਂ ਉਹਨਾਂ ਨੇ ਕੌਤਕ ਕੀਤਾ ਹੈ, ਕਵੀ ਜੀ ਕਹਿੰਦੇ ਹਨ। ਫੇਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਪਟਨਾ ਸ਼ਹਿਰ ਦੇ, ਜਿੱਥੇ ਇਸ ਵੇਲੇ ਤਖ਼ਤ ਸਾਹਿਬ ਦਾ ਗੁਰਦੁਆਰਾ ਹੈ ਭਾਈ, ਉਸ ਜਗ੍ਹਾ ਦੇ ਉੱਤੇ ਭਾਗਾਂ ਵਾਲੇ ਬਣ ਕੇ ਉਸ ਪੌੜ ਤੇ ਦਰਸ਼ਨੀ ਡਿਉੜੀ ਤੇ ਨਮਸਕਾਰਾਂ ਕਰ ਕਰਕੇ ਤੇ ਬੰਧਨ ਕਰਕੇ ਨਮਸਕਾਰਾਂ ਕਰਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਉਹ ਜਿਹੜੇ ਨਚਾਰ ਸਨ, ਜਿਹੜੇ ਗਾਇਕ ਗੰਧਰਵ ਸਨ, ਮਨੁੱਖਾਂ ਦਾ ਰੂਪ ਧਾਰਨ ਕਰਕੇ ਆਏ। ਕਿਸੇ ਤੋਂ ਪਤਾ ਨਹੀਂ ਲੱਗਾ ਭਾਈ। ਕਵੀ ਜੀ ਕਹਿੰਦੇ ਰੰਗਾਂ ਰੰਗਾਂ ਦੇ ਫੁੱਲ ਜਿਹੜੇ ਬਹੁਤ ਜ਼ਿਆਦਾ ਤੇ ਬਹੁਤ ਵੱਡੀਆਂ ਵੱਡੀਆਂ ਮਾਲਾ ਨੂੰ ਗੁੰਦ ਗੁੰਦ ਕੇ ਮਾਲੀਆਂ ਨੇ। ਮਾਲਾਕਾਰ ਦਾ ਮਤਲਬ ਮਾਲਾ ਨੂੰ ਪਰਾਉਣ ਵਾਲੇ, ਜਿਹੜੇ ਸੁਣ ਸੁਣ ਕੇ ਸਾਰੇ ਆਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਉਹ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ, ਸਾਧ ਸੰਗਤ ਬੜੇ ਬੜੇ ਸੋਹਣੇ ਫੁੱਲ ਬਣਾ ਬਣਾ ਕੇ ਗੁੰਦ ਗੁੰਦ ਕੇ ਤੇ ਉੱਥੇ ਸਾਰੇ ਚਾਰ ਚੁਫੇਰੇ ਲਗਾ ਰਹੇ ਹਨ ਭਾਈ। ਤੇ ਧਨ ਲੈ ਕੇ, ਇਨਾਮ ਲੈ ਕੇ ਉਹ ਜਾਂਦੇ ਹਨ, ਭਾਗਾਂ ਵਾਲੇ ਬਣਦੇ ਹਨ ਭਾਈ। ਤੇ ਦਰ ਦਰਵਾਜ਼ੇ ਤੇ ਫੁੱਲਾਂ ਦੀਆਂ ਮਾਲਾ ਬੰਨਦੇ ਹਨ। ਬਹੁਤ ਜ਼ਿਆਦਾ ਉਤਸਵ, ਬੜਾ ਉਤਸ਼ਾਹ ਸੰਗਤ ਵਿੱਚ ਹੋਇਆ, ਜਿੱਦਾਂ ਆਪਾਂ ਸਾਰੇ ਇਕੱਤਰ ਹੋਏ ਆ ਗੁਰੂ ਕਲਗੀਧਰ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਨਾ ਸਾਧ ਸੰਗਤ ਜੀ, ਇਸ ਕਰਕੇ ਬਹੁਤਾ ਉਤਸਵ ਹੋਇਆ, ਬਹੁਤਾ ਉਤਸ਼ਾਹ ਹੋਇਆ ਹੈ। ਜਿਹੜੇ ਜਿਹੜੇ ਗੁਰੂ ਘਰ ਵਿੱਚ ਆਏ ਹਨ ਸਾਰੇ ਦੇ ਸਾਰੇ, ਜਿਹੜੀ ਜਿਹੜੀ ਮਨ ਵਿੱਚ ਇੱਛਾ ਧਾਰ ਕੇ ਆਉਂਦੇ ਹਨ, ਉਹ ਮਨ ਇੱਛਾ ਪੂਰਨ ਕਰਾਉਂਦੇ ਹਨ ਭਾਈ, ਇੱਛਾ ਪ੍ਰਾਪਤ ਕਰਦੇ ਹਨ, ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ। ਫਿਰ ਜੋਤਸ਼ੀ ਨੂੰ ਬੁਲਾਉਣਾ ਕੀਤਾ ਹੈ, ਕਵੀ ਜੀ ਕਹਿੰਦੇ ਹਨ ਭਾਈ ਗੁਰੂ ਸਾਹਿਬ ਦੇ ਗੁਣਾਂ ਨੂੰ ਕਹਿਣਾ ਹੈ, ਭਾਵ ਕੇ ਜੋਤਸ਼ੀ ਦੇ ਮੁਖ ਤੋਂ ਘੁਆ ਰਹੇ ਹਨ। ਗੱਲ ਤਾਂ ਕੋਈ ਹੈ, ਗੁਰਮਤ ਨਹੀਂ ਹੈ ਜੋਤਸ਼ੀ ਨੂੰ ਬੁਲਾਉਣ ਦੀ ਸਾਧ ਸੰਗਤ ਕੋਈ ਵੀ, ਪਰ ਉਸ ਸਮੇਂ ਦੇ ਵਿੱਚ ਜੇ ਗੱਲ ਕਰ ਲਈਏ ਤੇ ਗੁਰਮਤ ਅਨੁਸਾਰ ਜੇਕਰ ਕੋਈ ਬਦੋ ਬਦੀ ਕੋਈ ਆ ਜਾਵੇ ਤੇ ਬਦੋ ਬਦੀ ਆਣ ਕੇ ਬੁਲਾ ਲੈਂਦਾ ਸੀ ਤੇ ਉਹਨੇ ਜੇ ਕਿਤੇ ਕਿਸੇ ਨੇ ਕੋਈ ਗੱਲ ਕੀਤੀ ਹੈ, ਕਿਸੇ ਨੇ ਕੋਈ ਗੱਲ ਕਰਾਈ ਹੈ, ਪਰ ਕਵੀ ਜੀ ਗੁਰੂ ਸਾਹਿਬ ਦੀ ਸ਼ੋਭਾ ਨੂੰ ਜੋਤਸ਼ੀ ਦੇ ਮੁਖ ਚੋਂ ਇਸ ਤਰ੍ਹਾਂ ਅਖਵਾ ਰਹੇ ਹਨ, ਸਰਵਣ ਕਰੋ। ਜਨਮ ਦਾ ਮਹੂਰਤ ਤੇ ਖਬਰ ਦੱਸਣਾ ਕੀਤੀ, ਤੇ ਜਨਮ ਦਾ ਮਹੂਰਤ ਜਿਹੜਾ ਬਹੁਤਾ ਉੱਤਮ ਸੀ ਸ੍ਰੇਸ਼ਟ, ਤੇ ਉਹ ਜਿਹੜਾ ਜੋਤਸ਼ੀ ਸੀ ਉਹਦੇ ਮਨ ਵਿੱਚ ਬੜੀ ਖੁਸ਼ੀ ਹੋਈ ਹੈ। ਜਿੱਦਾਂ ਹਰਦਿਆਲ ਪੰਡਿਤ ਨੂੰ ਮਹਿਤਾ ਕਲਿਆਣ ਚੰਦ ਜੀ ਨੇ ਬੁਲਾਇਆ, ਉਦੋਂ ਤੇ ਜੇ ਮਰਿਆਦਾ ਚੱਲੀ ਨਹੀਂ ਸੀ ਨਾ ਗੁਰਮਤ ਦੀ, ਇਸ ਕਰਕੇ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੀ ਰੀਤੀ ਕੁੱਲ ਰੀਤੀ ਚੱਲ ਰਹੀ ਸੀ, ਉਹਨਾਂ ਨੇ ਕੁੱਲ ਦੇ ਪੰਡਿਤ ਨੂੰ ਬੁਲਾ ਲਿਆ। ਹਰਦਿਆਲ ਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹ ਪੱਤਰੀ ਵੇਖੀ, ਸਭ ਕੁਝ ਵੇਖਿਆ ਤੇ ਉਹਨੇ ਸਾਧ ਸੰਗ ਬੜਾ ਹੀ ਹੈਰਾਨ ਹੋਇਆ, ਬੜੇ ਮਨ ਵਿੱਚ ਇੱਛਾ ਹੋਈ ਕਿ ਇਹ ਜਦੋਂ ਵੱਡੇ ਹੋ ਕੇ ਉਪਦੇਸ਼ ਦੇਣਗੇ ਕੀ ਮੈਂ ਇਹਨਾਂ ਦਾ ਉਪਦੇਸ਼ ਸੁਣ ਸਕਾਂਗਾ। ਇਸ ਤਰ੍ਹਾਂ ਸਾਧ ਸੰਗ ਜੇ ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਪਰ ਕੱਤਕ ਦਾ ਮਹੀਨਾ ਬ੍ਰਾਹਮਣਾਂ ਨੇ ਸਾਧ ਸੰਗ ਬੜਾ ਮਾੜਾ ਮੰਨਿਆ, ਕਹਿੰਦੇ ਇਸ ਮਹੀਨੇ ਦੇ ਵਿੱਚ ਅਵਤਾਰ ਧਾਰਨ ਵਾਲਾ ਜਿਹੜਾ ਉਹ ਚੰਗਾ ਨਹੀਂ ਹੁੰਦਾ, ਪਰ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰ ਕੇ ਸਾਧ ਸੰਗ ਉਹ ਮਹੀਨਾ ਵੀ ਸਫਲਾ ਕਰ ਦਿੱਤਾ। ਦੂਸਰੇ ਪੱਖ ਚ ਪੋਹ ਦੇ ਮਹੀਨੇ ਨੂੰ ਹਿੰਦੂ ਲੋਕ ਬਹੁਤ ਮਾੜਾ ਸਮਝਦੇ ਸਨ ਕਿ ਜਿਹੜਾ ਪੋਹ ਦੇ ਮਹੀਨੇ ਚ ਅਵਤਾਰ ਧਾਰਦਾ ਉਹ ਵੀ ਚੰਗਾ ਨਹੀਂ ਹੁੰਦਾ, ਤੇ ਕਲਗੀਧਰ ਪਿਤਾ ਨੇ ਪੋਹ ਸੁਦੀ ਸਤਵੀਂ ਨੂੰ 23 ਪੋਹ ਨੂੰ ਸਾਧ ਸੰਗਤ ਜੀ ਅਵਤਾਰ ਧਾਰਿਆ, ਤੇ ਸਾਧ ਸੰਗਤ ਜੀ 23 ਪੋਹ ਨੂੰ ਗੁਰੂ ਸਾਹਿਬ ਨੇ ਅਵਤਾਰ ਧਾਰਿਆ, ਉਸ ਸਮੇਂ 22 ਦਸੰਬਰ ਦੀ ਰਾਤ, 22 ਦਸੰਬਰ ਦਾ ਅੰਮ੍ਰਿਤ ਵੇਲਾ ਸੀ। ਤੋ ਸਾਧ ਸੰਗਤ ਇਸ ਤਰ੍ਹਾਂ ਇਸ ਵੇਲੇ ਜਦੋਂ ਮਰਜ਼ੀ ਆਪਾਂ ਮਨਾ ਸਕਦੇ, ਹੁਣ ਆ ਕਹਿੰਦੇ ਜੀ ਹੁਣ ਮਨਾ ਲਈਏ, ਚਲੋ ਜਦੋਂ ਵੀ ਮਰਜ਼ੀ ਗੁਰਸਿੱਖ ਮਨਾ ਸਕਦੇ ਆ, ਵੱਖਰੀ ਗੱਲ ਹੈ। ਪਰ ਗੁਰੂ ਸਾਹਿਬ ਜੀ ਨੇ 23 ਪੋਹ ਦਾ ਅਵਤਾਰ ਧਾਰਿਆ ਸੀ ਉਹ ਸਮਿਆਂ ਦੇ ਵਿੱਚ 1600 ਦੇ ਸਾਧ ਸੰਗਤ 66 ਈਸਵੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਨੇ ਅਵਤਾਰ ਧਾਰਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੋ ਸਾਧ ਸੰਗਤ ਜਸ ਵਡਿਆਈ ਸੁਣ ਸੁਣ ਕੇ ਸਾਰੇ ਜਿੰਨੇ ਆਉਂਦੇ ਹਨ, ਇਸ ਤਰ੍ਹਾਂ ਇਹ ਜੋਤਗੀ ਦੇ ਮੂੰਹ ਦੇ ਵਿੱਚੋਂ ਕਵੀ ਜੀ ਇਸ ਤਰ੍ਹਾਂ ਜਸ ਉਹਨਾਂ ਦਾ ਕਢਵਾ ਰਹੇ ਹਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿ ਲਗਨ ਮਹੂਰਤ ਬੜਾ ਉੱਤਮ ਹੈ ਤੇ ਜਿਹੜਾ ਜੋਤਸ਼ੀ ਉਹ ਬੜਾ ਹੈਰਾਨ ਹੋਇਆ ਵੇਖ ਕੇ। ਇਹ ਜੋਗ ਬੜਾ ਉੱਤਮ ਸ੍ਰੇਸ਼ਟ ਆਇਆ ਹੈ ਪੋਹ ਸੁਦੀ ਸਤਵੀਂ ਦਾ, ਅੱਗੇ ਕਿਸੇ ਦਾ ਇਸ ਤਰ੍ਹਾਂ ਦਾ ਜੋਗ ਨਹੀਂ ਹੋਇਆ ਕਿਉਂਕਿ ਅਕਾਲ ਪੁਰਖ ਨੇ ਆਪ ਭੇਜਿਆ ਕਿ ਜੋਤਸ਼ੀਆਂ ਵਿਚਾਰਿਆਂ ਨੇ ਕੀ ਦੱਸਣਾ ਹੈ ਗੁਰਮੁਖੋ, ਇਹ ਜੋਤਸ਼ੀਆਂ ਦੀ ਵਿਦਿਆ ਤਾਂ ਗੁਰੂ ਸਾਹਿਬ ਆਪ ਬਣਾਉਣ ਵਾਲੇ ਆ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਐਸਾ ਹੀ ਮੰਨ ਲਓ ਕਿ ਗੁਰੂ ਸਾਹਿਬ ਦੀ ਸ਼ੋਭਾ ਵਡਿਆਈ ਹੈ। ਹਾਂਜੀ, ਬਹੁਤੇ ਲੋਕਾਂ ਦੇ ਕਸ਼ਟਾਂ ਨੂੰ ਨਿਵਾਰਨ ਕਰਨਗੇ, ਸਾਰੇ ਜਗਤ ਦੇ ਵਿੱਚ ਬਹੁਤਾ ਜੇ ਸ੍ਰੇਸ਼ਟ ਜਸ ਗੁਰੂ ਕਲਗੀਧਰ ਪਿਤਾ ਸਾਰੀ ਦੁਨੀਆਂ ਦੇ ਵਿੱਚ ਸਾਰਿਆਂ ਦਾ ਜਸ ਸਾਰੀ ਦੁਨੀਆਂ ਚ ਵਡਿਆਈ ਹੋਵੇਗੀ। ਤੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਕਰ ਹੱਥ ਨੂੰ ਕਿਹਾ ਜਾਂਦਾ, ਤਲ ਹੱਥ ਦੀ ਤਲੀ ਨੂੰ ਕਿਹਾ ਜਾਂਦਾ, ਠਾਕੁਰ ਨੇ ਤਲੀ ਦੇ ਉੱਤੇ ਰੱਖੀਆਂ ਹੋਈਆਂ। ਕਿਉਂ ਰੱਖੀਆਂ ਭਾਈ? ਮੇਰਾ ਗੁਰਸਿੱਖ ਮੇਰਾ ਭਗਤ ਜਨ ਜਦੋਂ ਮੰਗ ਲਵੇ ਤੇ ਮੈਨੂੰ ਦੇਣ ਲੱਗਿਆ ਦੇਰ ਨਾ ਲੱਗੇ, ਐਸਾ ਮੇਰਾ ਸਤਿਗੁਰੂ ਹੈ। ਪਰ ਅਸੀਂ ਮੰਗਣ ਦੀ ਜਾਂਚ ਨੀ ਗੁਰਮੁਖੋ ਸਾਡੇ ਕੋਲ, ਅਸੀਂ ਮੰਗਣ ਦੀ ਕਿਤੇ ਜਾਂਚ ਲੱਗ ਜਾਂਚ ਆ ਜਾਵੇ ਨਾ ਫਿਰ ਤੇ ਸਭ ਸੁੱਖ ਪ੍ਰਾਪਤ ਹੋ ਜਾਣਗੇ, ਦੁੱਖ ਦੂਰ ਹੋ ਜਾਣਗੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਾਧ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ, ਸਤਸੰਗਤ ਵਿੱਚ ਆਣ ਕੇ ਆਪਣੀ ਹਉਮੈ ਨੂੰ ਛੱਡ ਦੇ। ਤੋ ਸਾਧ ਸੰਗਤ ਜੀ ਉਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤਾ ਜਸ ਵਰਤਾਉਣਗੇ ਤੇ ਚਾਰ ਪਦਾਰਥ ਜਿਹੜੇ ਉਹਨਾਂ ਨੇ ਤਲੀ ਤੇ ਰੱਖੇ ਹੋਏ ਹੋਣਗੇ ਸਾਰਿਆਂ ਸਿੱਖਾਂ ਨੂੰ ਵਰਤਾਉਣਗੇ ਜੀ। ਤੇ ਕਵਲ ਸਰੀਖੇ ਜਿਹੜੇ ਪੰਕਜ, ਕਵਲ ਨੂੰ ਕਿਹਾ ਜਾਂਦਾ ਹੈ, ਪਾਗ ਚਰਨਾਂ ਨੂੰ ਕਿਹਾ ਜਾਂਦਾ ਹੈ, ਕਵਲ ਸਰੀਖੇ ਜਿਹੜੇ ਚਰਨ ਹਨ ਉਹਨਾਂ ਨੂੰ ਸਾਰੇ ਪੂਜਣਗੇ, ਸਾਰੀ ਦੁਨੀਆ ਪੂਜੇਗੀ, ਸਾਰੀ ਲਕਾਈ ਪੂਜੇਗੀ, ਸਾਰੇ ਧਰਮ ਪੂਜਣਗੇ। ਸ੍ਰੇਸ਼ਟ ਗੁਣ ਹਨ ਲਗਨ ਦੇ ਵਿੱਚ, ਹੁਣ ਉਹ ਪੰਡਿਤ ਆਪਣੀ ਸਾਧ ਸੰਗ ਸਿਆਣਪ ਦੱਸਣ ਲੱਗਾ, ਕਹਿੰਦਾ ਮੇਰੇ ਮਨ ਚ ਇੱਕ ਚਿੰਤਾ ਜੀ ਲੱਗ ਗਈ ਹੈ, ਕਿਉਂ ਨਾ ਲੱਗੇ? ਕਿਉਂਕਿ ਜਨੇਊ ਪਾਇਆ ਨਾ, ਸ਼ਸਤਰ ਨਹੀਂ ਨਾ ਧਾਰਨ ਕੀਤੇ। ਹਾਂਜੀ, ਇਹ ਕਿਰਪਾਲ ਜੀ, ਕਿਰਪਾਲ ਮਾਮਾ ਕਿਰਪਾਲ ਚੰਦ ਜੀ ਨੂੰ ਕਹਿ ਰਿਹਾ ਹੈ ਕਿ ਕਿਰਪਾਲ ਚੰਦ ਜੀ ਸੁਣਨਾ ਕਰੋ, ਇਹ ਸਾਰਾ ਕੁਝ ਇਸ ਤਰ੍ਹਾਂ ਅਸਮੰਜਿਤ ਹੀ ਹੋ ਜਾਵੇਗਾ ਭਾਈ, ਇਸ ਤਰ੍ਹਾਂ ਮੈਂ ਬੜਾ ਪਰੇਸ਼ਾਨ ਆ, ਪਛੇਮਾਨ ਆ, ਸਭ ਕੁਝ ਐਸਾ ਹੋਣ ਵਾਲਾ ਹੈ, ਕਿੱਦਾਂ ਹੋਵੇਗਾ? ਜਿਹੜੀ ਮੈਂ ਪਹਿਲੀ ਗੱਲ ਕਹੀ ਹੈ ਉਹ ਤਾਂ ਸਾਰਾ ਕੁਝ ਸਹੀ ਹੋਵੇਗਾ, ਗੁਰੂ ਸਾਹਿਬ ਦਾ ਜਸ ਵਡਿਆਈ, ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਹੈ, ਸਾਰੇ ਲੋਕ ਜਿਹੜੇ ਉਹਨਾਂ ਦੇ ਚਰਨਾਂ ਤੇ ਪੈਣਗੇ, ਸਾਰੇ ਦੇ ਸਾਰੇ ਲੋਕਾਂ ਦੇ ਵਿੱਚ ਸਾਰੀ ਸਿੱਖੀ ਦਾ ਜਸ ਫੈਲਾਉਣਗੇ, ਕਿਉਂਕਿ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਅਵਤਾਰ ਜੂ ਧਾਰਨ ਕੀਤਾ ਹੈ, ਲੋਕ ਪੂਜਣਗੇ, ਬਹੁਤਾ ਧਨ ਅਰਪਣਗੇ ਚਰਨਾਂ ਦੇ ਵਿੱਚ, ਬਹੁਤਾ ਜਸ ਵਡਿਆਈ ਹੋਵੇਗੀ ਗੁਰੂ ਸਾਹਿਬ ਜੀ ਦੀ। ਪਰ ਇੱਕ ਰੀਤ ਜਿਹੜੀ ਅਨਬਣੀ ਜੀ ਬਣ ਰਹੀ ਹੈ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ੁੱਧ ਧਰਨਗੇ, ਜਦੋਂ ਥੋੜਾ ਜਿਹਾ ਭੱਜਣ ਤੁਰਨ ਫਿਰਨ ਲੱਗ ਪੈਣਗੇ, ਜਦੋਂ ਉਹ ਸ਼ਕਤੀ ਆਵੇਗੀ ਸਰੀਰ ਵਿੱਚ, ਕਿਉਂਕਿ ਆਯੁਧ ਵਿਦਿਆ ਵਿੱਚ, ਆਯੁਧ ਹਥਿਆਰਾਂ ਨੂੰ ਕਿਹਾ ਜਾਂਦਾ ਹੈ,
ਸ਼ਾਸਤਰਾਂ ਨੂੰ ਕਿਹਾ ਜਾਂਦਾ ਹੈ ਕਿ ਸ਼ਾਸਤਰਾਂ ਦੀ ਵਿਦਿਆ ਦੇ ਵਿੱਚ ਇਹ ਨਿਪੁੰਨ ਹੋਣਗੇ ਤੇ ਮਨ ਵਿੱਚ ਭਾਵਨਾ ਹੋਵੇਗੀ ਮੈਂ ਸ਼ਾਸਤਰ ਵਿਦਿਆ ਸਿੱਖਾਂ। ਜਿੱਦਾਂ ਜਿੱਦਾਂ ਇਹਨਾਂ ਦੀ ਉਮਰ ਵੱਡੀ ਹੁੰਦੀ ਜਾਵੇਗੀ ਤਿਉਂ ਤਿਉਂ ਉਹਨਾਂ ਦੇ ਮਨ ਵਿੱਚ ਚਾਹ ਉੱਠੇਗਾ ਰਣ ਦੇਖ ਸੂਰੇ ਚਿੱਤ ਉਲਾਸ। ਰਣ ਵੇਖ ਕੇ ਸੂਰਮੇ ਦੇ ਮਨ ਵਿੱਚ ਚਿੱਤ ਚ ਉਲਾਸ ਦਾ ਮਤਲਬ ਉਮਾ ਆਉਂਦਾ, ਖੇੜਾ ਆਉਂਦਾ, ਖੁਸ਼ੀ ਆਉਂਦੀ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਜੰਗ ਦਾ ਉਮਾ ਹੋਵੇਗਾ, ਉਤਸ਼ਾਹ ਹੋਵੇਗਾ। ਬਹੁਤ ਜ਼ਿਆਦਾ ਘਨੂ, ਬਹੁਤਾ ਸੰਘਣਾ ਘੋਰ, ਬਹੁਤ ਜ਼ਿਆਦਾ ਵੱਡਾ ਘਮਸਾਨ ਕਰਿਆ ਕਰਨਗੇ। ਆਪਣੇ ਹੱਥ ਦੇ ਨਾਲ ਪਾਨ, ਆਪਣਾ ਪਾਨਾ ਹੱਥ ਨੂੰ ਕਿਹਾ ਜਾਂਦਾ ਹੈ। ਆਪਣੇ ਹੱਥ ਨਾਲ ਲੱਖਾਂ ਹੀ ਜਿਹੜੇ ਸਾਧ ਸੰਗਤ ਜੀ ਦੁਸ਼ਮਣ ਹਨ, ਵੈਰੀ ਹਨ, ਉਹਨਾਂ ਨੂੰ ਨਾਸ਼ ਕਰਨਗੇ। ਯੁੱਧ ਕਰਨ ਦਾ ਬੜਾ ਤਕੜਾ ਲਗਨ ਹੈ ਜਿਸ ਦੇ ਵਿੱਚ ਉਤਪਤ ਬਹੁਤ ਹੋਵੇਗਾ ਭਾਅ ਇਹ ਸ਼ੁਭ ਕੰਮ ਜਿਹੜਾ ਹੈ ਕਾਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ। ਲੱਖੋਂ ਪਰੇ, ਲੱਖਾਂ ਦੁਸ਼ਮਣ ਜਿਹੜੇ ਖੇਤਾਂ ਦੇ ਵਿੱਚ ਪਏ, ਖੇਤ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਜੰਗੇ ਮੈਦਾਨ, ਮੈਦਾਨੇ ਜੰਗ ਦੇ ਵਿੱਚ ਪਏ ਹੋਣਗੇ ਤੋ ਇਹ ਤਾਂ ਸਾਧ ਸੰਗਤ ਜੀ ਸਾਰਾ ਕੁਝ ਸਾਹਮਣੇ ਦਿਸ ਰਿਹਾ ਉਸ ਵਕਤ। ਇਹ ਸਾਧ ਸੰਗਤ ਜੀ ਕਵੀ ਜੀ ਇਸ ਤਰ੍ਹਾਂ ਘੁਆ ਰਹੇ ਹਨ ਪੰਡਿਤ ਦੇ ਕੋਲੋਂ, ਹਾਂਜੀ ਇਸ ਇਹਨਾਂ ਦੇ ਹੱਥੋਂ ਇਸ ਤਰ੍ਹਾਂ ਦਾ ਜੰਗ ਹੋਵੇਗਾ। ਯੁੱਧ ਕਰਨ ਵਾਸਤੇ ਅੱਗੇ ਸੈਨਾ ਬਹੁਤ ਜ਼ਿਆਦਾ ਹੋਵੇਗੀ, 10-10 ਲੱਖ, 15-20 ਲੱਖ ਦਾ ਇਕੱਠ ਹੋਵੇਗਾ ਅੱਗੋਂ। ਇਸ ਕਾਲਾ ਭਾਵ ਕੇ ਪਾਸ ਨਾ ਪਿਖੀਅਤ ਹੈ, ਇਸ ਕਾਲਾ ਇਸ ਸਮੇਂ ਦੇ ਵਿੱਚ ਸਾਧ ਸੰਗਤ ਉਹਨਾਂ ਦੇ ਲਾਗੇ ਲਾਗੇ ਕੋਈ ਨਹੀਂ ਆ ਸਕੇਗਾ। ਬਹੁਤੇ ਤੇਜਸਵੀ ਹੋਣਗੇ ਤੇ ਯੁੱਧ ਦੇ ਪਿਆਰੇ ਹੋਣਗੇ, ਮਨ ਨੂੰ ਯੁੱਧ ਵਿੱਚ ਦੁਸ਼ਮਣਾਂ ਨਾਲ ਮਹਾਰਾਜ ਨੇ ਕਿਹਾ ਦੇਹ ਸ਼ਿਵਾ ਬਾਰ ਮੋਹੇ ਹੈ, ਸ਼ੁਭ ਕਰਮਨ ਤੇ ਕਬੂ ਨਾ ਟਰਾਂ, ਨਾ ਡਰੋ ਅਰਸੋਂ ਜਬ ਜਾਇ ਲਰਾਂ, ਨਿਸ਼ਚੇ ਕਰ ਆਪਣੀ ਜੀਤ ਕਰ, ਅਰ ਸਿੱਖੂ ਆਪਣੇ ਹੀ ਮਨ ਕਾਓ, ਇਹ ਲਾਲਚ ਹੋ ਗੁਣ ਤਾਓ ਚੁਰਾਉ, ਜਬ ਆਪ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਜ ਮਰੋ। ਤੋ ਗੁਰੂ ਸਾਹਿਬ ਜੀ ਨੇ ਕਿਹਾ ਦੇਹ ਸ਼ਿਵਾ ਬਰ ਮੋਹ ਹੈ। ਹੁਣ ਇੱਥੇ ਕਈ ਕਹਿ ਦਿੰਦੇ ਆ ਜੀ, ਬ੍ਰਾਹਮਣ ਵੀ ਵਿਚਾਰੇ ਕਹਿ ਦਿੰਦੇ ਸ਼ਿਵ ਜੀ ਨੂੰ ਕਿਹਾ ਮਹਾਰਾਜ ਨੇ, ਨਹੀਂ ਗੁਰਮੁਖੋ, ਸ਼ਿਵ ਦਾ ਨਾਮ ਸ਼ਿਵ ਅਕਾਲ ਪੁਰਖ ਦਾ ਨਾਮ ਹੈ। ਗੁਰੂ ਸਾਹਿਬ ਨੇ 24 ਸਾਹਿਬ ਦੇ ਵਿੱਚ ਇਹਦਾ ਖੰਡਨ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨ ਪਿਓ। ਕਹਿੰਦੇ ਮਹਾਂਦੇਵ ਨੂੰ ਸ਼ਿਵ ਜੀ ਕਹੀ ਜਾਂਦੇ ਸਾਰੇ, ਕਿਉਂ ਮਾਰਜੂ ਲੈਂਦਾ, ਅਕਾਲ ਦਾ ਜੋ ਦੇਵਤਾ ਹੈ ਭਾਈ, ਮੌਤ ਉਹਦੇ ਸਾਰੇ ਹੀ ਡਰਦੇ ਆ, ਉਹਨੂੰ ਕਹੀ ਜਾਂਦੇ ਸ਼ਿਵ 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 ਕਰਦੇ ਉਹਨੂੰ, ਲੇਕਿਨ ਉਹਦਾ ਨਾਮ ਮਹਾਂਦੇਵ ਹੈ। ਤਾਂ ਗੁਰੂ ਸਾਹਿਬ ਜੀ ਨੇ 24 ਸਾਹਿਬ ਵਿੱਚ ਬਚਨ ਕਿਹਾ ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨ ਹੈ ਭੇਵ, ਇਸ ਕਰਕੇ ਦੇਹ ਸ਼ਿਵਾ ਬਰ ਮੋਹੇ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਕਾਲਨ ਕੇ ਕਾਲ ਮਹਾਂਕਾਲਨ ਕੇ ਕਾਲ ਹੋ, ਜਿਹੜਾ ਮਹਾਂਦੇਵ ਦਾ ਵੀ ਸਾਧ ਸੰਗਤ ਕਾਲ ਹੈ, ਜਿਹੜਾ ਮਹਾਂਕਾਲ ਦਾ ਵੀ ਕਾਲ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸ਼ਿਵ ਜੀ ਹੈ, ਉਹ ਸ਼ਿਵ ਹੈ ਭਾਈ, ਉਹਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਦੇਹ ਸ਼ਿਵਾ ਬਰ ਮੋਹੇ ਹੈ, ਮੈਨੂੰ ਇੱਕ ਵਾਰ ਦੇਣਾ ਕਰੋ ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰੋ, ਰਹਿਮਤ ਕਰੋ, ਦੇਹ ਸ਼ਿਵਾ ਬਰ ਮੋਹੇ, ਸ਼ੁਭ ਕਰਮਨ ਤੇ ਕਬੂ ਨਾ ਟਰਾਂ, ਸ਼ੁਭ ਕਰਮਾਂ ਤੋਂ ਮੈਂ ਨਾ ਕਦੀ ਟਲਾਂ। ਤੇ ਹੁਣ ਆਪਾਂ ਸ਼ੁਭ ਕਰਮ ਕਰਦੇ, ਆਪਾਂ ਆਪ ਵਿਚਾਰ ਕਰ ਲਈਏ ਨਾ, ਗੁਰੂ ਸਾਹਿਬ ਨੇ ਜੋ ਕਿਹਾ ਹੈ ਉਹ ਸਾਨੂੰ ਵੀ ਉਪਦੇਸ਼ ਦਿੱਤਾ, ਉਹਨਾਂ ਨੇ ਕੱਲਾ ਆਪਣੇ ਆਪ ਤੇ ਨਹੀਂ, ਅਸੀਂ ਵੀ ਸ਼ੁਭ ਕਰਮ ਕਰਨੇ, ਗੁਰੂ ਦੀ ਸਿੱਖੀ ਧਾਰਨ ਕਰਨੀ, ਸ਼ੁਭ ਕਰਮ ਨੇ, ਸ਼ੁਭ ਕਰਮ ਕਰਨੇ, ਨੇਕੀ ਕਰਨੀ ਹੈ, ਸ਼ੁਭ ਕਰਮ ਕਰਨੇ ਹੈ ਸਾਧ ਸੰਗਤ ਜੀ, ਬਦੀਆਂ ਦਾ ਤਿਆਗ ਕਰਨਾ ਹੈ, ਸ਼ੁਭ ਕਰਮ ਕਰਨੇ, ਔਗੁਣਾਂ ਨੂੰ ਤਿਆਗਣਾ ਹੈ ਤੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਗੁਰਸਿੱਖ ਗੁਣ ਗ੍ਰਾਹੀ ਹੋਣਾ ਚਾਹੀਦਾ ਤੇ ਗੁਣ ਗ੍ਰਾਹੀ ਹੋਵੇ ਤੇ ਤਾਂ ਸਾਧ ਸੰਗਤ ਜੀ ਸਿੱਖੀ ਦੇ ਵਿੱਚ ਪਰਿਪੱਕ ਹੋ ਗਏ, ਝੂਠ ਨਾ ਬੋਲੇ, ਝੂਠ ਨਾ ਖਾਵੇ, ਸੱਚ ਤੇ ਸੁੱਚ ਦੇ ਵਿੱਚ ਰਵੇ ਤੇ ਸੱਚ ਦੇ ਨਾਲ ਜੁੜਿਆ ਰਵੇ, ਉਹ ਅਸਲ ਦੇ ਵਿੱਚ ਉਹ ਗੁਰਸਿੱਖ ਹੈ। ਗੁਰੂ ਦਾ 5 ਕਕਾਰਾਂ ਦਾ ਧਾਰਨੀ ਹੋ ਕੇ ਵਜਰ ਕੁਰਹਿਤਾ ਤੋਂ ਬਚ ਕੇ ਸਾਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕਲਗੀਧਰ ਪਿਤਾ ਦਾ ਪੁੱਤਰ ਬਣ ਕੇ ਤੇ ਚੜ੍ਹਦੀ ਕਲਾ ਦੇ ਵਿੱਚ ਸਾਰਾ ਜੀਵਨ ਨਿਭਾ ਲਵੇ। ਅੰਮ੍ਰਿਤ ਕਦੀ ਰੋਕਦਾ ਤੇ ਨਹੀਂ ਵੀ ਤੂੰ ਕੰਮ ਨਾ ਕਰੀ, ਅੰਮ੍ਰਿਤ ਇਹ ਤੇ ਨਹੀਂ ਰੋਕਦਾ ਭਾਈ ਤੂੰ ਆਹ ਕੰਮ ਨਾ ਕਰ, ਤੇਰੇ ਕੋਲ ਪੈਸੇ ਨਹੀਂ ਆਉਣਗੇ, ਜਿਹੜਾ ਅੰਮ੍ਰਿਤਧਾਰੀ ਹੋ ਗਿਆ ਤੇ ਆਹ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤਧਾਰੀ ਬੈਠੇ ਆ ਇਹ ਸਾਧ ਸੰਗਤ, ਵੈਸੇ ਮੈਨੂੰ ਜਾਪਦਾ ਕਿ ਦੂਜਿਆਂ ਨੂੰ ਜ਼ਿਆਦਾ ਹੀ ਕਮਾਉਂਦੇ ਹੋਣ। ਸੋ ਇਸ ਕਰਕੇ ਗੁਰਮੁਖੋ ਦੇਹ ਗੁਰੂ ਸਾਹਿਬ ਨੇ ਕਿਹਾ ਦੇਹ ਸ਼ਿਵਾ ਬਰ ਮੋਹੇ, ਸ਼ੁਭ ਕਰਮਨ ਤੇ ਕਬੂ ਨਾ ਟਰਾਂ ਨਾ ਡਰੋ, ਅਰਸ਼ੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਗੁਰੂ ਸਾਹਿਬ ਨੇ ਸਾਨੂੰ ਇੱਕ ਸਾਧ ਸਿੰਘ ਨੁਕਸ਼ਾ ਦਿੱਤਾ ਹੈ ਕਿ ਹਰ ਗੁਰਸਿੱਖ ਦੇ ਮਨ ਵਿੱਚ ਇਹ ਹੋਣਾ ਚਾਹੀਦਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਜਿਸ ਕਾਰਜ ਵਾਸਤੇ ਨਿਸ਼ਚਾ ਧਾਰ ਲਿਆ ਉਹਨੂੰ ਜਿੱਤ ਕਰਨ ਦਾ ਯਤਨ ਹੈ, ਯਤਨ ਜਿੱਤ ਕਰਨੀ ਕਰਨੀ ਹੈ। ਇਸ ਕਰਕੇ ਗੁਰ ਧਰਮ ਦੇ ਵਿੱਚ ਪ੍ਰਪੱਕ ਹੋ ਕੇ ਖਾਲਸਾ ਜੀਵਨ ਜਿਹੜਾ ਜੀਉ ਕੇ ਤੇ ਸਾਧ ਸਿੰਘ ਗੁਰੂ ਸਾਹਿਬ ਕਹਿੰਦੇ ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬੂ ਨਾ ਟਰਾਂ ਨਾ ਡਰੋਂ, ਅਰਸੋਂ ਜਬ ਜਾਇ ਲਰੋ, ਨਿਸ਼ਚਾ ਕਰ ਆਪਣੀ ਜੀਤ ਕਰੋ। ਅਰ ਸਿੱਖ ਹੋ ਆਪਣੇ ਹੀ ਮਨ ਕਹੋ, ਇਹ ਲਾਲਚ ਹੋ ਗੁਣ ਤਾਂ ਉਚਰੋ, ਜਬ ਆਪ ਕੀ ਔਦ ਨਿਦਾਨ ਬਣੇ। ਆਮ ਕਹਿ ਦਿੰਦੇ ਨਿਧਾਨ ਬਣੇ, ਨਿਧਾਨ ਅਰਥ ਦਾ ਅਨਰਥ ਹੋ ਜਾਂਦਾ ਗੁਰਮੁਖੋ, ਇਹੋ ਗੁਰਬਾਣੀ ਸ਼ੁੱਧਤਾ ਹੀ ਕਰਨੀ ਹੈ। ਜੇ ਨਿਦਾਨ ਨੂੰ ਨਿਧਾਨ ਕਹਿ ਦਾਂਗੇ, ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ ਤੇ ਨਿਦਾਨ ਦਾ ਮਤਲਬ ਹੁੰਦਾ ਅੰਤ, ਆਖਰੀ ਸਮਾਂ। ਇਸ ਕਰਕੇ ਅਰਥ ਦਾ ਅਨਰਥ ਹੋ ਜਾਵੇਗਾ ਜੇ ਥੋੜਾ ਜਿਹਾ ਜ਼ੋਰ ਪਾ ਦੇਵਾਂਗੇ। ਆਮ ਰਾਗੀ ਜਿਹੜੇ ਕਹਿ ਦਿੰਦੇ ਨਿਧਾਨ ਬਣੇ, ਨਿਧਾਨ ਦਾ ਮਤਲਬ ਖਜ਼ਾਨਾ, ਕੀ ਖਜ਼ਾਨਾ ਬਣ ਗਿਆ, ਕਿੱਥੋਂ ਬਣਿਆ, ਕੀ ਬਣਿਆ, ਕਿਧਰੋਂ ਬਣਿਆ, ਸਾਰੇ ਸ਼ਬਦ ਦਾ ਹੀ ਅਰਥ ਜਿਹੜਾ ਉਲਟ ਕਰ ਦਿੱਤਾ। ਇਸ ਕਰਕੇ ਜਬ ਆਪ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਗੁਰੂ ਸਾਹਿਬ ਨੇ ਤਾਂ ਇਹ ਮਨ ਵਿੱਚ ਧਾਰਨਾ ਕੀਤੀ ਹੈ ਕਿ ਅਤ ਰਣ ਜਿਹੜਾ ਦੁਸ਼ਟਾਂ ਦੇ ਖਿਲਾਫ, ਜੇ ਮਹਾਰਾਜ ਕਹਿੰਦੇ ਖਾਲਸਾ ਸੋ ਜੋ ਦੁਸ਼ਟ ਕੋ ਗਾਲ, ਦੁਸ਼ਟ ਨੂੰ ਗਾਲਣਾ ਹੈ ਗੁਰੂ ਦੇ ਖਾਲਸੇ ਨੇ ਤੇ ਨਿਰਧਨ ਨੂੰ ਪਾਲਣਾ ਹੈ ਸਾਧ ਸੰਗਤ ਜੀ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਇਹ ਬਚਨ ਕਹੇ ਹਨ। ਇਹ ਵੱਡੇ ਹੋ ਕੇ ਸਾਧ ਸੰਗਤ ਸਭ ਕੁਝ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਤੇ ਇਸ ਤਰ੍ਹਾਂ ਸਾਧ ਸੰਗਤ ਕਵੀ ਜੀ ਵੀ ਉਹੀ ਗੱਲ ਕਰ ਰਿਹਾ, ਉਸੇ ਚੀਜ਼ ਦਾ ਖੁਲਾਸਾ ਕਰ ਰਿਹਾ ਕਿ ਇਹ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ, ਜਿਸ ਤਰ੍ਹਾਂ ਬਹੁਤ ਜ਼ਿਆਦਾ ਫੌਜ ਹੋਵੇਗੀ ਤੇ ਖੇਤ ਮੈਦਾਨੇ ਜੰਗ ਦੇ ਵਿੱਚ ਬੜੀਆਂ ਲਾਸ਼ਾਂ ਵਿਛੀਆਂ ਹੋਣਗੀਆਂ, ਬੜੇ ਸੂਰਮੇ ਸੁੱਤੇ ਪਏ ਹੋਣਗੇ ਇਹਨਾਂ ਦੇ ਸਾਹਮਣੇ। ਜਦੋਂ ਇੱਕ ਤੀਰ ਮਾਰਦੇ ਆ ਗੁਰਮੁਖੋ, 10-10 ਹਜ਼ਾਰ ਦੇ ਵਿੱਚੋਂ ਦੀ ਲੰਘ ਜਾਂਦਾ ਸੀ, ਇੱਕੋ ਹੀ ਤੀਰ ਚਲਾਇਆ ਹੈ। ਸਿੰਘਾਂ ਨੇ ਆਖਿਆ ਮਹਾਰਾਜ ਬਹੁਤੇ ਚੜ ਆਏ, ਕਹਿੰਦੇ ਕੋਈ ਗੱਲ ਨੀ, ਜਦੋਂ ਇੱਕੋ ਹੀ ਚਲਾਇਆ ਕਹਿੰਦੇ ਲੈ 2-4 ਚਲਾ ਦਿੰਦੇ, 10 ਲੱਖ ਕਿੱਥੇ ਸੀ ਸਾਧ ਸੰਗਤ, ਐਵੇਂ ਖਤਮ ਹੋ ਜਾਣਾ ਸੀ। ਗੁਰੂ ਕਲਗੀ ਧਰ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਇਹ ਸਾਧ ਉਸ ਵਕਤ ਮੁਸਲਮਾਨਾਂ ਨੇ ਵੀ ਇਹ ਗੱਲ ਕਹੀ ਹੈ। ਉਹ ਕਹਿੰਦੇ ਵੀ ਗੁਰੂ ਸਾਹਿਬ ਸ਼ਕਤੀ ਦੇ ਬੜੇ ਬਲਵਾਨ ਹੈ, ਸ਼ਕਤੀ ਬਹੁਤ ਵੱਡੀ, ਆਪ ਅਕਾਲ ਪੁਰਖ ਖੁਦਾ ਦਾ ਨੂਰ ਹੈ ਪਰ ਸ਼ਕਤੀ ਵਿਖਾਈ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਜੇ ਸਿੰਘ ਨੇ ਧਰਮ ਸਿੰਘ ਨੇ ਪੁੱਛਿਆ, ਦੀਨੇ ਕਾਂਗੜ ਦੇ ਵਿੱਚ ਗੱਲ ਤਾਂ ਹੋਰ ਚੱਲ ਪਈ ਹੈ, ਇਸ ਕਰਕੇ ਸ਼ਬਦ ਦੇ ਉਸੇ ਦੇ ਨਾਲ ਚੱਲ ਰਹੀ ਹੈ। ਸਾਧ ਸੰਗਤ ਜੀ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਹੀ ਆਪਾਂ ਵਿਚਾਰਾ ਕਰ ਰਹੇ ਹਾਂ ਤੇ ਗੁਰੂ ਕਲਗੀ ਧਰ ਪਿਤਾ ਦੇ ਸਾਧ ਸਿੰਘ ਕਵੀ ਜੀ ਨੇ ਇੱਥੇ ਤਾਂ ਇੱਕ ਉਤਸਵ ਜਿਹੜਾ ਕੀਤਾ ਹੈ ਉਹਦਾ ਨਕਸ਼ਾ ਖਿੱਚਿਆ ਹੈ, ਬਹੁਤ ਵਧੀਆ ਨਕਸ਼ਾ, ਬੜੇ ਸੁੰਦਰ ਤਰੀਕੇ ਨਾਲ ਬਣਾ ਰਿਹਾ ਸਾਹਮਣੇ ਵੀ ਕਿਸ ਤਰ੍ਹਾਂ ਇਹ ਬਾਲਕ ਜਿਹੜੇ ਹਨ ਕਿੱਦਾਂ ਸੂਰਮੇ ਯੋਧੇ ਬਲੀ ਹੋਣਗੇ, ਕਿੱਦਾਂ ਜੰਗ ਕਰਨਗੇ, ਕਿੱਦਾਂ ਜੰਗੇ ਮੈਦਾਨ ਦੇ ਵਿੱਚ। ਇਹ ਤਾਂ ਹੁਣ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਇਤਿਹਾਸ ਵੀ ਮਗਰੋਂ ਲਿਖਿਆ ਗਿਆ ਸਾਧ ਸੰਗਤ ਜੀ। ਇਸ ਕਰਕੇ ਕਵੀ ਜੀ ਨੇ ਜੋ ਕੁਝ ਜਿਸ ਤਰ੍ਹਾਂ ਉਹ ਪੰਡਿਤ ਦੇ ਮੁੱਖ ਚੋਂ ਘੁਆ ਰਿਹਾ, ਇਸ ਕਰਕੇ ਗੁਰੂ ਕਲਗੀ ਧਰ ਪਿਤਾ ਨੇ ਸਾਧ ਸੰਗਤ ਜੀ ਜਿਹੜਾ ਯੁੱਧ ਕੀਤੇ ਆ, ਇਸ ਤਰ੍ਹਾਂ ਭਾਈ ਉਹਨਾਂ ਨੇ ਕਿਹਾ ਬਹੁਤ ਵੱਡੇ ਸੰਘਰ ਕਰਨਗੇ, ਬੜੇ ਵੱਡੇ ਘਮਸਾਨ ਯੁੱਧ ਕਰਨਗੇ। ਜੇ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ 14 ਜੰਗ ਕੀਤੇ ਆ, 12 ਜੰਗ ਹਿੰਦੂ ਰਾਜਿਆਂ ਨਾਲ ਤੇ 2 ਜੰਗ ਜਿਹੜੇ ਮੁਸਲਮਾਨਾਂ ਨਾਲ ਵੱਡੀਆਂ ਫੌਜਾਂ ਨਾਲ ਕੀਤੇ ਆ। ਅਨੰਦਪੁਰ ਸਾਹਿਬ ਦਾ ਤੇ ਚਮਕੌਰ ਦਾ ਯੁੱਧ 2 ਇਸ ਤਰ੍ਹਾਂ ਹੋਇਆ ਹੈ, ਬਾਕੀ ਸਾਰੇ ਇਸ ਤਰ੍ਹਾਂ ਜੰਗ ਹੋਏ ਹੈ। ਇਹ ਸਾਰੀ ਜ਼ਿੰਦਗੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਵਿੱਚ ਜ਼ਿਆਦਾ ਕਰਕੇ ਕਾਹਦੇ ਵਾਸਤੇ ਜੰਗ ਕੀਤੇ? ਗੁਰੂ ਸਾਹਿਬ ਜੀ ਨੇ ਸਿਰਫ ਤੇ ਸਿਰਫ ਦੁਸ਼ਮਣ ਦਾ ਜ਼ੁਲਮ ਦਾ ਨਾਸ ਕਰਨ ਵਾਸਤੇ, ਨਾ ਮੁਸਲਮਾਨਾਂ ਦੇ ਵਿਰੁੱਧ ਹੈ, ਨਾ ਗੁਰਸਿੱਖ ਹਿੰਦੂਆਂ ਦੇ ਵਿਰੁੱਧ ਹੈ, ਨਾ ਈਸਾਈਆਂ ਦੇ ਵਿਰੁੱਧ ਹੈ, ਨਾ ਬੋਧੀਆਂ ਦੇ ਵਿਰੁੱਧ ਹੈ, ਨਾ ਜੈਨੀਆਂ, ਨਾ ਪਾਰਸੀਆਂ ਦੇ, ਕਿਸੇ ਦੇ ਵਿਰੁੱਧ ਗੁਰਸਿੱਖ ਨਹੀਂ ਹੈ। ਖਾਲਸਾ ਜਿਹੜਾ ਸਿਰਫ ਤੇ ਸਿਰਫ ਜ਼ੁਲਮ ਦੇ ਵਿਰੁੱਧ ਹੈ, ਉਹ ਜ਼ੁਲਮ ਸਿੱਖ ਕਰ ਰਿਹਾ, ਉਹ ਜ਼ੁਲਮ ਸਾਧ ਸਿੰਘ ਮੁਸਲਮਾਨ ਕਰ ਰਿਹਾ, ਉਹ ਜ਼ੁਲਮ ਹਿੰਦੂ ਕਰ ਰਿਹਾ, ਉਹ ਜ਼ੁਲਮ ਈਸਾਈ ਕਰ ਰਿਹਾ, ਉਹ ਜ਼ੁਲਮ ਬੋਧੀ ਕਰ ਰਿਹਾ, ਉਹ ਜ਼ੁਲਮ ਪਾਰਸੀ ਕਰ ਰਿਹਾ, ਇਹ ਕੋਈ ਵੀ ਜ਼ੁਲਮ ਕਰ ਰਿਹਾ, ਉਹ ਜ਼ੁਲਮ ਦੇ ਖਿਲਾਫ ਹੋ ਕੇ ਖਾਲਸਾ ਡਟ ਜਾਂਦਾ, ਉਹ ਅਸਲ ਖਾਲਸਾ। ਇਹ ਗੁਰੂ ਕਲਗੀ ਧਰ ਪਿਤਾ ਨੇ ਜਿਸ ਤਰ੍ਹਾਂ ਖਾਲਸਾ ਪੰਥ ਪ੍ਰਗਟ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਪਾਂ ਅੱਜ ਅਵਤਾਰ ਦਿਹਾੜਾ ਹੀ ਮਨਾ ਰਹੇ ਹਾਂ ਤੇ ਗੁਰਮੁਖੋ ਅਵਤਾਰ ਦਿਹਾੜੇ ਦਾ ਮਕਸਦ ਇਹੀ ਹੈ ਕਿ ਜੋ ਮੇਰੇ ਸਤਿਗੁਰੂ ਪਿਤਾ ਜੀ ਨੇ ਅੱਜ ਦੇ ਦਿਨ ਅਵਤਾਰ ਧਾਰ ਕੇ ਦੁਨੀਆਂ ਤੇ ਕੀਤਾ ਹੈ ਤੇ ਉਹ ਅਸੀਂ ਵੀ ਉਹਦੇ ਧਾਰਨੀ ਹੋਈਏ, ਗੁਰਸਿੱਖ ਬਣ ਕੇ ਗੁਰੂ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਈਏ। ਇਸ ਕਰਕੇ ਸਾਧ ਸਿੰਘ ਕਵੀ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਪੰਡਿਤ ਦੇ ਮੁੱਖ ਚੋਂ ਘੁਆ ਰਿਹਾ ਕਿ ਬਹੁਤਾ ਜ਼ਿਆਦਾ ਯੁੱਧ ਕਰਨਗੇ।
ਖਿਦਰਤ ਮਹਿ ਜਿਮ ਥਮ ਪਰਵਾ,
ਰਿਪ ਜਿਹੜਾ ਹੈ ਸਾਧ ਸੰਗਤ ਦੁਸ਼ਮਣ ਨੂੰ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਥੰਮ ਖਲੋ ਜਾਂਦਾ ਹੈ ਉਹਨੂੰ ਹਵਾ ਆ ਜਾਣ, ਹਨੇਰੀਆਂ ਆ ਜਾਣ, ਝੱਖੜ ਆ ਜਾਣ, ਜੋ ਮਰਜ਼ੀ ਹੋ ਜਾਵੇ ਤੇ ਉਹ ਕਿਤੇ ਹਿਲਦਾ ਨਹੀਂ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨਿਰਹਲ ਹੋਣਗੇ, ਕਹੇ ਇਹ ਸਾਧ ਸੰਗਤ ਜ਼ੁਲਮ ਰੂਪੀ, ਇਹ ਜਿਹੜੇ ਦੁਸ਼ਮਣਾਂ ਦੀਆਂ ਫੌਜਾਂ ਰੂਪੀ ਤੂਫਾਨ ਦੇ ਅੱਗੇ ਡਟ ਕੇ ਥੰਮ ਦੀ ਤਰ੍ਹਾਂ ਖਲੋ ਜਾਣਗੇ। ਚੌਂ ਦਿਸ਼ਾ ਦੇ ਵਿੱਚ ਪ੍ਰਤਾਪ ਛਾਵੇਗਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਸਤਰਨ ਖਾਪ, ਇਸੇ ਤਰ੍ਹਾਂ ਸਾਧ ਸੰਗਤ ਜੀ ਹੁਕਮ ਕਰੇ ਬੜ ਸਤਰਨ ਖਾਪ, ਸਤਰਾਂ ਦਾ ਨਾਸ਼ ਕਰਨਗੇ ਇਸ
ਤਰ੍ਹਾਂ।
ਉਦੋਂ ਹੋਵੇਗੀ ਜਦੋਂ ਹੁਣ ਨਹੀਂ ਹੈ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤੀ ਸਰੂਪ ਹਨ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੀਰਸ ਦਾ ਰੂਪ ਹਨ। ਤੇ ਧਰਮ ਦੀ ਸਥਾਪਨਾ ਕਰਨਗੇ, ਜਿਹੜਾ ਖਾਲਸਾ ਧਰਮ ਸਾਜਿਆ ਮੁਕੰਮਲ ਮਰਦ ਪੈਦਾ ਕੀਤਾ ਗੁਰਮੁਖੋ, ਤੇ ਇਹ ਮਰਦ ਦੇ ਪੁੱਤਰ ਹੋ ਕੇ ਸਾਧ ਸੰਗਤ ਜੀ ਅਸੀਂ ਦੂਸਰੇ ਪਾਸੇ ਜਾਂਦੇ ਚੰਗੇ ਨਹੀਂ ਲੱਗਦੇ, ਬਾਦਸ਼ਾਹ ਦੇ ਪੁੱਤਰ ਹੋ ਕੇ ਭਿਖਾਰੀਆਂ ਵੱਲ ਤੁਰੇ ਫਿਰਦੇ ਚੰਗੇ ਨਹੀਂ ਲੱਗਦੇ ਗੁਰਮੁਖੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਬਚਨ ਕਹਾ ਕਿ ਭਾਈ ਜੰਮ ਦਾ ਸਿੱਖ ਹੈ ਮੁੰਨ ਕੇ ਦੂਜੇ ਧਰਮ ਬਣਦੇ ਆ। ਇਸ ਕਰਕੇ ਗੁਰੂ ਦਾ ਸਿੱਖ ਖਾਲਸਾ ਜਿਹੜਾ ਪ੍ਰਗਟ ਹੁੰਦਾ, ਸਿੱਖ ਪੈਦਾ ਹੁੰਦਾ ਹੈ, ਮੁੰਨ ਕੇ ਦੂਜੇ ਧਰਮ ਬਣਦੇ ਆ। ਇਸ ਕਰਕੇ ਆਦਿ ਕਾਲ ਤੋਂ ਜਿਹੜਾ ਮਨੁੱਖ ਪੈਦਾ ਕੀਤਾ ਪ੍ਰਮਾਤਮਾ ਨੇ, ਉਸੇ ਮਨੁੱਖ ਨੂੰ ਮੁਕੰਮਲ ਮਰਦ ਬਣਾ ਕੇ ਗੁਰੂ ਕਲਗੀਧਰ ਪਿਤਾ ਨੇ ਖਾਲਸਾ ਪੰਥ ਸਾਜਿਆ। ਸੋ ਇਸ ਕਰਕੇ ਉਹ ਕਹਿ ਰਹੇ ਹਨ ਕਿ ਗੁਰੂ ਸਾਹਿਬ ਜੀ ਧਰਮ ਦਾ ਪ੍ਰਕਾਸ਼ ਕਰਨਗੇ ਸਾਰੇ ਸੰਸਾਰ ਵਿੱਚ। ਕਿਰਪਾਲੂ ਮੇਰੇ ਸਤਿਗੁਰੂ ਪਿਤਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਕਿਰਪਾ ਦੇ ਘਰ, ਕਿਰਪਾਲੂ ਮੇਰੇ ਸਤਿਗੁਰੂ ਪਿਤਾ ਤੇ ਬਹੁਤੇ ਦਾਨੀ, ਮਹਾਨ ਦਾਨੀ ਹੋਣਗੇ ਲੋਕ ਤਾਂ ਸਾਧ ਸੰਗਤ ਜੀ। ਇਸ ਤਰ੍ਹਾਂ ਸਾਧ ਸੰਗਤ ਵੇਖ ਲਓ, ਕੋਈ ਰੋਟੀ ਦਾ ਦਾਨ ਕਰਦਾ ਹੈ, ਕੋਈ ਕੱਪੜੇ ਦਾ ਦਾਨ ਕਰਦਾ ਹੈ, ਕੋਈ ਪਾਣੀ ਦਾ ਦਾਨ ਕਰਦਾ ਹੈ, ਕੋਈ ਦੁੱਧ ਦਾ ਦਾਨ ਕਰਦਾ ਹੈ, ਤੇ ਸਾਧ ਸੰਗਤ ਕੋਈ ਲੰਗਰ ਲਾ ਕੇ ਦਾਨ ਕਰਦਾ ਹੈ, ਪਰ ਮੇਰਾ ਸਤਿਗੁਰੂ ਪਿਤਾ ਦੁਨੀਆਂ ਦੇ ਕਦੀ ਇਹੋ ਜਿਹਾ ਨਹੀਂ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮੇਰੇ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ, ਪਿਤਾ ਨੂੰ ਵੀ ਸਾਧ ਸੰਗਤ ਸ਼ਹੀਦ ਕਰਵਾਇਆ, ਪੁੱਤਰਾਂ ਦੇ ਦਾਨੀ ਮੇਰੇ ਸਤਿਗੁਰੂ ਪਿਤਾ। ਏਦਾਂ ਦਾ ਦੁਨੀਆਂ ਦੇ ਪੀਰ ਪੈਗੰਬਰ ਔਲੀਆ ਕੋਈ ਨਹੀਂ ਜੇ ਹੋਇਆ। ਜੇ ਇਬਰਾਹਿਮ ਨੂੰ ਕਿਹਾ ਸੀ ਕਿ ਤੂੰ ਮੇਰੇ ਵਾਸਤੇ ਆਪਣੇ ਪੁੱਤ ਦੀ ਬਲੀ, ਜਿਹੜਾ ਸਭ ਤੋਂ ਪਿਆਰਾ, ਕਹਿੰਦਾ ਮੇਰਾ ਇਸਮਾਇਲ ਪੁੱਤਰ ਪਿਆਰਾ ਹੈ, ਜੇ ਪਿਆਰਾ ਹੈ ਤੇ ਇਹਨੂੰ ਮੇਰੇ ਵਾਸਤੇ ਜਿਬਾ ਕਰ ਦੇ। ਨਹੀਂ ਜਿਬਾ ਕਰ ਸਕਿਆ ਸੀ ਗੁਰਮੁਖੋ, ਨਹੀਂ ਜਿਬਾ ਕਰ ਸਕਿਆ। ਉਹ ਐਸਾ ਮੇਰਾ ਸਤਿਗੁਰੂ, ਇਹੋ ਜਿਹੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ, ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਧ ਸੰਗਤ ਜੀ ਕਿਹਦੇ ਵਾਸਤੇ, ਅਨੰਦਪੁਰ ਦੇ ਸਾਹਿਬ ਦੇ ਸੁੱਖ ਛੱਡੇ ਕਾਹਦੇ ਵਾਸਤੇ, ਸਾਡੇ ਵਾਸਤੇ ਸਾਧ ਸੰਗਤ। ਅਸੀਂ ਫਿਰ ਕਿਉਂ ਅਕਿਰਤ ਕਣ ਬਣਦੇ ਹਾਂ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਇਹਨ ਪੁੱਤਰ ਕੇ ਸੀਸ ਪਰ ਵੀ ਵਾਰ ਦੀ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਪਾਇਆ ਜੀਵਤ, ਕਈ ਹਜ਼ਾਰ ਸਾਡਿਆਂ ਹੱਥ ਕਰਕੇ ਕਿਹਾ ਸੀ। ਪਰ ਅਸੀਂ ਅੱਜ ਕੱਲ ਇਸ ਵਕਤ ਜੋ ਸਾਡੇ ਤੇ ਗੁਰੂ ਨੇ ਭਰੋਸਾ ਕੀਤਾ ਹੈ, ਜੋ ਸਾਡੇ ਤੇ ਗੁਰੂ ਨੇ ਮਾਣ ਕੀਤਾ ਹੈ, ਅਸੀਂ ਕੀ ਉਸ ਮਾਣ ਦੇ ਪਾਤਰ ਹਾਂ? ਮਾਣ ਦੇ ਪਾਤਰ ਹਾਂ ਉਸ ਸਮੇਂ ਦੇ ਸਾਧ ਸੰਗਤ ਜੀ, ਜੋ ਗੁਰੂ ਨੇ ਸਾਡੇ ਤੇ ਮਾਣ ਕੀਤਾ ਹੈ, ਕੀ ਅਸੀਂ ਓਦਾਂ ਦੇ ਹਾਂ ਹੁਣ ਇਸ ਵਕਤ? ਕੀ ਅਸੀਂ ਗੁਰੂ ਦੀ ਆਗਿਆ ਮੰਨੀ ਹੈ? ਕੀ ਅਸੀਂ ਗੁਰੂ ਕਲਗੀਧਰ ਪਿਤਾ ਦੇ ਪੁੱਤਰ ਪੁੱਤਰੀਆਂ ਬਣੇ ਹਾਂ? ਕੀ ਅੰਮ੍ਰਿਤ ਛਕਿਆ ਹੈ? ਕੀ ਗੁਰੂ ਸਾਹਿਬ ਦਾ ਹੁਕਮ ਮੰਨਿਆ ਅਸੀਂ? ਤੇ ਗੁਰਮੁਖੋ ਇਹ ਗੱਲ ਵਿਚਾਰਨ ਯੋਗ ਹੈ, ਵਿਚਾਰਨੀ ਚਾਹੀਦੀ ਹੈ। ਗੁਰਮੁਖੋ 300 ਸਾਲ ਹੋ ਗਿਆ ਜੇ ਅਸੀਂ ਆਪਣੀ ਕੌਮ ਨੂੰ ਅੰਮ੍ਰਿਤਧਾਰੀ ਨਹੀਂ ਬਣਾ ਸਕੇ। ਇਹ ਤਾਂ ਯੂਨੀਵਰਸਲ ਧਰਮ ਹੈ, ਸਾਰੀ ਦੁਨੀਆਂ ਤੇ ਖਾਲਸਾ ਫੈਲਣਾ ਹੈ, ਅਸੀਂ ਤੇ ਆਪਣਾ 2.5 ਕਰੋੜ ਆਬਾਦੀ ਜਿਹੜੀ ਉਹਨੂੰ ਨਹੀਂ ਅੰਮ੍ਰਿਤ ਛਕਾ ਸਕੇ, ਗਾਂ ਦੂਜਿਆਂ ਨੂੰ ਕੀ ਛਕਾਵਾਂਗੇ? ਦੂਜੇ ਆਪਣੇ ਆਪ ਹੀ ਛਕਦੇ ਜਾਂਦੇ, ਜੋ ਅਮਰੀਕਾ ਵਿੱਚ 500,000 ਸਿੰਘ ਸੱਜ ਗਿਆ, ਇੱਥੇ ਸਾਧ ਸੰਗਤ ਇੰਗਲੈਂਡ ਦੇ ਵਿੱਚ ਜਿਹੜੇ ਦੂਜੇ ਧਰਮਾਂ ਦੇ ਲੋਕ ਪੜ੍ਹਦੇ ਆ, ਸਾਨੂੰ ਪੜ੍ਹ ਪੜ੍ਹ ਕੇ ਗੁਰਸਿੱਖ ਬਣੀ ਜਾਂਦੇ ਆ, ਤੇ ਅਸੀਂ ਗੁਰਸਿੱਖਾਂ ਦੇ ਘਰ ਜਨਮ ਲਿਆ, ਅਸੀਂ ਗੁਰਸਿੱਖਾਂ ਦੇ ਘਰ ਜਨਮ ਲਿਆ, ਕਿੱਡੀ ਗੌਰਵਮਈ ਗੱਲ ਹੈ, ਕਿੱਡੀ ਸਾਧ ਸੰਗਤ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਦੇ, ਗੁਰਮੁਖੋ ਆਪਾਂ ਸਾਰੇ ਹੁਣ ਜੇ ਹੀ ਆਏ ਹਾਂ 10 ਸਾਲਾਂ ਤੋਂ, ਬੋਰਡ ਦੇ ਦਰਖਤ ਦਾ ਵੀ ਸਾਰਿਆਂ ਨੂੰ ਪਤਾ ਹੋਵੇਗਾ, ਨੌਜਵਾਨਾਂ ਨੂੰ ਵੀ ਪਤਾ ਹੈ, ਤੇ ਉਸ ਵਕਤ ਸਾਧ ਸੰਗਤ ਮਹਾਂਪੁਰ ਕਹਿੰਦੇ ਬੋਰਡ ਦੇ ਦਰਖਤ ਦੇ ਜਿੰਨੇ ਪੱਤੇ ਆ, ਜਿਹਨੇ ਇੰਨੇ ਪੁੰਨ ਕੀਤੇ ਹੁਣ, ਤੇ ਇੱਕ ਆਮ ਮਨੁੱਖਾ ਜਨਮ ਮਿਲਦਾ, ਆਮ ਮਨੁੱਖਾ ਜਨਮ, ਸਾਰੀ ਦੁਨੀਆਂ ਜਿੱਦਾਂ ਜਨਮ ਹੋ ਰਿਹਾ ਹੈ, ਬੋਰਡ ਦੇ ਨਾਲ ਸਾਸ ਗੋਲਾਂ ਲੱਗੀਆਂ ਹੁੰਦੀਆਂ, ਤੇ 3-3, 4-4 ਗੁਣਾ 4 ਗੁਣਾ ਇਹ ਗੋਲਾਂ ਹੁੰਦੀਆਂ। ਕਹਿੰਦੇ ਜਿੰਨੇ ਇੰਨੇ ਪੁੰਨ ਕੀਤੇ ਉਹਨੂੰ ਸਿੱਖ ਦੇ ਘਰ ਜਨਮ ਮਿਲਦਾ, ਇੱਕ ਗੁਰਸਿੱਖ ਦੇ ਘਰ ਜਨਮ ਲੈਣਾ ਹੀ ਬੜੀ ਵੱਡੀ ਗੱਲ। ਫਿਰ ਅੰਮ੍ਰਿਤ ਦੀ ਦਾਤ ਕਿੱਦਾਂ ਮਿਲਦੀ ਹੈ? ਗੋਲਾਂ ਦੇ ਵਿੱਚ ਨਿੱਕੇ ਨਿੱਕੇ 20 ਕਰੋੜਾਂ ਗੁਣਾ ਹੀ ਹੁੰਦੇ ਆ, ਜਿਹਨੇ ਇੰਨੇ ਪੁੰਨ ਕੀਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ। ਅੰਮ੍ਰਿਤ ਕਿਤੇ ਐਵੇਂ ਨੀ ਸੁਰ ਨਾਲ ਮੁਨਜਾ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ। ਗੁਰਮੁਖੋ ਇਹੋ ਜਿਹੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਦੇ ਨਾਲ ਜਿਨ੍ਹਾਂ ਨੇ ਨਾਦੀ ਔਲਾਦ ਤੋਂ ਬਿੰਦੀ ਔਲਾਦ ਹੀ ਕੁਰਬਾਨ ਕਰਤੀ। ਅੱਜ ਤੱਕ ਕੋਈ ਇਹੋ ਜਿਹਾ ਮਾਂ ਪਿਓ ਹੋਵੇਗਾ ਜਿਹਨੇ ਬੱਚੇ ਨੂੰ ਅਡਾਪਟ ਕੀਤਾ ਹੋਵੇ ਜਾਂ ਅਹਿਸਾਸ ਸਿੰਘ ਉਹਨੂੰ ਨਾਦੀ ਔਲਾਦ ਹੋਵੇ ਉਹਦੀ, ਤੇ ਬਿੰਦੀ ਔਲਾਦ ਜਿਹੜੀ ਮਾਤਾ ਪਿਤਾ ਦੇ ਸੰਬੰਧ ਨਾਲ ਪੈਦਾ ਹੋਵੇ ਤੇ ਮਾਂ ਪਿਓ ਉਹਦੇ ਉੱਤੋਂ ਆਪਣੀ ਉਹ ਔਲਾਦ ਨੂੰ ਕੁਰਬਾਨ ਕਰ ਦੇਵੇ, ਕੋਈ ਹੈ ਦੁਨੀਆਂ ਤੇ ਇਹੋ ਜਿਹਾ? ਸੋ ਗੁਰਮੁਖੋ ਇਹੋ ਜਿਹਾ ਕੋਈ ਨਹੀਂ ਜੇ, ਮੇਰੇ ਗੁਰੂ ਗੋਬਿੰਦ ਸਿੰਘ ਵਰਗਾ ਪਿਤਾ ਵਰਗਾ ਕੋਈ ਨਹੀਂ ਜੇ ਦੁਨੀਆਂ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਐਸੇ ਮੇਰੇ ਸਤਿਗੁਰ ਪਿਤਾ ਹਨ, ਇਹੋ ਜਿਹੇ ਪਿਤਾ ਨੂੰ ਛੱਡ ਕੇ ਉਹ ਗੁਰੂ ਸਾਹਿਬ ਦੇ ਪੁੱਤਰ ਪੁੱਤਰੀਆਂ ਬਣ ਤੋਂ ਬਜਾਏ ਆਪਾਂ ਕਿਹੜੇ ਪਾਸੇ ਤੁਰੇ ਫਿਰ? ਗੁਰਮੁਖੋ ਸਿੱਖਾਂ ਦੇ ਘਰ ਜਨਮ ਲਿਆ, ਸਿੱਖ ਬਣੀਏ, ਗੁਰਸਿੱਖੀ ਧਾਰਨ ਕਰੀਏ। ਜੇ ਗੁਰਸਿੱਖੀ ਧਾਰਨ ਕਰਾਂਗੇ ਤਾਂ ਹੀ ਸਾਧ ਸਿੰਘ ਜਨਮ ਸਫਲਾ ਹੈ। ਇਹੋ ਜਿਹੇ ਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਕੋਈ ਅੱਗੇ ਹੋਵੇਗਾ। ਗੁਰਮੁਖੋ ਗੁਰੂ ਸਾਹਿਬ ਨੇ ਤੇ ਗਾਲੀ ਮੁਕਾ ਦਿੱਤੀ ਆਪਣਾ ਖਾਲਸਾ ਪੰਥ ਸਾਜ ਕੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ, ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅੰਮ੍ਰਿਤ ਤਿਆਰ ਕਰਵਾਉਂਦੇ ਤੇ ਛਕਾਉਂਦੇ ਹਨ। ਦੁਨੀਆਂ ਤੋਂ ਕੋਈ ਵੀ ਆ ਜਾਵੇ ਖਾਲਸਾ ਪ੍ਰਗਟ ਹੁੰਦਾ, ਜੰਮਦਾ ਨਹੀਂ ਜੀ, ਖਾਲਸਾ ਪ੍ਰਗਟ ਹੁੰਦਾ। ਮਹਾਰਾਜ ਕਹਿੰਦੇ ਖਾਲਸਾ ਜਿਹੜਾ ਪ੍ਰਗਟਿਆ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਕਲਗੀਧਰ ਪਿਤਾ ਨੇ ਬਚਨ ਕਹੇ ਹਨ, ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਵੀ ਜੀ ਇਸ ਤਰ੍ਹਾਂ ਕਹਿ ਰਹੇ ਹਨ, ਘੁਆ ਰਹੇ ਹਨ ਪੰਡਿਤ ਦੇ ਮੁਖ ਚੋਂ ਕਿ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸੂਰਮੇ ਜੋ ਦੇ ਬਲੀ ਹੋਣਗੇ। ਇੱਕ ਤੇ ਯੋਧਾ ਹੁੰਦਾ ਹੈ ਗੁਰਮੁਖੋ, ਇੱਕ ਧੀਰਜ ਧਾਰੀ ਹੁੰਦਾ ਹੈ। ਤਲਵਾਰ ਫੜ ਕੇ ਸ਼ਸਤਰ ਚਲਾ ਕੇ ਕੋਈ ਯੋਧਾ ਨਹੀਂ ਬਣ ਜਾਂਦਾ। ਤਲਵਾਰ ਫੜ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬਚਨ ਹਨ, ਉਹ ਮਹਾਂਪੁਰਖ ਕਹਿੰਦੇ ਗੁਰਮੁਖ ਉਹ ਹਥਿਆਰ ਧਾਰ ਕੋਈ ਰੱਖ ਲੈਂਦਾ, ਆ ਆਪਣੇ ਡਾਕੂ ਬਦਮਾਸ਼ ਵੀ ਰੱਖੀ ਫਿਰਦੇ ਆ, ਹਥਿਆਰ ਸਾਧ ਸੰਗਤ ਜੀ ਜਿਹੜੇ ਪੁਲਿਸ ਮਿਲਟਰੀ ਦੇ ਵਿੱਚ ਉਹ ਵੀ ਰੱਖੀ ਫਿਰਦੇ ਆ, ਪਰ ਕਹਿੰਦੇ ਹਥਿਆਰ ਗੁਰਸਿੱਖ ਦੇ ਡੱਬ ਚ ਹੋਵੇ ਤੇ ਘਰ ਵਾਲੀ ਨੂੰ ਵੀ ਪਤਾ ਨਾ ਹੋਵੇ, ਇੰਨਾ ਧੀਰਜ ਧਾਰੀ ਹੋਵੇ। ਹਥਿਆਰ ਕੋਲ ਹੈ, ਲਾਗਲੀ ਘਰ ਵਾਲੀ ਨੂੰ ਨੀ ਪਤਾ ਵੀ ਇਹਦੇ ਕੋਲ ਹਥਿਆਰ ਆ, ਚਿਹਰੇ ਤੇ ਉਹ ਲਾਲੀ ਨੀ ਹੁੰਦੀ, ਤੇ ਜਦੋਂ ਡੱਬ ਚ ਹਥਿਆਰ ਹੋਵੇ ਚਿਹਰੇ ਤੇ ਲਾਲੀ ਵੱਖਰੀ ਹੁੰਦੀ ਹੈ, ਮੋਢਿਆਂ ਤੇ ਥੁੱਕਦਾ ਵੀ ਮੇਰੇ ਕੋਲ ਹਥਿਆਰ ਹੈ। ਇਹ ਧੀਰਜ ਨੀ ਹੁੰਦੀ, ਇਹ ਸ਼ੋਸ਼ਾਪਨ ਹੁੰਦਾ, ਸ਼ਿਸ਼ੋਰਾਪਨ ਹੁੰਦਾ, ਤੇ ਧੀਰਜ ਧਾਰੀ ਸਤਿਗੁਰੂ ਨੇ ਕਿਹਾ, ਸਤਿਗੁਰ ਦੇ ਬਾਰੇ ਕਿਹਾ ਗੁਰੂ ਗੋਬਿੰਦ ਸਿੰਘ ਤੇ ਸਤਿਗੁਰੂ ਆਪ ਸਾਧ ਸੰਗਤ ਖਾਲਸਾ ਪੰਥ ਪ੍ਰਗਟ ਕਰਨ ਵਾਲੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਯੋਧਾ ਤੇ ਧੀਰ, ਵਿਸਾਲ ਦਾ ਮਤਲਬ ਬਹੁਤ ਜ਼ਿਆਦਾ ਧੀਰਜ ਹੋਵੇਗੀ, ਐਡੀ ਵੱਡੀ ਧੀਰਜ ਧਾਰੀ ਮੇਰੇ ਸਤਿਗੁਰ ਪਿਤਾ ਹੋਣਗੇ। ਵਿਦਿਆ ਦੇ ਵਿੱਚ ਪੰਡਿਤ ਹੋਣਗੇ, ਬਹੁਤ ਵੱਡੇ ਵਿਦਵਾਨ ਹੋਣਗੇ, ਚਤੁਰ ਹੋਣਗੇ, ਕਿਉਂ ਨਾ ਹੁਣ ਅਕਾਲ ਪੁਰਖ ਦੇ ਪੁੱਤਰ ਹਨ ਭਾਈ। ਸੋ ਮਹਾਬਾਹੁ ਰਿਪੂਆਂ ਨੂੰ ਸੱਲਣ ਵਾਲੇ, ਰਿਪੂ ਦਾ ਮਤਲਬ ਹੁੰਦਾ ਹੈ ਦੁਸ਼ਮਣਾਂ ਨੂੰ ਸੱਲਣ ਵਾਲੇ, ਮਹਾਬਾਹੁ ਬਹੁਤ ਵੱਡੇ ਬਲੀ ਹੋਣਗੇ, ਬਾਹੁ ਬਲ ਬਹੁਤ ਹੋਵੇਗਾ ਸਾਧ ਸੰਗਤ ਜੀ। ਐਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਰੀਰ, ਜਵਾਨ ਕੱਦ ਤੇ ਸਾਧ ਸੰਗਤ ਜੀ ਲੰਮਾ ਕੱਦ ਤੇ ਲੰਮੀਆਂ ਬਾਹਾਂ, ਕਾਰਾ ਸਰੀਰ ਫੁਰਤੀਲਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਰੀਰ ਸੀ ਬਹੁਤ ਭਾਰੀ ਸਰੀਰ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਜਨ ਜਿਹੜਾ ਸੀ ਨਾ ਉਹ ਸਾਧ ਸੰਗਤ 11 ਮਣ ਸੀ, ਦਸਮ ਪਾਤਸ਼ਾਹ ਦਾ 5 ਮਣ ਸੀ। ਉਹ 11 ਮਣ ਵਜਨ ਜਿਹੜਾ ਘੋੜਾ ਇੱਕ ਨਹੀਂ ਸੀ ਚੱਲਦਾ, ਨਾਲ ਇੱਕ ਘੋੜਾ ਹੋਰ ਤਿਆਰ ਕਰਕੇ ਨਾਲ ਖੜਨਾ ਪੈਂਦਾ ਸੀ। ਇੱਕ ਘੋੜਾ ਸਾਹੋ ਸਾਈ ਹੋ ਗਿਆ, ਉਹ ਮੁੜਕੋ ਮੁੜਕੀ ਹੋ ਗਿਆ, ਗੁਰੂ ਸਾਹਿਬ ਫਿਰ ਦੂਸਰੇ ਘੋੜੇ ਤੇ ਸਵਾਰ ਹੋਇਆ ਕਰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪੋਤਰੇ ਦਾ ਸਰੀਰ ਜਿਹੜਾ ਸੀ ਉਹ ਕਾਰਾ ਸੀ ਤੇ ਸਾਧ ਸੰਗਤ ਜਵਾਨ ਸੀ, ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ, ਇੱਥੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਬਾਰੇ ਵੀ ਕਹਿੰਦੇ, ਜਿਹੜੀ ਸਾਧ ਸੰਗਤ ਗੋਇੰਦਵਾਲ ਸਾਹਿਬ ਬੌਲੀ ਵਾਲਾ ਜਿਹੜਾ ਸਾਧ ਸੰਗਤ ਜੀ ਦਰਸ਼ਨ ਜੋੜੀ ਹੈ ਨਾ ਲਾਗੇ, ਉਹਦੇ ਨਾਲ ਜਦੋਂ ਤੁਰਦੇ ਸਨ ਨਾ ਗੁਰੂ ਸਾਹਿਬ ਦੀਆਂ ਚੋਲੇ ਦੀਆਂ ਜਿਹੜੀਆਂ ਚੋਲਾ ਸੀ ਨਾ ਉਹ ਉਸ ਦੋਵਾਂ ਪਾਸੇ ਨੂੰ ਦਰਵਾਜ਼ੇ ਨੂੰ ਲੱਗਦਾ, ਏਡੇ ਵੱਡੇ ਸਰੀਰ ਸੀ, ਏਡਾ ਬਲੀ ਸਰੀਰ ਸੀ। ਸ਼ਚਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰ। ਐਸੇ ਗੁਰੂ ਹਰਗੋਬਿੰਦ ਸਾਹਿਬ ਦਾਦਾ ਜੀ, ਐਸੇ ਪੋਤਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਕਾਰਾ ਸਰੀਰ ਹੈ, ਬੜਾ ਫੁਰਤੀਲਾ ਹੈ, ਜੁੱਸਾ ਬੜਾ ਜਵਾਨ ਹੈ, ਬਲਵਾਨ ਹੈ, ਬਾਹੂਬਲ ਬਹੁਤ ਜ਼ਿਆਦਾ ਹੋਵੇਗਾ।
ਮਹਾਂ ਜਿਤੇਂਦਰੈ ਮਹਾਬੁੱਧ,
ਤੇ ਮਹਾਂ ਜਿਤੇਂਦਰੈ ਮਤਲਬ ਵੀ ਦੁਸ਼ਮਣਾਂ ਨੂੰ ਜਿੱਤਣ ਵਾਲੇ, ਤੇ ਮਹਾਬੁੱਧ ਬਹੁਤ ਸ੍ਰੇਸ਼ਟ ਬੁੱਧ ਦੇ ਮਾਲਕ ਹੋਣਗੇ। ਹਿਰਦੇ ਦੇ ਵਿੱਚ ਬਹੁਤ ਹੀ ਗੰਭੀਰਤਾ ਹੋਵੇਗੀ, ਬਦੀ ਕਦੀ ਹਿਰਦਾ ਚਲਾਏ ਮਾਨ ਨਹੀਂ ਹੋਵੇਗਾ, ਐਸੇ ਗੰਭੀਰ ਹੋਣਗੇ, ਗਹਿਰ ਗੰਭੀਰ ਹੋਣਗੇ ਐਸੇ ਸਤਿਗੁਰੂ ਜੀ।
ਸਭ ਜਗ ਨਰ ਸਿਰ ਮੋਰ ਹੈ,
ਸਾਰੇ ਜਗ ਨਰਾਂ ਦੇ ਵਿੱਚ ਸਰਮੌਰ ਵਾਹ ਪ੍ਰਗਟਿਓ ਮਰਦ ਅਗੰਬੜਾ, ਵੱਖਰਾ ਹੀ ਮਰਦ ਪੈਦਾ ਹੋਇਆ, ਵੱਖਰਾ ਹੀ ਮਰਦ ਪੈਦਾ ਹੋਇਆ। ਭਾਈ ਗੁਰਦਾਸ ਸਿੰਘ ਨੇ ਕਿਹਾ ਵੱਖਰੇ ਮਰਦ ਤੇ ਵੱਖਰੇ ਮਰਦਾਂ ਦੀ ਕੌਮ ਪੈਦਾ ਕੀਤੀ ਗੁਰਮੁਖੋ, ਮਰਦਾਂ ਦੀ ਕੌਮ ਨੇ ਐਸੇ ਸਾਧ ਸੰਗਤ ਜੀ ਸਤਿਗੁਰੂ ਦੀ ਰਹਿਮਤ ਹੋਈ ਹੈ। ਆ ਜਿਸ ਅਮਰੀਕਾ ਦੇ ਉੱਤੇ ਇਸ ਵੇਲੇ ਅਮਰੀਕਾ ਨੇ ਜਿਸ ਅਫਗਾਨਿਸਤਾਨ ਦੇ ਉੱਤੇ ਅਟੈਕ ਕੀਤਾ ਸਿਰਫ ਇੱਕ ਬੰਦੇ ਨੂੰ ਫੜਨ ਵਾਸਤੇ, ਤੇ ਗੁਰਮੁਖ ਉਹ ਹੀ ਪਠਾਨ ਕਹਿੰਦੇ ਆ ਸ਼ੈਤਾਨਾਂ ਦੀ ਤਰ੍ਹਾਂ ਉੱਤੇ ਨਾ ਆ ਜਿਹੜੇ ਬੰਬ ਜੇ ਚਲਾਈ ਜਾਂਦਾ ਨਾ ਹਵਾਈ ਜਹਾਜ਼, ਇਹ ਛੱਡ ਕੇ ਤੇ ਸਾਹਮਣੇ ਆ ਸਾਡੇ ਸਾਹਮਣੇ ਜੰਗ ਕਰ, ਜਿਨ੍ਹਾਂ ਨੇ 700 ਸਾਲ ਹਿੰਦੂ ਕੌਮ ਨੂੰ ਗੁਲਾਮ ਰੱਖਿਆ, ਤੇ ਇਸ ਤਰ੍ਹਾਂ ਜੇ ਉਹਨਾਂ ਨੂੰ ਗੁਲਾਮ ਕੀਤਾ ਤੇ ਹਰੀ ਸਿੰਘ ਨਲਵੇ ਪੂਰਨ ਗੁਰੂ ਦੇ ਖਾਲਸੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਜੇ ਕਿਤੇ ਇਤਿਹਾਸ ਪੜ੍ਹਦੇ ਹੋਣਗੇ ਤੇ ਉਹ ਵੀ ਵੇਖਣਗੇ ਵੀ ਇਹ ਜਿਹੜੀ ਮਰਦਾਂ ਦੀ ਕੌਮ ਆ ਨਾ, ਇਹਨਾਂ ਨੇ ਪਠਾਣਾਂ ਨੂੰ ਗੁਲਾਮ ਕੀਤਾ, ਨਹੀਂ ਤੇ ਪਠਾਣਾਂ ਨੂੰ ਕੋਈ ਗੁਲਾਮ ਨਹੀਂ ਸੀ ਕਰ ਸਕਦਾ। ਕੋਈ ਵੀ ਸਾਧ ਸੰਗਤ ਜੀ ਅੰਗਰੇਜ਼ ਵੀ ਰਹਿ ਆ ਨਹੀਂ ਪਠਾਣਾਂ ਨੂੰ ਗੁਲਾਮ ਕਰ ਸਕੇ ਗੁਰਮੁਖੋ, ਹਰ ਵਕਤ ਤੋਂ ਯੁੱਧ ਦੇ ਪਿਆਰੇ ਉਹ ਵੀ ਰਹਿ ਆ, ਬੜੇ ਚੀੜੇ ਲੋਕ ਆ ਸਾਧ ਸੰਗਤ ਜੀ, ਪਰ ਗੁਰੂ ਦਾ ਖਾਲਸਾ ਉਦੋਂ ਵੀ ਸਰਮੌਰ ਹੈ। ਸਾਰੀ ਦੁਨੀਆਂ ਤੋਂ ਸਭ ਤੋਂ ਪਹਿਲੇ ਨੰਬਰ ਦਾ ਜੁਝਾਰੂ ਜਿਹੜਾ ਗੁਰੂ ਦਾ ਖਾਲਸਾ ਹੈ ਜਿਹੜਾ ਪੂਰਨ ਹੈ। ਦੂਜੇ ਨੰਬਰ ਤੇ ਕੌਮ ਪਠਾਣਾਂ ਦੀ ਜਾਂਦੀ ਹੈ ਗੁਰਮੁਖੋ, ਤੀਜੇ ਤੇ ਫਿਰ ਦੂਸਰੀਆਂ ਕੌਮਾਂ ਜਿਹੜੀਆਂ ਆ ਜਾਂਦੀਆਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਐਡੀ ਵੱਡੀ ਸੂਰਮਤਾ ਯੋਧਾਪਣਾ ਗੁਰਮੁਖਾਂ ਮਰਦਾਂ ਦੇ ਕੌਮ ਪੈਦਾ ਕੀਤੀ ਹੈ, ਤੇ ਮਰਦ ਹਰੀ ਸਿੰਘ ਨਲਵੇ ਨੇ ਕੱਲੇ ਨੇ ਉਹਨਾਂ ਦੇ ਹਿਰਦੇ ਤੇ ਇਹੋ ਜਿਹੀ ਛਾਪ ਛੱਡੀ, ਹਰੀਆ ਰਹਿ ਕਲੇ, ਹਰੀਆ ਰਹਿ ਕਲੇ ਕਹਿੰਦੀਆਂ ਸਨ, ਤੈਨੂੰ ਹਰੀਆ ਮਾਰੇ ਤੈਨੂੰ ਹਰੀਆ ਲਵੇ, ਬੱਚੇ ਨੂੰ ਡਰਾਉਂਦੀਆਂ ਸਨ ਜਿੱਦਾਂ ਆਪਣੀਆਂ ਮਾਤਾ ਡਰਾਉਂਦੀਆਂ, ਉਹ ਆ ਗਿਆ ਸ਼ੇਰ ਆ ਗਿਆ ਬਿੱਲੀਆਂ ਤੋਂ ਡਰਾਉਂਦੀਆਂ, ਬਿੱਲੀਆਂ ਵਰਗੇ ਉਦਾਂ ਦੇ ਹੋ ਜਾਂਦੇ, ਸ਼ੇਰ ਤੋਂ ਤੇ ਡਰਾਉਂਦੀਆਂ ਨੀ ਨਾ। ਸੋ ਇਸ ਕਰਕੇ ਇਹ ਡਰਾਉਂਦੇ ਆ ਤੇ ਉਹ ਆਉਂਦੇ ਵੀ ਉਹ ਹਰੀਆ ਰਹਿ ਕਲੇ, ਤੇ ਇਸ ਤਰ੍ਹਾਂ ਸਾਧ ਸੰਗਤ ਤੈਨੂੰ ਹਰੀਆ ਮਾਰੇ ਹਰੀਆ ਲਵੇ, ਉਹ ਅਜੇ ਤੱਕ ਵੀ ਡਰਾਉਂਦੀਆਂ ਗੁਰਮੁਖ। ਇਹ ਹੈ ਮਰਦਾਂ ਦੀ ਕੌਮ ਪੈਦਾ ਕੀਤੀ ਆਹੀ ਗੁਰਮੁਖੋ, ਮਰਦੇ ਆ ਤੇ ਮਰਦਾਂ ਦੇ ਘਰ ਜਨਮ ਲੈ ਕੇ ਤੇ ਕਿੱਧਰ ਪਾਸੇ ਤੁਰੇ ਫਿਰ। ਮਰਦ ਅਸਲ ਦੇ ਵਿੱਚ ਉਹ ਹੈ ਜਿਹੜਾ ਪੰਜ ਕਕਾਰੀ ਧਾਰਨੀ ਹੈ, ਜਿਹੜਾ ਗੁਰੂ ਨੇ ਜੋ ਮਰਿਆਦਾ ਦਿੱਤੀ ਉਹਦੇ ਵਿੱਚ ਕਾਇਮ ਹੈ। ਇਹ ਨਹੀਂ ਕਿ ਪੰਜ ਕਕਾਰ ਧਾਰਨ ਕਰਕੇ ਕੋਈ ਅੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮਾਕਾ ਸਰਵਰ ਦਾ, ਇਹ ਸਾਰੇ ਪਾਸੇ ਤੁਰਿਆ ਫਿਰ। ਜੇ ਕੋਈ ਪੀਰ ਆ ਗਿਆ ਉੱਧਰ ਵੀ ਚਲੇ ਗਿਆ, ਕਬਰਾਂ ਤੇ ਵੀ ਚਲੇ ਗਿਆ, ਮੰਦਰਾਂ ਤੇ ਵੀ ਚਲੇ ਗਿਆ, ਸਭ ਤੇ ਤੁਰਿਆ ਫਿਰ। ਇਹ ਮਰਦ ਦਾ ਗੱਲ ਨਹੀਂ ਹੈ ਗੁਰਮੁਖੋ, ਇਹ ਸਿਰ ਜਿਹੜਾ ਇੱਕ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਝੁਕ ਸਕਦਾ ਹੈ। ਐਸੇ ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਰਮੌਰ ਨਰ ਹੋਣਗੇ ਸਾਰੇ ਸੰਸਾਰ ਵਿੱਚ। ਸੋਢ ਵੰਸ ਸੋਢੀ ਵੰਸ ਦੇ ਚੰਦ ਸਰੂਪ ਇਸ ਤਰ੍ਹਾਂ ਭਾਈ ਬਹੁਤੇ ਗੁਣਾਂ ਨੂੰ ਸੁਣਾਉਣਾ ਕੀਤਾ ਤੇ ਕਿਰਪਾਲਾ ਮਾਮਾ ਕਿਰਪਾਲ ਚੰਦ ਜੀ ਦੇ ਸਹਿਤ ਸੁਣ ਕੇ ਸਾਰੇ ਗੁਰਸਿੱਖ ਜਿਹੜੇ ਬਹੁਤੇ ਖੁਸ਼ ਹੋਏ ਤੇ ਬ੍ਰਾਹਮਣ ਨੂੰ ਦਕਸ਼ਣਾ ਵੀ ਦਿੱਤੇ। ਬਹੁਤਾ ਜ਼ਿਆਦਾ ਬਈ ਮੰਗਲ ਉਤਸਵ, ਬਹੁਤ ਹੀ ਖੁਸ਼ੀਆਂ
ਹੋਈਆਂ,
ਬਹੁਤ ਹੀ ਸੰਗਤ ਬਹੁਤ ਹੀ ਆਨੰਦ ਦੇ ਨਾਲ ਆਉਂਦੀ, ਕਿਉਂ ਨਾ ਆਨੰਦ ਹੋਵੇ। ਸਾਹਮਣੇ ਸਤਿਗੁਰ ਗੁਰੂ ਕਲਗੀਧਰ ਪਿਤਾ ਬਚਪਨ ਅਵਸਥਾ ਦੇ ਵਿੱਚ ਬਾਲਾ ਪ੍ਰੀਤ ਮੇਰਾ ਸਤਿਗੁਰ ਪਿਤਾ ਜੀ ਜੋ ਬੈਠੇ ਹਨ ਸਾਹਮਣੇ। ਹਾਂਜੀ, ਅਨੇਕਾਂ ਤਰ੍ਹਾਂ ਦੀਆਂ ਭਾਤ ਦੀਆਂ ਭਟਾਵਾਂ ਨੂੰ ਵਰਪਦੇ ਹਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਭਾਗਾਂ ਵਾਲੇ ਬਣਦੇ ਆ ਭਾਈ। ਪਟਨੇ ਸ਼ਹਿਰ ਦੇ ਜਿੰਨੇ ਵਾਸੀ ਸਿੱਖ ਹਨ ਸਾਰੇ ਪੰਚਾਮ੍ਰਿਤ ਕਰਵਾਉਂਦੇ ਹਨ, ਕੜਾਹ ਪ੍ਰਸ਼ਾਦ ਕਰਵਾਉਂਦੇ ਹਨ ਭਾਈ, ਤੇ ਇਸੇ ਤਰ੍ਹਾਂ ਆਪਣੀਆਂ ਘਰ ਵਾਲੀਆਂ ਸਮੇਤ ਸੋਹਣੇ ਸੁੰਦਰ ਕੱਪੜੇ ਪਾ
ਕੇ
ਇਸ ਤਰ੍ਹਾਂ ਪ੍ਰਤੀਤ ਹੋ ਰਿਹਾ। ਇੰਨਾ ਸੁੰਦਰ ਸਰੂਪ ਵਾਲੇ ਹਨ, ਸਾਰੇ ਸ਼ਹਿਰ ਦਾ ਸਾਧ ਸਿੰਘ ਸੋਭਾ ਕਰ ਰਿਹਾ ਕਵੀ ਜੀ, ਇੰਨਾ ਪਿਆਰ ਗੁਰੂ ਕਲਗੀਧਰ ਪਿਤਾ ਨਾ ਜਿਸ ਸ਼ਹਿਰ ਦੇ ਵਿੱਚ ਪ੍ਰਗਟ ਹੋਏ ਉਹ ਸ਼ਹਿਰ ਦੀ ਸੋਭਾ ਕਿਉਂ ਨਾ ਹੋਵੇ। ਉਸ ਸ਼ਹਿਰ ਦੇ ਉਸ ਵਸਨੀਕਾਂ ਦੀ ਸ਼ੋਭਾ ਕਿਉਂ ਨਾ ਹੋਵੇ, ਉਸ ਸ਼ਹਿਰ ਦੇ ਸਾਧ ਸੰਗ ਸਾਰਿਆਂ ਦੀ ਸ਼ੋਭਾ ਵੀ ਕਰ ਰਹੇ ਹਨ। ਇਸ ਤਰ੍ਹਾਂ ਜਿਸ ਤਰ੍ਹਾਂ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਸਾਧ ਸੰਗ ਸੋਹਣੇ ਕੱਪੜੇ ਚਿੱਟੇ ਕੱਪੜੇ ਪਾਏ ਹੈ ਤੇ ਇਸ ਤਰ੍ਹਾਂ ਚਮਕਦੇ ਹਨ। ਤੇ ਸ਼ਬਦ ਨੂੰ ਗਾਉਂਦੀਆਂ ਬਹੁਤੇ ਖੁਸ਼ ਦੇ ਨਾਲ ਸ਼ਬਦ ਕੀਰਤਨ ਕਰਦੇ ਹਨ ਸਾਰੇ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਕੇ ਸਿਰ ਝੁਕਾਉਂਦੀਆਂ ਹਨ
ਸੰਗਤਾਂ।
ਤੇ ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਦੇ ਦਰਵਾਜ਼ੇ ਤੇ ਖਲੋ ਕੇ, ਦਰਸ਼ਨੀ ਡਿਓੜੀ ਚ ਖਲੋ ਕੇ ਅਰਦਾਸਾਂ ਕਰਵਾਉਂਦੇ ਹਨ ਸਾਰੇ। ਤੇ ਭਾਵਨਾ ਧਰ ਕੇ ਉਸ ਧਰਤੀ, ਉਹ ਧਰਤੀ ਪਵਿੱਤਰ ਹੈ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਸਾਧ ਸੰਗਤ ਐਸਾ ਥਾਨ ਪਵਿੱਤਰ ਹੋ ਗਿਆ, ਉਸ ਧਰਤੀ ਨੂੰ ਮਸਤਕ ਟੇਕਦੇ ਹਨ ਕਿ ਭਾਗਾਂ ਵਾਲੀ ਹੋ ਗਈ ਹੈ, ਅਸੀਂ ਵੀ ਭਾਗਾਂ ਵਾਲੇ ਬਣ ਜਾਈਏ, ਇਹ ਰਾਖ ਲੈ ਕੇ ਮਸਤਕ ਤੇ ਲਾ ਕੇ। ਤੇ ਜਿਉਂ ਜਿਉਂ ਸਾਰੇ ਨਾਰ ਜਿਹੜੇ ਸਨ ਲੋਕ ਵੱਡਿਆਂ ਵੱਡਿਆਂ ਨਗਰਾਂ ਦੇ ਵਿੱਚੋਂ ਸੁਣਦੇ ਹਨ, ਨਮਸਕਾਰਾਂ ਕਰਨ ਵਾਸਤੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕਰਨ ਵਾਸਤੇ ਤਿਉਂ ਤਿਉਂ ਪਹੁੰਚਦੇ ਹਨ, ਭਾਗਾਂ ਵਾਲੇ ਬਣਦੇ ਹਨ। ਇੱਕ ਅਰਪਦਾ ਹੈ ਗੁਰੂ ਸਾਹਿਬ ਦੇ ਚਰਨਾਂ ਚ ਭੇਟਾਵਾਂ, ਇੱਕ ਉੱਥੋਂ ਪ੍ਰਸ਼ਾਦ ਲੈ ਕੇ ਤੁਰਿਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਜਿਹੜੇ ਸਾਧ ਅਰਪਣ ਭਟਾਵਾਂ ਕਰਦੇ ਹਨ, ਜੇ ਕੋਈ ਅਰਪਣ ਕਰਦਾ ਹੈ ਗੁਰਸਿੱਖ ਦੂਜਾ ਲੈ ਕੇ ਜਾ ਰਿਹਾ ਹੈ ਘਰ ਨੂੰ। ਬਣਕ ਜਿਹੜੇ ਬਾਣੀਏ ਹਨ ਉਹ ਬਹੁਤੇ ਧਨਾੜ ਜਿਹੜੇ ਆ ਕੇ ਮਿਲੇ ਸਾਰੇ। ਅਨੇਕਾਂ ਭਟਾਵਾਂ ਗੁਰੂ ਸਾਹਿਬ ਜੀ ਦੇ ਅਰਪਣ ਕਰਦੇ ਹਨ, ਮਨ ਵਿੱਚ ਜਿਹੜੀ ਕਾਮਨਾ ਪਾਉਂਦੇ ਹਨ ਉਹ ਪੂਰੀ ਹੁੰਦੀ ਹੈ। ਆਉਂਦੇ ਰਸਤੇ ਦੇ ਵਿੱਚ ਗੁਰੂ ਸਾਹਿਬ ਦੇ ਜਸ ਨੂੰ ਗਾਉਂਦੇ ਆਉਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਿਮਰਦੇ ਹਨ, ਦਿੰਦੇ ਹਨ, ਜੇ ਸ਼ਰਾਬ ਦਿੰਦੇ ਉਹ ਵੀ ਪੂਰਾ ਹੁੰਦਾ ਹੈ, ਜੇ ਸਾਧ ਸਿੰਘ ਵਰ ਦਿੰਦੇ ਉਹ ਵੀ ਪੂਰਾ ਹੁੰਦਾ ਹੈ, ਪੂਰੇ ਸੂਰੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਬਹੁਤਿਆਂ ਸਿੱਖਾਂ ਦੇ ਉੱਤੇ ਦਇਆ ਕੀਤੀ, ਦਿਆਲੂ ਮੇਰੇ ਸਤਿਗੁਰ ਪਿਤਾ ਜੀ ਨੇ, ਮਨ ਇੱਛਤ ਸਾਰਿਆਂ ਨੂੰ ਵਰ ਪ੍ਰਾਪਤ ਹੋਏ, ਉਹਨਾਂ ਦੇ ਘਰ ਸਾਹਿਬ ਜ਼ਿਆਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਵਤਾਰ ਧਾਰਿਆ ਹੈ। ਤੋ ਇਸੇ ਤਰ੍ਹਾਂ ਸਾਰਿਆਂ ਨੂੰ ਭਾਈ ਖੁਸ਼ੀ, ਰੱਛਕ ਸਿੱਖਾਂ ਦੇ ਰੱਛਿਆ ਕਰਨ ਵਾਸਤੇ ਤੇ ਸਾਰਿਆਂ ਦੇ ਹਿਰਦੇ ਦੇ ਪਿਆਰੇ, ਸਾਰੀਆਂ ਰੀਤਾਂ ਨਾਲ ਗੁਰੂ ਸਾਹਿਬ ਪੂਰਨ ਸਮਰੱਥ ਹਨ ਜੀ, ਜਿਨ੍ਹਾਂ ਦੀ ਚਾਹੁੰਦੇ ਹਨ ਦੇਵਤੇ ਵੀ ਸੇਵਾ ਕਰਨੀ। ਇਸ ਦੇਹੀ ਕੋ ਸਿਮਰੇ ਦੇਵ ਸਾਧ ਦੇਹੀ ਭਜ ਹਰ ਕੀ ਸੇਵ, ਦੇਵਤੇ ਵੀ ਸਿਮਰਦੇ ਆ, ਦੇਵਤੇ ਵੀ ਕਹਿੰਦੇ ਆ ਚਰਨਾਂ ਦੇ ਵਿੱਚ ਆਣ ਕੇ ਖਲੋਤੇ ਰਹੀਏ, ਇੱਕ ਰਸ ਇੱਕ ਲੱਤ ਦੇ ਉੱਤੇ ਭਾਰ, ਦੋਵਾਂ ਲੋਕਾਂ ਦੇ ਵਿੱਚ ਸਹਾਇਕ ਹੁੰਦੇ ਹਨ ਮੇਰੇ ਸਤਿਗੁਰ ਪਿਤਾ ਜੀ, ਐਸੇ ਮੇਰੇ ਸਤਿਗੁਰ ਗੁਰੂ ਹਨ ਜੀ ਸਾਡੇ, ਐਸੇ ਗੁਰੂ ਗ੍ਰੰਥ ਸਾਹਿਬ ਸੱਚੇ
ਪਾਤਸ਼ਾਹ,
ਰਿਧਾ ਸ਼ਾਂਤ ਹੈ, ਗੁਣਾਂ ਦੇ ਗਣ ਸਮੂਹ ਹਨ, ਇਸੇ ਤਰ੍ਹਾਂ ਸਾਰੇ ਗੁਣ ਉਹਨਾਂ ਦੇ ਵਿੱਚ ਹਨ, ਸਾਰੇ ਪਟਨੇ ਨਿਵਾਸੀ ਇਹ ਕਹਿ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਕੇ ਇਸ ਦੇਸ਼ ਵਿੱਚ ਆਏ ਹਨ, ਚਰਨ ਪਾਏ ਹਨ, ਭਾਗਾਂ ਵਾਲੇ ਕੀਤਾ ਹੈ ਸਾਨੂੰ, ਤੇ ਗੁਰੂ ਸਾਹਿਬ ਜੀ ਦਾ ਪੰਜਾਬ ਦੇ ਵਿੱਚ ਘਰ ਹੈ, ਅੰਮ੍ਰਿਤਸਰ ਸ਼ਹਿਰ ਸੀਸ ਗੰਜ ਸਾਧ ਸੰਗਤ ਸੀਸ ਮਹਿਲ ਦੇ ਵਿੱਚ ਘਰ ਹੈ ਉਹਨਾਂ ਦਾ ਆਪਣਾ, ਫਿਰ ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਟਨੇ ਸ਼ਹਿਰ ਦੇ ਵਿੱਚ ਨਿਵਾਸਾ ਕੀਤਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਣਾਂ ਦੀ ਰਾਸ ਖਜ਼ਾਨੇ ਮੇਰੇ ਸਤਿਗੁਰੂ ਪਿਤਾ ਜੀ ਨੇ ਇਹ ਸਾਰਿਆਂ ਨੂੰ ਸਾਧ ਸੰਗਤ ਜੀ ਉਸ ਪਟਨੇ ਸ਼ਹਿਰ ਨੂੰ ਪਵਿੱਤਰ ਕੀਤਾ ਤੇ ਸੰਗਤਾਂ ਨੂੰ ਕਰਤਾਰਥ ਕੀਤਾ ਹੈ, ਇਸ ਦੇਸ਼ ਵਿੱਚ ਆਣ ਕੇ ਫਿਰ ਵਿਦੇਸ਼ ਚਲੇ ਗਏ ਸ਼ਾਮ ਨੂੰ,
ਦਰਸ਼ਨ ਕਰ ਆਦੁਰ ਕਟੇ ਤਲੇ।
ਜਿਹੜਾ ਗੁਰੂ ਤੇਗ ਬਹਾਦਰ ਸ਼ਾਂਤ ਸਰੂਪ ਦੇ ਦਰਸ਼ਨ ਕਰਦਾ ਹੈ, ਜਿਹੜਾ ਇਸ ਵਕਤ ਹੁਣ ਗੁਰੂ ਗ੍ਰੰਥ ਸਾਹਿਬ ਦੇ ਵੀ ਦਰਸ਼ਨ ਕਰਦਾ ਹੈ, ਉਹਦੇ ਅੱਗ ਕਾਲੇ ਪਾਪ ਕੱਟੇ ਜਾਂਦੇ ਹਨ। ਇਹ ਸਾਰੇ ਪਟਨੇ ਨਿਵਾਸੀ ਕਹਿ ਰਹੇ ਸਾਡਿਆਂ ਲੋਕਾਂ ਦੇ ਹੁਣ ਭਾਗ ਜਾਗੇ ਹਨ ਭਾਈ, ਅਸੀਂ ਭਾਗਾਂ ਵਾਲੇ ਬਣ ਗਏ। ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਤੋਂ ਇਹ ਸੇਵਾ ਲਈ ਹੈ ਭਾਈ। ਹੁਣ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਨ ਸਿੱਖਿਆ ਨੂੰ ਭਾਵ ਕੇ ਮਾਨੋ ਜਿੱਦਾਂ ਸਿੱਖਾਂ ਨੇ ਪੁੰਨ ਕੀਤੇ ਹੋਣ ਨਾ, ਉਹ ਪੁੰਨ ਪ੍ਰਗਟ ਹੋਏ ਹਨ। ਜਿਉਂ ਜਿਉਂ ਗੁਰੂ ਦਾ ਪਿਆਰਾ ਗੁਰੂ ਦੀ ਸੇਵਾ ਕਰਦਾ ਸੁਖ ਪ੍ਰਾਪਤ ਹੁੰਦੇ ਹਨ ਭਾਈ। ਤਿਉਂ ਤਿਉਂ ਦੋਵਾਂ ਲੋਕਾਂ ਦੇ ਵਿੱਚ ਖੁਸ਼ੀ ਮਿਲਦੀ ਹੈ, ਇਸ ਲੋਕ ਵਿੱਚ ਮਾਤ ਲੋਕ ਤੇ ਪ੍ਰਲੋਕ ਵਿੱਚ ਵੀ ਸੁਖੀ ਖੁਸ਼ੀ ਪ੍ਰਾਪਤ ਹੁੰਦੀ ਉਸ ਗੁਰਮੁਖ ਪਿਆਰੇ ਨੂੰ। ਆਪਾਂ ਪੁੱਤਰਾਂ ਸਹਿਤ ਉਹਨਾਂ ਦੇ ਦਰਸ਼ਨ ਕਰੀਏ ਤੇ ਅਨੇਕਾਂ ਵਿਘਨਾਂ ਨੂੰ ਉਹ ਨਾਸ ਕਰਨ ਵਾਲੇ ਹਨ ਜੀ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਇਤਿਹਾਸਿਕ ਪਟਨੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਬਹੁਤੀਆਂ ਸਾਧ ਸੰਗਤ ਜੀ ਕੀਰਤੀ ਕਰਦੀਆਂ, ਜਸ ਕਰਦੀਆਂ, ਵਡਿਆਈ ਕਰਦੀਆਂ, ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੀਆਂ ਹਨ ਸੰਗਤਾਂ। ਇਸ ਤਰ੍ਹਾਂ ਨਿਤਨੇਮ ਕਰਕੇ ਫਿਰ ਭੌਰ ਇਸ ਤਰ੍ਹਾਂ ਸਾਧ ਸੰਗਤ ਬਚਨ ਬਲਾਸ ਕਰਦੇ ਅੰਮ੍ਰਿਤ ਵੇਲਾ ਹੋ ਜਾਂਦਾ। ਦੋ ਹੱਥ ਜੋੜ ਕੇ ਗੁਰਮੁਖ ਪਿਆਰੇ ਜਿਹੜੇ ਸ਼ਰਧਾਵਾਨ ਹਨ ਦੁਆਰੇ ਤੇ ਆਣ ਕੇ ਖਲੋ ਜਾਂਦੇ ਹਨ ਤੇ ਇਸ ਤਰ੍ਹਾਂ ਨਮਸਕਾਰਾਂ ਕਰਦੇ ਹਨ। ਨਮਸਕਾਰਾਂ ਕਰ ਕਰਕੇ ਸਾਧ ਸੰਗਤ ਸੇਵਾ ਦੀ ਕਾਰ ਕਰਦੇ ਹਨ ਗੁਰਮੁਖ ਪਿਆਰੇ ਤੇ ਜਦੋਂ ਸ਼ਾਮ ਪੈਂਦੀ ਹੈ ਨਮਸਕਾਰ ਕਰਕੇ ਫਿਰ ਘਰ ਨੂੰ ਚਲੇ ਜਾਂਦੇ ਹਨ। ਇਹ ਕਵੀ ਜੀ ਰੋਜ਼ ਦਾ ਨੇਮ ਬਤਾ ਰਹੇ ਦੱਸ ਰਹੇ ਹਨ ਭਾਈ। ਸੋਢੀ ਕੁਲ ਦੇ ਦੀਪਕ ਮੇਰੇ ਸਤਿਗੁਰੂ ਪਿਤਾ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ, ਪ੍ਰਗਟ ਹੋਏ ਹਨ। ਪੂਸ਼ ਦਾ ਮਤਲਬ ਹੈ ਪੋਹ, ਪੋਹ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਿਆ। ਸਿੱਤ ਜਿਹੜੀ ਹੁੰਦੀ ਸੀ ਨਾ ਸੁਦੀ ਜਿਹੜੀ ਸਾਧ ਸੰਗਤ ਪੋਹ ਸੁਦੀ ਸੱਤਵੀਂ ਹੈ, ਸੱਤਵੀਂ ਕਿਹਾ ਹੈ ਤੇ ਸੱਤਵੀਂ ਪੋਹ ਸੁਦੀ ਨੂੰ ਸ੍ਰੇਸ਼ਟ ਉਹ ਸਮਾਂ ਜਾਣ ਕੇ ਸਵਾ ਪਹਿਰ ਜਦੋਂ ਰਾਤ ਰਹਿ ਗਈ ਸੁਰ ਗਨ ਸਮੂਹ ਦੇਵਤਿਆਂ ਨੇ ਆਣ ਕੇ ਬਹੁਤੀ ਪ੍ਰਸ਼ੰਸਾ ਕੀਤੀ। ਸਾਰੇ ਪੁਰ ਦੇ ਵਿੱਚ ਸਾਧ ਸੰਗਤ ਸਾਰੀ ਹਵਾ ਜਿਹੜੀ ਹੈ ਖੁਸ਼ਬੂਦਾਰ ਹੋ ਗਈ ਸੀ। ਗੁਰੂ ਨਾਨਕ ਸਾਹਿਬ ਦੇ ਅਵਤਾਰ ਵੇਲੇ ਵੀ ਇਸ ਤਰ੍ਹਾਂ ਸਾਰੀ ਹਵਾ ਖੁਸ਼ਬੂਦਾਰ ਹੋਈ, ਤਰਵਰ ਤੇ ਰਸ ਝਰਨੇ ਲੱਗ ਗਿਆ, ਦਰਖਤਾਂ ਤੋਂ ਵੀ ਰਸ ਝਰਨ ਲੱਗ ਪਿਆ ਸੀ ਜਦੋਂ ਗੁਰੂ ਤੇਗ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਨੇ ਅਵਤਾਰ ਧਾਰਿਆ, ਸਾਰੀ ਖੁਸ਼ਬੂ ਜਿਹੜੀ ਹੈ ਪਾਉਣ ਸੁਗੰਧੀ ਹੋ ਗਈ ਤੇ ਸਾਰੇ ਤਰਵਰਾਂ ਤੋਂ ਰਸ ਝਰਨ ਲੱਗ ਪਿਆ ਸੀ। ਐਸੇ ਸਾਧ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਹੈ, ਗਿਆਤ ਹੈ, ਇੱਕ ਸਿਰ ਮਨੁੱਖ ਨੂੰ ਪਤਾ ਨਹੀਂ ਹੈ, ਪਸ਼ੂਆਂ ਨੂੰ ਵੀ ਇਹ ਗਿਆਨ ਹੈ, ਪੰਛੀਆਂ ਨੂੰ ਵੀ ਇਹ ਗਿਆਨ ਹੈ ਸੁਭ ਗੁਣਾਂ ਦਾ। ਤੇ ਸਾਧ ਸੰਗਤ ਜੀ ਉਹ ਜਿਸ ਤਰ੍ਹਾਂ ਆਪਣੇ ਇਹ ਗੁਰੂ ਦਾ ਕੀਰਤਨ ਹੈ, ਰਾਗ ਹੈ, ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਕੀਰਤਨ ਕਰਿਆ ਕਰਦੇ, ਪਸ਼ੂ ਪੰਛੀ ਵੀ ਆਣ ਕੇ ਬਹਿ ਜਾਇਆ ਕਰਕੇ, ਮਨੁੱਖਾਂ ਦੇ ਵੀ ਹਿਰਦੇ ਤਾਂ ਕੀ ਪਵਿੱਤਰ ਹੋਣੇ ਸਨ, ਇਸ ਕਰਕੇ ਉਹਨਾਂ ਨੂੰ ਸਾਰੇ ਤਰਵਰਾਂ ਤੋਂ ਵੀ ਰਸ ਝਰਨ ਲੱਗ ਪਿਆ ਸੀ। ਸਾਰੇ ਸਾਧ ਸੰਗਤ ਜਦੋਂ ਇਹ ਪਤਾ ਲੱਗਾ ਵੀ ਇਹ ਸੁਗੰਧਤ ਪਾਉਣ ਕਿੱਦਾਂ ਹੋ ਗਈ ਹੈ, ਸਾਰੀ ਖੁਸ਼ਬੂ ਆਉਣ ਲੱਗ ਪਈ ਬਾਹਰੇ, ਸਾਰੇ ਹੈਰਾਨ ਹੋ ਗਏ। ਇਸ ਤਰ੍ਹਾਂ ਦੀ ਸੌਰਭ ਦਾ ਮਤਲਬ ਹੈ ਖੁਸ਼ਬੂ ਸੁਗੰਧੀ, ਇਸ ਤਰ੍ਹਾਂ ਦੀ ਸੁਗੰਧੀ ਕਦੇ ਵੀ ਨਹੀਂ ਸੀ ਪਾਈ। ਉਹ ਸੁਗੰਧੀ ਜਦੋਂ ਆਉਂਦੀ ਹੈ ਨਾ ਗੁਰਮੁਖੋ, ਉਹ ਸਾਧ ਸੰਗਤ ਜਦੋਂ ਸੁਗੰਧੀ ਆ ਜਾਂਦੀ ਹੈ ਨਾਸਕਾ ਰਾਹੀਂ, ਇੱਕ ਵਾਰ ਉਹ ਸੁਗੰਧੀ ਕਿਤੇ ਆ ਜਾਵੇ, ਉਹ ਆਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਫਿਰ ਉਸ ਮਨੁੱਖ ਦੇ ਸਰੀਰ ਚੋਂ ਵੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ, ਜਿਸ ਤਰ੍ਹਾਂ ਕਸਤੂਰੀ ਚੋਂ ਸੰਧੀ ਸੁਗੰਧੀ ਆਉਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਕੁੰਜ ਕੇਸਰ ਚੋਂ ਸੁਗੰਧੀ ਆਉਂਦੀ ਹੈ, ਇਸ ਤਰ੍ਹਾਂ ਦੀ ਸੁਗੰਧਤ ਹੋ ਜਾਂਦਾ ਹੈ ਉਹਦਾ ਸਾਰਾ ਸਰੀਰ ਗੁਰਮੁਖ ਪਿਆਰੇ ਦਾ, ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਨਾਮ ਜਪਦਾ ਹੈ। ਜਦੋਂ ਉਹ ਸੁਗੰਧ ਆ ਜਾਵੇ, ਤਨ ਤੇ ਮਨ ਖਿੜ ਜਾਂਦਾ ਹੈ ਤੇ ਹਿਰਦੇ ਦਾ ਕੌਲ ਸਿੱਧਾ ਹੋ ਜਾਂਦਾ, ਹਿਰਦੇ ਦਾ ਕੌਲ ਸਿੱਧਾ ਹੋ ਜਾਂਦਾ ਹੈ। ਉਹ ਜਿਹੜੀ ਸੁਗੰਧੀ ਸੀ, ਉਹ ਸਾਰੀਆਂ ਸੰਗਤਾਂ ਨੇ ਜਦੋਂ ਖੁਸ਼ਬੂ ਵੇਖੀ ਲਈ ਤੇ ਉਹ ਸਾਰੇ ਕਹਿੰਦੇ ਵੀ ਉਹ ਜੀ ਸੌਰਭ ਜਿਹੜੀ ਹੈ, ਇਹੋ ਜੀ ਸੁਗੰਧੀ ਪਹਿਲਾਂ ਕਦੀ ਨਹੀਂ ਅਸੀਂ ਇਸੇ ਤਰ੍ਹਾਂ ਪਾਈ, ਸਾਨੂੰ ਪਤਾ ਨਹੀਂ। ਇਸ ਤਰ੍ਹਾਂ ਦੀ ਸੌਰਭ ਜਿਹੜੀ ਭਾਵ ਖੁਸ਼ਬੂ ਜਿਹੜੀ ਪਹਿਲੋਂ ਨਹੀਂ ਸੀ ਅਸੀਂ ਪਾਈ। ਇਹ ਔਚਕ ਹੈਰਾਨੀ ਵਾਲੀ ਗੱਲ ਹੈ, ਅਚਾਨਕ ਇਹ ਖੁਸ਼ਬੂ ਕਿੱਥੋਂ ਆ ਗਈ, ਕਿੱਥੋਂ ਆ ਗਈ ਹੈ ਖੁਸ਼ਬੂ ਅੰਮ੍ਰਿਤ ਵੇਲੇ। ਤਬ ਮਾਤਾ ਨਾਨਕੀ ਜੀ ਨੇ ਸਾਰੇ ਸਗਨਾਂ ਦਾ ਵਿਚਾਰ ਕਰਕੇ ਖੁਸ਼ੀਆਂ ਦਾ ਤੇ ਮਹਾਂਪੁਰਸ਼ ਹੋਇਆ ਮੇਰੇ ਪੁੱਤਰ ਦੇ ਘਰ, ਮਹਾਂਪੁਰਖ ਧੰਨ ਗੁਰੂ ਕਲਗੀ ਧਰ ਪਿਤਾ ਹੋਏ ਹਨ, ਜਿਹਦੇ ਜਨਮ ਦੇ ਵਿੱਚ ਇੰਨੀ ਸੋਭਾ ਹੈ, ਖੁਸ਼ਬੂਆਂ ਹੀ ਖੁਸ਼ਬੂਆਂ ਖਿਲਾਰ ਦਿੱਤੀਆਂ, ਸਾਰੇ ਖੁਸ਼ਬੂਆਂ ਹੀ ਆ ਗਈਆਂ, ਖੇੜੇ ਆ ਗਏ ਸਾਰਿਆਂ ਦੇ ਹਿਰਦਿਆਂ ਦੇ ਵਿੱਚ, ਤੇ ਇਸ ਤਰ੍ਹਾਂ ਸੋ ਉਹਨਾਂ ਦੇ ਜਿਹੜੇ ਕੌਲ ਹਿਰਦੇ ਉਹ ਖਿੜ ਗਏ ਉਹਨਾਂ ਗੁਰਮੁਖਾਂ ਪਿਆਰਿਆਂ ਦੇ। ਮਾਤਾ ਨਾਨਕੀ ਜੀ ਪਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਚਾਰ, ਉਹਨਾਂ ਦੇ ਬਚਨਾਂ ਨੂੰ ਵਿਚਾਰ ਕਰਦੇ ਹਨ, ਤੇ ਇਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ, ਜਦੋਂ ਇਹ ਗੱਲ ਕਹੀ ਸੀ ਕਿ ਮਹਾਰਾਜ ਜੀ ਤੁਸੀਂ ਆਪ ਜੀ ਨੇ ਤੇ ਆਪਣੇ ਪੋਤਰੇ ਨੂੰ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦਾ ਜੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਵਡਿਆਈ ਦੇ ਦਿੱਤੀ, ਜੇ ਆ ਮੇਰਾ ਜਿਹੜਾ ਪੁੱਤਰ ਆਲਾ ਭੋਲਾ ਜਿਹਾ ਰਹਿੰਦਾ ਹੈ, ਇਹਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕੀ ਆ ਗਿਆ ਆਪ ਜੀ ਦੇ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਨਾਨਕੀ ਜੀ ਪ੍ਰਸ਼ਾਦਾ ਛਕਾ ਰਹੇ ਸਨ, ਤੇ ਪ੍ਰਸ਼ਾਦਾ ਛਕਾਉਂਦੇ ਆ, ਫਿਰ ਪ੍ਰਸ਼ਾਦਾ ਛਕ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਜਦੋਂ ਸਾਧ ਸਿੰਘ ਉਹਨਾਂ ਦੇ ਹੱਥਾਂ ਨੂੰ ਧੋਣਾ ਕੀਤਾ, ਤੇ ਉਸ ਵਕਤ ਗੁਰੂ ਸਾਹਿਬ ਨੇ ਜਿਸ ਰੁਮਾਲ ਨਾਲ ਹੱਥ ਪੂੰਝਿਆ ਨਾ, ਉਹ ਰੁਮਾਲ ਮਾਤਾ ਨਾਨਕੀ ਜੀ ਨੂੰ ਦੇ ਦਿੱਤਾ ਹੈ ਕਿ ਆਹ ਜਿਹੜਾ ਤੇਰਾ ਪੁੱਤਰ ਆਲਾ ਭੋਲਾ ਹੈ ਨਾ, ਇਹ ਸੰਸਾਰ ਦੇ ਵਿੱਚ ਬਹੁਤ ਵੱਡਾ ਸੂਰਮਾ ਯੋਧਾ ਬਲੀ ਹੋਵੇਗਾ ਤੇ ਬਹੁਤ ਵੱਡੇ ਕਾਰਜ ਕਰੇਗਾ, ਤੇ ਫਿਰ ਤੇਰੇ ਘਰ ਫਿਰ ਪੋਤਾ ਜਿਹੜਾ ਹੋਵੇਗਾ ਉਦੋਂ ਵੀ ਸੂਰਮਾ ਯੋਧਾ ਬਲੀ ਬਹੁਤ ਹੋਵੇਗਾ। ਇਹ ਜਿਹੜੇ ਉਹ ਬਚਨ ਹਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਨੂੰ ਵਿਚਾਰ ਕਰ ਰਹੇ ਹਨ ਮਾਤਾ ਨਾਨਕੀ ਜੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਜਲ ਨਾਮ ਹੈ, ਸਾਰੇ ਜਗਤ ਦੇ ਵਿੱਚ ਬਹੁਤਾ ਸ੍ਰੇਸ਼ਠ ਮਾਨ ਕਰੇਗਾ ਉਹ ਰਾ ਉਹ ਜਿਹੜਾ ਨਾਮ ਹੈ, ਸਾਰੀ ਦੁਨੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਨੂੰ ਜਪਾਉਣਾ ਕਰਨਗੇ। ਇਸ ਪ੍ਰਸੰਨ ਹੋ ਕੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਸੀ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਠ ਨਾਮ ਜਿਹੜਾ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਕਰਨਗੇ, ਗੁਰੂ ਗੋਬਿੰਦ ਸਿੰਘ ਜਿਹੜੇ ਤੁਹਾਡੇ ਘਰ ਪੋਤਰਾ ਜੀ ਹੋਣਗੇ, ਤਾਂ ਉਸ ਵਕਤ ਸਾਧ ਸੰਗਤ ਜੀ ਉਹ ਵਿਚਾਰ ਕਰਕੇ ਮਨ ਵਿੱਚ ਬੜੇ ਪ੍ਰਸੰਨ ਹੁੰਦੇ ਹਨ ਮਾਤਾ ਨਾਨਕੀ ਜੀ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਤਾ ਹੋਇਆ ਬਚਨ ਦਾਦਾ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦਾਦੀ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਹ ਵਿਚਾਰ ਰਹੇ ਹਨ ਕਿ ਉਹਨਾਂ ਦਾ ਜਿਹੜਾ ਬਚਨ ਹੋਇਆ ਉਹ ਇਸ ਵੇਲੇ ਮੇਰੇ ਘਰ ਪੋਤਰਾ ਆਇਆ ਹੈ। ਮਨ ਦੇ ਵਿੱਚ ਬਹੁਤਾ ਹੀ ਆਨੰਦ ਮਾਤਾ ਜੀ ਕਰ ਰਹੇ ਹਨ ਮਾਤਾ ਨਾਨਕੀ ਜੀ। ਖਬਰ ਪਹੁੰਚਾਉਣ ਵਾਸਤੇ ਸੁੱਤ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਵਕਤ ਇੱਕ ਚਿੱਠੀ ਲਿਖਾਉਣਾ ਕੀਤੀ ਹੈ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਬੋਧਨ ਕਰਕੇ ਕਿਹਾ ਲਾਲ ਜੀ ਤੁਹਾਡੇ ਘਰ ਪੁੱਤਰ ਪੈਦਾ ਹੋਏ ਬਹੁਤ ਜ਼ਿਆਦਾ ਸ੍ਰੇਸ਼ਟ, ਉਸ ਸਮੇਂ ਬਹੁਤੇ ਸ਼ਗਨ ਹੋਏ ਆ, ਖੁਸ਼ੀਆਂ ਆ ਗਈਆਂ, ਖੇੜੇ ਆ ਗਏ, ਕਿ ਇਸੇ ਤਰ੍ਹਾਂ ਬਹੁਤਾ ਪ੍ਰਮੋਦ ਖੁਸ਼ੀ ਉਤਸ਼ਾਹ ਦਿੱਤਾ ਹੈ, ਬਹੁਤ ਹੀ ਖੇੜੇ ਦਿੱਤੇ ਹਨ ਉਹਨਾਂ ਦੇ ਅਵਤਾਰ ਨੇ। ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਕਿਰਪਾ ਕੀਤੀ ਹੈ ਸਾਡੇ ਉੱਤੇ, ਮਾਤਾ ਨਾਨਕੀ ਜੀ ਕਹਿੰਦੇ ਮੇਰੀ ਕਾਮਨਾ ਪੂਰਨ ਹੋਈ ਹੈ। ਹੁਣ ਮੇਰਾ ਭਵਨ ਜਿਹੜਾ ਮੇਰਾ ਘਰ ਹੈ ਇਸ ਵਕਤ ਮੇਰਾ ਲਾਲ ਮੇਰਾ ਪੋਤਰਾ ਜੀ ਖੇਡਦੇ ਹਨ, ਮੇਰੇ ਪੋਤਰਾ ਜੀ ਨੇ ਅਵਤਾਰ ਧਾਰਿਆ ਹੈ, ਬਹੁਤ ਸੁੰਦਰ ਲੱਗਣ ਲੱਗ ਪਿਆ ਮੇਰਾ ਘਰ, ਤੇ ਆਪ ਆਣ ਕੇ ਆਗਮਨ ਨੂੰ ਕਰੋ, ਭਾਵ ਕੇ ਆਪ ਆਉਣਾ ਕਰੋ ਹੁਣ ਇਸ ਘਰ ਦੇ ਵਿੱਚ ਵੀ ਆਪਣੇ ਪੁੱਤਰ ਸਾਹਿਬਜ਼ਾਦਾ ਜੀ ਨੂੰ ਵੇਖਣਾ ਕਰੋ। ਇਸ ਤਰ੍ਹਾਂ ਮਾਤਾ ਨਾਨਕੀ ਜੀ ਨੇ ਚਿੱਠੀ ਲਿਖ ਕੇ ਪੱਤਰਿਕਾ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਪਹੁੰਚਾਈ ਹੈ। ਛੇਤੀ ਨਾਲ ਜਾਣਾ ਕਰੋ ਵੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਵਿੱਚ ਸਨ ਉਸ ਵਕਤ, ਤੇ ਪਟਨੇ ਤੋਂ ਅਸਾਮ ਵੱਲ ਨੂੰ ਗਿਆ ਹੈ ਉਹ ਸਾਧ ਚਿੱਠੀ ਰਸਾਇਣ ਜਿਹੜਾ ਸਤਿਗੁਰ ਮਾਤਾ ਜੀ ਦਾ ਸੇਵਾਦਾਰ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਤੇ ਤੂਰਨ ਤੂਰਨ ਦਾ ਮਤਲਬ ਛੇਤੀ ਚਲੇ ਗਿਆ, ਹਾਜ਼ਰ ਦਾ ਮਤਲਬ ਹਾਜ਼ਰ ਹੋ ਗਿਆ, ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ ਭਾਗਾਂ ਵਾਲਾ। ਤੇ ਜਦੋਂ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਸੁਣਾ ਦਿੱਤਾ ਆਪ ਜੀ ਦੇ ਘਰ ਅਵਤਾਰ ਧਾਰਿਆ ਸਾਹਿਬਜ਼ਾਦਾ ਜੀ ਨੇ, ਤੇ ਬਹੁਤਾ ਉਤਸਵ ਹੋਇਆ ਸਾਰੀ ਸੰਗਤ ਵਿੱਚ, ਉਹ ਰਾਜੇ ਨੇ ਵੀ ਬਹੁਤੀਆਂ ਖੁਸ਼ੀਆਂ ਕੀਤੀਆਂ, ਫੌਜਾਂ ਵਿੱਚ ਬਹੁਤੀਆਂ ਖੁਸ਼ੀਆਂ ਆਈਆਂ, ਉੱਥੋਂ ਦੀਆਂ ਸੰਗਤਾਂ ਵਿੱਚ ਬਹੁਤੀਆਂ ਖੁਸ਼ੀਆਂ ਖੇੜੇ ਆਏ। ਤੇ ਉਸ ਵਕਤ ਬਿਸ਼ਨ ਸਿੰਘ ਨੇ ਬਹੁਤਾ ਬੁੱਧ ਮਤਲਬ ਭਾਵ ਇਹ ਹੈ ਕਿ ਬਹੁਤ ਹੀ ਖੁਸ਼ੀ ਕੀਤੀ ਹੈ, ਬਹੁਤਾ ਖੇੜਾ ਕੀਤਾ ਉਸ ਸਿੱਖ ਨੂੰ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਕਿਹੜੀਆਂ, ਲੋਕ ਦੇ ਪ੍ਰਲੋਕ ਵਿੱਚ ਵੀ ਸੁਖੀ ਕਰ ਦਿੱਤਾ, ਆਹ ਲੋਕ ਵੀ ਉਹਦਾ ਸਫਲਾ ਕਰਤਾ, ਧਨ ਦੇ ਦਿੱਤਾ ਹੈ, ਗਲ ਦੇ ਵਿੱਚ ਗੁਰੂ ਸਾਹਿਬ ਦੇ ਮੋਤੀਆਂ ਦੀ ਮਾਲਾ ਉਹ ਵੀ ਦੇ ਦਿੱਤੀ ਹੈ। ਗੁਰੂ ਸਾਹਿਬ ਜੀ ਨੇ ਬਹੁਤਾ ਖੁਸ਼ੀ ਖੇੜੇ ਦੇ ਵਿੱਚ ਆਣ ਕੇ ਤੇ ਉਸ ਗੁਰਸਿੱਖ ਪਿਆਰੇ ਨੂੰ ਕਹਿੰਦੇ, ਗੁਰਸਿੱਖਾ ਤੂੰ ਨਿਹਾਲ ਹੋਇਓ, ਤੇਰਾ ਆਹ ਵੀ ਸੌਰ ਗਿਆ ਤੇ ਅਗਲਾ ਲੋਕ ਵੀ ਸੌਰ ਗਿਆ। ਫੇਰ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਪ ਪੱਤਰਿਕਾ ਲਿਖਾਉਣਾ ਕੀਤੀ
ਹੈ,
ਤੇ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਕਿ ਹੁਣ ਮੈਂ ਕਾਮਰੂ ਦੇਸ਼ ਜਾਣਾ ਹੈ, ਅਸਾਮ ਦੇ ਵਿੱਚ ਜਾਣਾ ਹੈ, ਇਹ ਰਾਜੇ ਦਾ ਭਾਈ ਕਾਰਜ ਹੈ, ਇਸ ਕਰਕੇ ਜਦੋਂ ਰਾਜੇ ਦਾ ਕਾਰਜ ਹੋ ਗਿਆ ਉਦੋਂ ਅਸੀਂ ਇਸ ਥਾਂ ਤੇ ਆਵਾਂਗੇ। ਸਾਹਿਬਜ਼ਾਦਾ ਜੀ ਦੀ ਪ੍ਰਤਪਾਲਣਾ ਕਰੋ ਮਾਤਾ ਜੀ, ਤੇ ਬਹੁਤੇ ਅਹਿਲਾਦ, ਬਹੁਤੇ ਸਤਿਕਾਰ, ਬਹੁਤੇ ਪਿਆਰ ਦੇ ਨਾਲ, ਬਹੁਤੇ ਉਤਸ਼ਾਹ ਨਾਲ, ਬਹੁਤੇ ਉਮਾਹ ਨਾਲ, ਬਹੁਤੇ ਪਿਆਰ ਦੇ ਨਾਲ ਉਹਨਾਂ ਦਾ ਦੁਲਾਰਨ ਕਰਨਾ ਕਰੋ, ਭਾਵ ਉਹਨਾਂ ਨੂੰ ਖਿਡਾਉਣਾ ਕਰੋ। ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਿੱਠੀ ਭੇਜੀ ਸੀ ਉਹ ਪਟਨੇ ਸ਼ਹਿਰ ਵਿੱਚ ਆ ਗਈ ਮਾਤਾ ਜੀ ਦੇ ਕੋਲ, ਜਿੱਥੇ ਬਹੁਤੀਆਂ ਤਰ੍ਹਾਂ ਦੀਆਂ ਵਧਾਈਆਂ ਹੁੰਦੀਆਂ ਹਨ। ਕਵੀ ਜੀ ਕਹਿੰਦੇ ਇਸ ਤਰ੍ਹਾਂ ਨੌਵੇਂ ਪਾਤਸ਼ਾਹ ਦਾ ਪ੍ਰਸੰਗ ਹੈ ਭਾਈ ਅੱਗੇ, ਜਦੋਂ ਇਹ ਸੁਣਿਆ ਤਾਂ ਬਹੁਤ ਉਤਸ਼ਾਹ ਹੋਇਆ ਮਹਾਰਾਜ ਦੇ ਅਵਤਾਰ ਦਾ। ਮਾਤਾ ਨਾਨਕੀ ਦੀ ਉਮਰ ਬਹੁਤ ਬਿਰਧ ਹੈ, ਅਨੇਕਾਂ ਤਰ੍ਹਾਂ ਦੀ ਮਾਤਾ ਨਾਨਕੀ ਜੀ ਰੱਖਿਆ ਕਰਦੀ ਹੈ ਸਾਹਿਬਜ਼ਾਦਾ ਜੀ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰ ਰਾਏ ਸਾਹਿਬ ਜੀ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਪਹਿਲਿਆਂ ਗੁਰੂਆਂ ਦਾ ਸਾਹਿਬ, ਮਾਤਾ ਨਾਨਕੀ ਜੀ, ਸਾਧ ਸਿੰਘ ਨਾਮ ਲੈ ਕੇ ਧਿਆਉਂਦੇ ਹਨ, ਤੇ ਇਸ ਤਰ੍ਹਾਂ ਮੁੱਖ ਤੋਂ ਲੈਂਦੇ ਹਨ ਤੇ ਧਾਮੂ ਘਰ ਦੇ ਵਿੱਚ ਤੁਰੇ ਫਿਰਦੇ ਹਨ, ਗੁਰੂ ਸਾਹਿਬਾਂ ਦਾ ਨਾਂ ਲਈ ਜਾਂਦੇ, ਨਾਲੇ ਘਰ ਦੇ ਵਿੱਚ ਤੁਰੇ ਫਿਰਦੇ ਹਨ ਮਾਤਾ ਜੀ, ਜਿੰਨਿਆਂ ਤਰ੍ਹਾਂ ਦੇ ਹਰ ਤਰ੍ਹਾਂ ਦੇ ਜਿਹੜੇ ਵਿਘਨ ਹਨ, ਨਾਨਾ ਤਰ੍ਹਾਂ ਦੇ, ਸਗਲ ਬਿਨਾਸੋ ਬਨੋ ਸਹਾਏ, ਸਾਰੇ ਹੀ ਮਹਾਰਾਜ ਨਾਸ ਕਰ ਦੋ, ਸਾਰੇ ਗੁਰੂ ਸਾਹਿਬਾਂ ਨੂੰ ਧਿਆ ਕੇ ਮਾਤਾ ਨਾਨਕੀ ਜੀ ਕਹਿੰਦੇ ਹਨ, ਮੇਰੇ ਪੋਤਰੇ ਦੀ ਰੱਖਿਆ ਕਰੋ ਮੇਰੇ ਸਤਿਗੁਰੂ ਪਿਤਾ ਜੀ, ਤੇ ਇਹਨੂੰ ਚੰਦ ਮਲਿੰਦ ਬਨੰਦਾ ਕਰੀਏ, ਜਿੱਦਾਂ ਚੰਦ ਵੱਡਾ ਹੁੰਦਾ ਜਾਂਦਾ ਹੈ ਨਾ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਛੋਟੇ ਜਿਹੇ ਸਾਹਿਬਜ਼ਾਦਾ ਜੀ ਨੂੰ ਵੀ ਵੱਡਾ ਕਰਨਾ ਕਰੋ। ਇਸ ਤਰ੍ਹਾਂ ਜੋਤ ਕੀ ਲਗਨ ਲਿਖ ਕੇ ਲੈ ਗਿਆ ਸੀ। ਬਹੁਤੇ ਦਿਨਾਂ ਚ ਵਿਚਾਰ ਕੀਤੇ, ਜਨਮ ਪੱਤਰੀ ਲਿਖੀ, ਜਿਸ ਤਰ੍ਹਾਂ ਰਾਸ਼ੀ ਬੋਧ ਗ੍ਰਹਿ ਦੇ ਵਿੱਚ ਸੀ। ਇੱਕ ਬਿਤਕ ਦੇ ਸਕੋ ਸਮੇਂ ਬਾਅਦ ਬਹੁਤਾ ਫਿਰ ਬੁਲਾਉਣਾ ਕੀਤਾ, ਮਾਤਾ ਨਾਨਕੀ ਜੀ ਨੇ ਕੋਲ ਬਿਠਾਉਣਾ ਕੀਤਾ, ਆਦਿ ਕਿਰਪਾਲ ਮਹਾ ਮਤਵੰਤੇ, ਕਿਰਪਾਲ ਮਾਮਾ ਕਿਰਪਾਲ ਚੰਦ ਜੀ, ਹੋਰ ਪਤਵੰਤੇ, ਸਾਰੇ ਸਾਧ ਸੰਗ ਜੀ ਆਣ ਕੇ ਸੁਣਨ ਵਾਲੇ ਵੀ ਬੈਠ ਗਏ। ਭੋਖ ਮਾਸ ਪੋਹ ਦੇ ਮਹੀਨੇ ਦਾ ਸ਼ੁਕਲ ਪੱਖ ਹੈ, ਸਪਤਮ ਜਿਹੜੀ ਤਿਥ ਹੈ ਪੋਹ ਸੁਦੀ ਸੱਤਵੀਂ ਹੈ, ਤੇ ਆਤ ਐਤਵਾਰ ਪਹਿਰ ਰਾਤ ਰਹਿੰਦਿਆਂ ਅਵਤਾਰ ਧਾਰਿਆ ਹੈ ਬਾਲਕ ਜੀ ਨੇ, ਤੇ ਇਸ ਤਰ੍ਹਾਂ ਗ੍ਰਹਿ ਦੇ ਵਿੱਚ ਬਹੁਤਾ ਆਨੰਦ ਦਾ ਸਮਾਂ ਹੈ, ਖੁਸ਼ੀਆਂ ਦਾ ਸਮਾਂ ਹੈ, ਮੰਗਲ ਹਨ, ਗ੍ਰਹਿ ਹਨ ਵਿੱਚ, ਖੁਸ਼ੀ ਦੇ ਗ੍ਰਹਿ ਹਨ, ਤੇ ਇਹ ਜਿਹੜਾ ਸੂਰਜ ਹੈ ਇਹਦਾ ਉੱਚਾ ਹੈ, ਭਾਵ ਕੇ ਸੂਰਜ ਸ਼ਨੀ ਤੇ ਸ਼ੁਕਰ ਤੇ ਮੰਗਲ, ਰਹੋ ਵਿਚਾਰ ਅੱਗੇ ਪੜੋ। ਇਸ ਤਰ੍ਹਾਂ ਲਾਭ ਸਥਾਨ ਬਹੁਤਾ ਜ਼ਿਆਦਾ ਸ੍ਰੇਸ਼ਟ ਲਾਭ ਵਾਲਾ ਸਥਾਨ ਆਏ ਹਨ ਅੱਛੀ ਤਰ੍ਹਾਂ। ਇਸੇ ਤਰ੍ਹਾਂ ਪਹਿਲੀ ਦ੍ਰਿਸ਼ਟੀ ਜਿਹੜੀ ਹੈ, ਭਾਵ ਕਿ ਗ੍ਰਹਿਆਂ ਨੇ ਬਹੁਤੀ ਦ੍ਰਿਸ਼ਟੀ ਸੋਹਣੀ ਪਾਈ ਹੋਈ ਹੈ, ਜੋਤਸ਼ੀ ਕਹਿ ਰਹੇ ਹਾਂ ਜੀ, ਜਿਸ ਤਰ੍ਹਾਂ ਅਵਤਾਰ ਧਾਰਿਆ ਜਨਮ ਕੁੰਡਲੀ ਬਣੀ ਹੈ, ਇਸ ਤਰ੍ਹਾਂ ਉਹਨਾਂ ਦਾ ਬਹੁਤਾ ਪ੍ਰਤਾਪ ਹੋਵੇਗਾ, ਅਨੇਕਾਂ ਪ੍ਰਕਾਰਾਂ ਦੇ ਸੁਖ ਵਧਣਗੇ, ਉਹਨਾਂ ਨੂੰ ਭਾਵ ਕੇ ਤੁਸੀਂ ਭਾਵ ਕੇ ਸਮਾ ਨਹੀਂ ਸਕੋਗੇ, ਇੰਨੀਆਂ ਖੁਸ਼ੀਆਂ ਆਉਣਗੀਆਂ। ਇਸ ਤਰ੍ਹਾਂ ਸਾਧ ਸੰਗਤ ਆ ਜਿਹੜੀਆਂ ਨਦੀਆਂ ਹਨ ਇਹ ਸਾਰੀਆਂ ਤੇ ਧਰਤੀ ਸਾਰੀ, ਤੇ ਪੂਰਹਿ ਦੇਤੀ ਸਾਰੇ ਉਸ ਪ੍ਰਤਾਪ ਦੇ ਨਾਲ, ਸਮੁੰਦਰ ਧਰਤੀ ਸਾਰਾ ਕੁਝ ਹੀ। ਇਸ ਤਰ੍ਹਾਂ ਭਾਈ ਅੱਗੇ ਪੜੋ, ਇਹਨਾਂ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਸਾਧਸੰਗ, ਗੁਰੂ ਸਾਹਿਬ ਦੇ ਬਰਾਬਰ ਰਾਮ ਚੰਦਰ ਤੇ ਕ੍ਰਿਸ਼ਨ ਹੋ ਹੀ ਨਹੀਂ ਸਕਦੇ। ਸਤਿਗੁਰੂ ਪਿਤਾ ਸੱਚੇ ਪਾਤਸ਼ਾਹ ਜੀ, ਕਵੀ ਜੀ ਪਤਾ ਨਹੀਂ ਉਹਨਾਂ ਤੇ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਹੈ, ਕਿਉਂਕਿ ਦ੍ਰਿਸ਼ਟਾਂਤ ਦੇਣ ਵਾਸਤੇ ਕੁਝ ਹੋਰ ਹੈ ਹੀ ਨਹੀਂ, ਕਿਉਂਕਿ ਹੋਰ ਕੀ ਕਹਿਣ, ਸਮੇਂ ਦੇ ਅਵਤਾਰਾਂ ਦਾ ਹੀ ਦ੍ਰਿਸ਼ਟਾਂਤ ਦੇਣਾ ਹੈ ਨਾ, ਗੁਰੂ ਸਾਹਿਬ ਜੀ ਦਾ ਜਿਹੜਾ ਦ੍ਰਿਸ਼ਟਾਂਤ ਦੇਣਾ ਹੈ। ਇਸ ਕਰਕੇ ਕਵੀ ਜੀ ਕਹਿ ਰਹੇ ਹਨ ਕਿ ਰਾਮ ਚੰਦ ਵਾਕਿਆ ਆਪਣੇ ਸਮੇਂ ਦੇ ਬੜੇ ਯੋਧੇ ਹੋਏ ਆ, ਕ੍ਰਿਸ਼ਨ ਜੀ ਵੀ ਬੜੇ ਤਕੜੇ ਯੋਧੇ ਹੋਏ ਆ, ਪਰ ਗੁਰਮੁਖੋ ਗੁਰੂ ਦਸਮ ਪਾਤਸ਼ਾਹ ਦੇ ਬਰਾਬਰ ਨਹੀਂ ਹੋ ਸਕਦੇ। ਕ੍ਰਿਸ਼ਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਨੇ ਕਿਹਾ ਹੈ ਕਿ ਜਿਹੜਾ ਖੜਗ ਸਿੰਘ ਸੀ ਨਾ, ਉਹਨੇ 22 ਵਾਰ ਹਰਾਇਆ ਕ੍ਰਿਸ਼ਨ ਨੂੰ, 22 ਵਾਰ। ਜਰਾਸੰਦ ਨੇ ਵੀ ਹਰਾਇਆ ਹੈ, ਫਿਰ ਜਰਾਸੰਦ ਨੂੰ ਸਾਧ ਸੰਗਤ ਜੀ ਅਖੀਰ ਜਾ ਕੇ ਤੇ ਇਸੇ ਤਰ੍ਹਾਂ ਸਾਧ ਸੰਗਤ ਨੂੰ ਪਕੜਿਆ ਸੀ। ਇਸੇ ਤਰ੍ਹਾਂ ਹੀ ਰਾਮ ਚੰਦਰ ਜੀ ਨੂੰ ਜੇ ਕਿਤੇ ਸੀਤਾ ਲੈ ਗਿਆ ਰਾਵਣ ਚੋਕੇ ਤੇ ਵਣਾਂ ਨੂੰ ਜੱਫੀਆਂ ਪਾ ਪਾ ਕੇ ਰੋਂਦੇ ਰਹੇ, ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬਜ਼ਾਦੇ ਨੂੰ ਸਾਹਮਣੇ ਸ਼ਹੀਦ ਕਰਵਾ ਕੇ ਜਕਾਰੇ ਛੱਡਦੇ ਰਹੇ। ਬਰਾਬਰ ਤਾਂ ਕਿੱਦਾਂ ਹੋ ਸਕਦੀ, ਗੁਰਮੁਖੋ ਕਦੀ ਨਹੀਂ ਹੋ ਸਕਦੇ, ਕਿਉਂਕਿ ਉਹ ਵਿਸ਼ਨੂੰ ਦੇ ਅਵਤਾਰੇ ਅਕਾਲ ਪੁਰਖ ਦੇ ਸਰਗਣ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 14 ਲੜਾਈਆਂ ਕੀਤੀਆਂ, 14 ਦੀਆਂ 14 ਹੀ ਜਿੱਤ ਪ੍ਰਾਪਤ ਕੀਤੀ, ਫੇਰ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਭੇਜ ਕੇ ਜਿੱਤ ਦੀ ਚਿੱਠੀ ਤੇ ਉਸ ਦੁਸ਼ਟ ਨੂੰ ਮਾਰਿਆ, ਨਾਸ਼ ਕੀਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਰਾਬਰ ਇਹ ਕੋਈ ਦੁਨੀਆਂ ਦਾ ਕੋਈ ਹੋਰ ਅਵਤਾਰ ਨਹੀਂ ਜੇ ਹੋ ਸਕਦਾ। ਇਸ ਕਰਕੇ ਕਵੀ ਜੀ ਨੇ ਨਾ ਕੋਈ ਹੋਰ ਦ੍ਰਿਸ਼ਟਾਂਤ ਹੋਣ ਕਰਕੇ, ਕਵੀ ਕਵਿਤਾ ਦੇ ਰੂਪਕ ਨੂੰ ਬਣਾਉਣ ਕਰਕੇ ਤੇ ਸਾਧ ਸੰਗਤ ਇਹ ਦ੍ਰਿਸ਼ਟਾਂਤ ਦਿੱਤੇ ਹਨ। ਜਿਸ ਤਰ੍ਹਾਂ ਬਲ ਤੇ ਬਾਵਨ ਨੂੰ ਛਲਿਆ ਹੈ ਤੇ ਆਪਣਾ ਸਰੀਰ ਛੋਟਾ ਕੀਤਾ ਸੀ ਬਾਵਨ ਨੇ ਛਲਣ ਵਾਸਤੇ, ਇਸ ਤਰ੍ਹਾਂ ਜਿਸਦਾ ਬਹੁਤਾ ਸਰੀਰ ਬਾਅਦ ਵਧਾਉਣਾ ਕੀਤਾ, ਜਦੋਂ ਉਹਨੇ ਕਰਮਾਂ ਮਿਣੀਆਂ, ਢਾਈ ਕਰਮਾਂ ਚ ਦੋ ਕਰਮਾਂ ਸਾਰੀ ਪ੍ਰਿਥਵੀ ਲੈ ਲਏ, ਅੱਧੀ ਕਰਮ ਬਲ ਰਾਜਾ ਤੇ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਅੱਗੇ ਪੈ ਗਿਆ ਸੀ। ਇਸ
ਤਰ੍ਹਾਂ
ਤੇ ਹੋਰ ਕੋਈ ਗੁਰੂ ਸਾਹਿਬ ਜੀ ਦੇ ਬਰਾਬਰ ਵੈਸੇ ਕੋਈ ਨਹੀਂ ਹੈ। ਬਹੁਤਾ ਪ੍ਰਤਾਪ ਹੋਵੇਗਾ ਜਦੋਂ ਆਪਣਾ ਆਪ ਸੁਧਾਰਨਗੇ। ਵਿਚਾਰੇ ਕੀ ਹਨ, ਮਹਾਰਾਜ ਨੇ ਕਹਿੰਦੇ ਕਰੋੜਾਂ ਕੀੜੇ ਕ੍ਰਿਸ਼ਨ ਵਰਗੇ ਪੈਦਾ ਕਰ ਦਿੱਤੇ ਅਕਾਲ ਪੁਰਖ ਵਾਹਿਗੁਰੂ ਤੋਂ, ਕਰੋੜਾਂ ਰਾਮ ਚੰਦਰ ਵਰਗੇ ਰਾਮ ਪੈਦਾ ਕਰ ਦਿੱਤੇ ਹੈ, ਤੇ ਕੋਟ ਬ੍ਰਹਮਾ ਜਿਹੜੇ ਪੈਦਾ ਕੀਤੇ, ਕਰੋੜਾਂ ਸ਼ਿਵ ਜੀ, ਕਰੋੜਾਂ ਵਿਸ਼ਨੂੰ ਪੈਦਾ ਕਰ ਦਿੱਤੇ। ਤੇ ਕਵੀ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਇੱਕ ਗੁਰਸਿੱਖ ਜਿਹੜਾ ਪੂਰਾ ਹੈ ਸਾਧ ਸੰਗਤ ਜੀ, ਪੂਰਾ ਗੁਰਸਿੱਖ ਗੁਰਮੁਖ ਜਿਹੜਾ ਗੁਰੂ ਨੂੰ ਮੰਨਦਾ ਹੈ, ਉਹਦੇ ਇੱਕ ਰੋਮ ਦੇ ਬਰਾਬਰ ਕਰੋੜਾਂ ਬ੍ਰਹਮਾ ਤੇ ਕਰੋੜਾਂ ਵਿਸ਼ਨੂੰ ਨਹੀਂ ਹੋ ਸਕਦੇ, ਤੇ ਵਿਸ਼ਨੂੰ ਦੇ ਅਵਤਾਰ ਗੁਰੂ ਦੇ ਬਰਾਬਰ ਕਿੱਦਾਂ ਹੋ ਸਕਦੇ? ਕਰੋੜਾਂ ਬ੍ਰਹਮਾ, ਕਰੋੜਾਂ ਵਿਸ਼ਨੂੰ ਇੱਕ ਗੁਰਸਿੱਖ ਦੇ ਰੋਮ ਦੇ ਬਰਾਬਰ ਨਹੀਂ ਹੈ, ਤੇ ਇਹ ਵਿਚਾਰੇ ਅਵਤਾਰ ਜਿਹੜੇ ਆ ਵਿਸ਼ਨੂੰ ਦੇ ਕਿੱਦਾਂ ਬਰਾਬਰ ਹੋ ਸਕਦੇ? ਨਹੀਂ ਹੋ। ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਦ੍ਰਿਸ਼ਟਾਂਤ ਹੈ, ਗੁਰੂ ਸਾਹਿਬ ਆਪ ਹੀ ਹਨ, ਉਹਨਾਂ ਦਾ ਆਪ ਹੀ ਉਹਨਾਂ ਦਾ ਦ੍ਰਿਸ਼ਟਾਂਤ, ਉਹਨਾਂ ਦਾ ਰੂਪ ਉਹਨਾਂ ਦਾ ਹੀ ਦੇ ਸਕਦੇ ਹਾਂ, ਆਪਾਂ ਦ੍ਰਿਸ਼ਟਾਂਤ ਹੋਰ ਕਿਸੇ ਦਾ ਨਹੀਂ ਦੇ ਸਕਦੇ। ਤੇ ਇਸ ਤਰ੍ਹਾਂ ਸਰੀਰਾਂ ਨੂੰ ਬਹੁਤ ਵਧਾਉਣਗੇ, ਜਿਹਨਾਂ ਦਾ ਪਾਰ ਹੋਰ ਵਾਰ ਕੋਈ ਪਾਰ ਨਹੀਂ ਸਕੇਗਾ। ਇਸ ਤਰ੍ਹਾਂ ਸਾਰੇ ਗੁਣ ਕਹਿਣਾ ਕੀਤੇ, ਇਸ ਤਰ੍ਹਾਂ ਦੱਸਣਾ ਕੀਤਾ। ਧੰਨ ਮਾਤਾ ਜੀ ਨੇ ਦੇ ਦਿੱਤਾ, ਬਹੁਤੀਆਂ ਅਸੀਸਾਂ ਦੇ ਰਿਹਾ, ਖੁਸ਼ ਹੋਇਆ। ਅਸੀਸਾਂ ਇਸ ਤਰ੍ਹਾਂ ਦੇ ਰਿਹਾ, ਸਾਹਿਬਜ਼ਾਦਾ ਜੀ ਬੜੇ ਚਿਰੰਜੀਵੀ ਹੋਣਗੇ, ਬਹੁਤ ਹੀ ਖੁਸ਼ੀਆਂ ਦੇਣਗੇ ਪਰਿਵਾਰਾਂ ਨੂੰ, ਬਹੁਤਾ ਮਾਤਾ ਜੀ ਖੁਸ਼ ਹੁੰਦੇ ਹਨ। ਬਹੁਤੇ ਲੱਛਣ ਸੁਭ ਵੇਖ ਕੇ ਆਪਣੇ ਅੰਗ ਕੁਸ਼ੜ ਦੇ ਵਿੱਚ ਲੈ ਕੇ ਦੁਲਾਰ ਬਹੁਤਾ ਕਰਦੇ ਹਨ। ਬਾਦਸ਼ਾਹ ਸਿੰਘ ਜਦੋਂ ਮੁੱਖ ਵੇਖਦੇ ਹਨ ਸਾਹਿਬਜ਼ਾਦਾ ਜੀ ਦਾ, ਬਹੁਤਾ ਸਨੇਹ, ਬਹੁਤਾ ਪਿਆਰ ਆਉਂਦਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਜਿਸ ਤਰ੍ਹਾਂ ਛੋਟੀ, ਜਿਸ ਤਰ੍ਹਾਂ ਸਾਧ ਸੰਗਤ ਜੀ ਖਸ਼ਟਮੀ, ਜਿਸ ਤਰ੍ਹਾਂ ਛੋਟੀ ਜੱਗ ਫਿਰ ਪੜੋ। ਤੇ ਇਹ ਖਸ਼ਟੀ ਅੱਠਵੀਂ ਜਿਹੜੀ ਸਾਧ ਸੰਗਤ ਆਦਿਕ ਜੱਗ ਜਿਹੜੇ ਜਿੰਨੇ ਹਨ, ਇਹ ਕਵੀ ਜੀ ਨੇ ਕਿਹਾ ਇੱਥੇ ਜੱਗ ਜੁਗ ਵੀ ਕਰਨਾ ਕੀਤੇ ਰਹੋ ਵਿਚਾਰ, ਇਹ ਗੁਰਮਤ ਨਹੀਂ ਹੈ। ਸਾਧ ਸੰਗਤ ਜੀ ਅੱਗੇ ਪੜੋ, ਤੇ ਹਿਰਦੇ ਦੇ ਵਿੱਚ ਅੰਦਰ ਰੱਖ ਰੱਖ ਕੇ ਸਾਧ ਸੰਗਤ ਚਾਰ ਚੁਫੇਰੇ ਰੱਖਿਆ ਕਰਦੇ ਹਨ, ਜੋ ਦਰ ਤੇ ਜਾਚਦੇ ਹਨ ਆਣਕੇ ਰੰਗ ਗਰੀਬ, ਤੇ ਉਹਨਾਂ ਨੂੰ ਸ਼ੂਸ਼ਾ ਖਾਲੀ ਨਹੀਂ ਜਾਣ ਦਿੰਦੇ, ਤੇ ਮਧੁਰ ਮਿੱਠੇ ਬੋਲ ਕਹਿ ਕੇ ਉਹਨਾਂ ਨੂੰ ਦੇਣਾ ਕਰਦੇ ਹਨ ਦਾਨ। ਜਿੱਥੇ ਕਿੱਥੇ ਵੀ ਪੁਰ ਦੇ ਵਿੱਚ ਜਸ ਪਸਰ ਗਿਆ ਗੁਰੂ ਸਾਹਿਬ ਜੀ ਦਾ, ਕਿਉਂ ਨਾ ਪਸਰੇ, ਬਹੁਤਾ ਦਾਨ ਦਿੱਤਾ ਗੁਰੂ ਸਾਹਿਬ ਜੀ ਤੋਂ ਘਰੋਂ। ਤੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਵੱਡੀ ਹੋਈ ਸੀ, ਸੁੱਤ ਪੁੱਤਰ ਸਾਹਿਬਜ਼ਾਦਾ ਜੀ ਕੋਈ ਨਹੀਂ ਸੀ ਹੋਏ, ਬਹੁਤ ਹੀ ਚਾਹਨਾ ਕਰਕੇ ਪੈਦਾ ਹੋਏ, ਪ੍ਰਗਟ ਹੋਏ ਨੰਦਨ ਸਾਹਿਬਜ਼ਾਦਾ ਜੀ, ਸਾਰਾ ਪਰਿਵਾਰ ਨਮਸਕਾਰਾਂ ਕਰਦਾ। ਇੱਕ ਦਿਨ ਮਾਤਾ ਨਾਨਕੀ ਜੀ ਨੇ ਕਹਿਣਾ ਕੀਤਾ, ਇੱਕ ਦਿਨ ਮਾਨ ਨਾਨਕੀ ਗਿਣੀ, ਗਿਣਤੀ ਕੀਤੀ ਮਨ ਦੇ ਵਿੱਚ, ਸਾਧ ਕਿਰਪਾਲ ਵਾਰਤਾ ਭਨੀ, ਸਾਥ ਕਿਰਪਾਲ ਮਾਮਾ ਕਿਰਪਾਲ ਚੰਦ ਦੇ ਨਾਲ ਕਹਿਣਾ ਕੀਤਾ, ਤੇ ਸਮਤ 1678 ਤੇ ਇਸੇ ਤਰ੍ਹਾਂ ਮਗਰ ਜਿਹੜਾ ਦੁਤੀਆ ਹੈ ਭਾਵ ਕੇ, ਤੇ ਸੂਰ ਅਨੁੱਤਰ ਭਾਵ ਕਿ ਸੂਰ ਦਾ ਜਿਹੜਾ ਸਾਧ ਸੰਗਤ ਜੀ ਪੂਜਿਆ ਹੈ, ਸੂਰਜ ਦੱਖਣ ਵੱਲ ਸੀ ਜਦੋਂ ਮਨ ਅਭਿਨੰਦਨ ਨੇ ਜਨਮ ਲੈਣਾ ਕੀਤਾ, ਹੁਣ 45 ਵਰਖ ਹੋ ਗਿਆ ਸਾਹਿਬਜ਼ਾਦਾ ਜੀ ਨੂੰ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਵੀ ਵਿਚਾਰਾ ਕਰ ਰਹੇ ਹਨ ਤੇ ਹੁਣ 1700 ਭਾਵ ਕੇ ਸੰਮਤ ਹੋ ਗਈ ਕਿਹੜੀ ਜੀ ਅੱਗੇ 20 ਤੇ 3 ਉੱਤੇ ਬੀਤ ਗਏ, 1723 ਸੰਮਤ ਹੋ ਗਈ ਹੈ ਤੇ 45 ਵਰਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਹੈ। ਤੋ ਸਾਧ ਸੰਗ ਇਸ ਤਰ੍ਹਾਂ 45 ਵਰਖ ਉਮਰ ਹੋਣ ਕਰਕੇ ਤੇ 9 ਸਾਲ ਦੀ ਅਵਸਥਾ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਦੀ ਹੋਈ ਹੈ ਤੇ ਸਿੱਧਾ ਜਿਹਾ ਇੱਥੇ ਆਉਂਦਾ 37 ਸਾਲ ਬਣਦੇ, ਸਿੱਧਾ ਹੀ 37 ਸਾਲ ਬਣਦੇ ਹਿਸਾਬ ਜਿਹਾ ਲਾ ਲਈਏ ਆਪਾਂ ਤਾਂ। ਤੋ ਗੁਰਮੁਖੋ 37 ਸਾਲ ਬਾਅਦ ਸ਼ਾਦੀ ਤੋਂ, ਕਈ ਕਹਿੰਦੇ 11 ਸਾਲ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਰਜ਼ਾ, ਪਰ ਨਹੀਂ ਸਾਧ ਸੰਗਤ ਜੀ ਉਮਰ ਦੇ ਹਿਸਾਬ ਨਾਲ ਪਹਿਲੇ ਪ੍ਰਾਣੀਆਂ ਸਮਤਾ ਵੇਖਣਾ ਕਰੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 9 ਸਾਲ ਸੀ ਜਦੋਂ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਹੋਇਆ ਕਰਤਾਰਪੁਰ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਕੀਤਾ ਹੈ ਤੇ ਉਸ ਸਮੇਂ ਨੂੰ ਜੇ ਹੁਣ 45 ਸਾਲ ਗੁਰੂ ਸਾਹਿਬ ਦੀ ਉਮਰ ਬਣਦੀ ਹੈ ਤੇ ਸਾਧ ਸੰਗਤ ਜੀ 9 ਸਾਲ ਦੀ ਅਵਸਥਾ ਦੇ ਵਿੱਚ ਤਕਰੀਬਨ 36-37 ਸਾਲ ਬਣਦੇ ਹਨ ਜੀ। ਤੇ ਜਦੋਂ ਸੁੱਤ ਨੂੰ ਆਪਣੇ ਪੁੱਤਰ ਨੂੰ ਨਿਹਾਰਨਾ ਕੀਤਾ ਇੰਨੀ ਉਮਰ ਦੇ ਵਿੱਚ ਬਾਅਦ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜੋਗਨੀਆਂ ਨੂੰ ਪੂਜਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਸੁੱਤ ਦੀ ਕੁਸ਼ਲ ਸੁੱਖ ਸਾਂਦ ਲੈਣੀ ਹੈ, ਭਾਵ ਕੇ ਕਰਨੀ ਹੈ, ਪੂਜਣਾ ਹੈ ਤੇ ਇਸ ਤਰ੍ਹਾਂ ਪੰਚਾਮ੍ਰਿਤ ਕਰਵਾਉਣਾ ਕੀਤਾ। ਗੁਰਮੁਖੋ ਇੱਥੇ ਪੂਜਾ ਪਾਜਾ ਤਾਂ ਕੋਈ ਨਹੀਂ ਹੋਈ ਪਰ ਇਸ ਤਰ੍ਹਾਂ ਲਿਖ ਰਹੇ ਹਨ, ਵੇਖੋ ਜੀ ਅੱਗੇ ਸਾਰਿਆਂ ਸਿੱਖਾਂ ਦੇ ਘਰ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਪਹੁੰਚਾਉਣਾ ਕੀਤਾ ਖੁਸ਼ੀ ਕਰਕੇ, ਇਸ ਤਰ੍ਹਾਂ ਸਾਰਿਆਂ ਦੇ ਘਰਾਂ ਦੇ ਵਿੱਚ ਦੇ ਕੇ ਬਹੁਤ ਆਨੰਦਿਤ ਹੋਏ ਮਾਤਾ ਨਾਨਕੇ ਜੀ, ਬਹੁਤ ਹੀ ਚਾਹਨਾ ਕਰਕੇ ਆਨੰਦ ਪੁੱਤਰ ਜੀ ਸਾਹਿਬਜ਼ਾਦਾ ਜੀ ਪੈਦਾ ਹੋਏ ਪੋਤਰਾ ਜੀ, ਤੇ ਸ੍ਰੇਯ ਸਹਿਤ ਹੋਏ ਉਮਰ ਦਰਾਜ, ਭਾਵ ਕੇ ਸਾਰੀ ਜਿਹੜੀ ਉਮਰ ਹੈ ਬਹੁਤ ਹੀ ਕੁਸ਼ਲਤਾ ਦੇ ਨਾਲ ਬਹੁਤ ਹੀ ਰੱਖਿਆ ਦੇ ਨਾਲ ਉਮਰ ਵਧਣਾ ਹੋਵੇ, ਲੰਮੀ ਹੋਵੇ ਉਮਰ ਉਹਨਾਂ ਦੀ, ਇਹ ਇਸੇ ਤਰ੍ਹਾਂ ਬਹੁਤ ਆਨੰਦ ਪ੍ਰਾਪਤ ਕਰਨ ਸਾਰੇ ਸਮਾਜ ਦੇ ਵਿੱਚ, ਤੇ ਸ੍ਰੀ ਗੁਜਰੀ ਜੀ ਸ਼ੁਭ ਮਤ ਗੁਰ ਕਰਨੀ, ਗੁਰੂ ਦੇ ਘਰ ਵਾਲੇ ਜਿਹੜੇ ਹਨ ਮਹਿਲ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੁਭ ਮਤ ਵਾਲੇ, ਚਿਰੰਕਾਲ ਬਹੁਤਾ ਸਮਾਂ ਪੁੱਤਰ ਨੂੰ ਭਾਵ ਕੇ ਧਰਤੀ ਦੇ ਉੱਤੇ ਵਾਚਣਾ ਕੀਤਾ ਹੈ, ਭਾਵ ਕੇ ਬਹੁਤੇ ਜ਼ਿਆਦਾ ਬਹੁਵਿਧ ਯੋਗ ਸਾਧਨਾ ਸਾਧਾ ਬਹੁਤੇ ਯੋਗ ਸਾਧਨਾਵਾਂ ਵੀ ਕੀਤੀਆਂ, ਸਿਮਰਨ ਵੀ ਕਰਨਾ ਕੀਤਾ, ਗੁਰੂ ਕਲਗੀਧਰ ਪਿਤਾ ਨੇ ਆਪ ਦੱਸਿਆ ਵਿਚਿੱਤਰ ਨਾਟਕ ਵਿੱਚ। ਹਾਂਜੀ, ਸ੍ਰੀ ਪਰਮੇਸ਼ਰ ਨੇ ਪੂਰਨ ਕੀਤੀ ਉਸ ਭਗਤੀ ਨੂੰ, ਪੂਰਨ ਫਲ ਲਾਇਆ ਹੈ ਤੇ ਪ੍ਰਦੇਸ਼ ਦੇ ਵਿੱਚ ਆ ਕੇ ਇਸੇ ਰਹਿਣਾ ਕੀਤਾ ਤੇ ਇਸ ਤਰ੍ਹਾਂ ਭਾਵ ਕੇ ਬੱਚੇ ਨੂੰ ਜਨਮ ਦਿੱਤਾ, ਅਵਤਾਰ ਧਾਰਿਆ, ਪੁੱਤਰ ਦਾ ਦਰਸ਼ਨ ਕਰਨਾ ਕੀਤਾ, ਸਤਿਗੁਰੂ ਦੇ ਸਾਹਿਬਜ਼ਾਦਾ ਜੀ ਚਿਰੰਜੀਵੀ ਹੋਵੋ, ਬਹੁਤ ਜੀਵਣਾ ਭਾਵ ਕੇ ਬਹੁਤ ਹੀ ਲੰਮੀ ਉਮਰ ਹੋਵੇ ਤੇ ਇਸੇ ਤਰ੍ਹਾਂ ਦੇਖ ਬਲੋਚਨ ਨੇਤਰਾਂ ਦੇ ਨਾਲ ਭਾਵ ਕੇ ਬਹੁਤਾ ਜ਼ਿਆਦਾ ਦਰਸ਼ਨ ਕਰਦੇ ਹਨ ਜਦੋਂ ਆਨੰਦ ਪ੍ਰਾਪਤ ਹੁੰਦਾ ਤੇ ਛਾਤੀ ਸ਼ੀਤਲ ਹੋ ਜਾਂਦੀ ਹੈ, ਠੰਡ ਪੈ ਜਾਂਦੀ ਹੈ। ਇੱਕ ਤਾਂ ਸਾਧ ਸੰਗਤ ਜੀ ਦੁਨੀਆਦਾਰੀ ਤੌਰ ਤੇ ਵੇਖ ਲਓ ਜੇ ਪੋਤਰਾ ਦਾਦੀ ਫੜ ਲਵੇ ਤੇ ਦਾਦੀ ਨੂੰ ਬਹੁਤ ਹੀ ਠੰਡ ਪੈਂਦੀ ਹੈ, ਪਰ ਉਹ ਤਾਂ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਦੇ ਸਰਗਣ ਸਰੂਪ ਸਤਿਗੁਰੂ ਦੇ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ, ਉਹਨਾਂ ਦੇ ਚੁੱਕਿਆ ਸਾਧ ਸੰਗਤ ਉਦਾਂ ਛਾਤੀ ਠਰ ਗਏ
ਨਰ ਨਾਰੀ।
ਇਸ ਤਰ੍ਹਾਂ ਨਰ ਤੇ ਨਾਰੀ ਸਾਰੇ ਮਨੁੱਖ ਤੇ ਇਸਤਰੀਆਂ ਬੋਲਦੇ ਹਨ। ਬਹੁਤਾ ਜ਼ਿਆਦਾ ਖੁਸ਼ੀ ਖੇੜਾ ਹੈ ਉਹਨਾਂ ਦਾ, ਬਹੁਤਾ ਉਤਸਵ ਹੈ, ਮਨ ਚ ਉਤਸ਼ਾਹ ਹੈ। ਵੱਡੀ ਮਾਤਾ ਮਾਤਾ ਨਾਨਕੀ ਜੀ ਉਸ ਵਕਤ ਰੱਛਿਆ ਦੇ ਸਾਰੇ ਉਪਾਵ ਕੀਤੇ, ਦਿਨ ਪ੍ਰਤੀ ਰੋਜ਼ ਜਗਤ ਸਿੰਘ ਮੰਗਲ ਖੁਸ਼ੀਆਂ ਖੇੜੇ ਹੁੰਦੇ ਹਨ। ਪੁਰ ਬਾਲਾ ਮਤਲਬ ਇਸਤਰੀਆਂ, ਭਾਵ ਕੇ ਪੁਰ ਨਗਰ ਦੀਆਂ ਸਾਰੀਆਂ ਆਉਂਦੀਆਂ ਹਨ। ਸ਼ੁਭ ਗੀਤ ਸ੍ਰੇਸ਼ਟ ਗਾਉਂਦੀਆਂ ਹਨ, ਮਨ ਭਾਵਤ ਖੁਸ਼ੀਆਂ ਦੇ ਮੰਗਲ। ਪਰਮ ਪਵਿੱਤਰ ਬਾਲਕ ਜੀ ਨੂੰ ਦਰਸ਼ਨ ਕਰਦੇ ਹਨ, ਭਾਗਾਂ ਵਾਲੀਆਂ ਬਣਦੀਆਂ ਹਨ। ਦੂਰ ਤੋਂ ਖਲੋਤੀਆਂ ਬੰਦਨਾਂ ਕਰਦੀਆਂ, ਨਮਸਕਾਰਾਂ ਕਰਦੀਆਂ ਹਨ। ਤੇ ਸੂਰਤ ਜਿਹੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੀ ਸੁੰਦਰਤਾ ਨੂੰ ਸਲਾਹੁਣਾ ਕਰਦੀਆਂ ਹਨ ਸਾਰੀਆਂ। ਰੋਜ਼ ਮਾਤਾ ਜੀ ਇਸ਼ਨਾਨ ਕਰਾਉਂਦੇ ਹਨ ਗੁਰੂ ਕਲਗੀਧਰ ਪਿਤਾ ਬਾਲਾ ਪ੍ਰੀਤਮ ਜੀ ਦਾ, ਤੇ ਇਸੇ ਤਰ੍ਹਾਂ ਬਹੁਤੇ ਕੱਪੜਿਆਂ ਨਾਲ, ਜਿਹੜੇ ਸੁੰਦਰ ਕੱਪੜਿਆਂ ਨਾਲ ਪੂੰਝਦੇ ਹਨ, ਪੂੰਝ ਕੇ ਫੇਰ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸ਼ੁੱਧੀ ਕਰਕੇ ਤੇ ਉਹਨਾਂ ਨੂੰ ਸਾਧ ਸੰਗਤ ਜੀ ਇਸੇ ਤਰ੍ਹਾਂ ਕੱਪੜੇ ਬੜੇ ਸੋਹਣੇ, ਪੱਗ ਕੀ ਉਂਗਰੂਈਨ, ਉਂਗਲੀਆਂ ਪੱਗ ਦੀਆਂ, ਚਰਨਾਂ ਦੀਆਂ, ਬੱਚੇ ਛੋਟੇ ਦੀਆਂ ਚਰਨਾਂ ਉਂਗਲੀਆਂ ਜਿਹੜਾ ਵਿੰਗੀਆਂ ਜੀ ਹੁੰਦੀਆਂ, ਸਿੱਧੀਆਂ ਜੀ ਹੋ ਜਾਂਦੀਆਂ, ਉਹਨਾਂ ਨੂੰ ਸਿੱਧੀਆਂ ਕਰ ਕਰਕੇ ਇਸ ਤਰ੍ਹਾਂ, ਇਸ ਤਰ੍ਹਾਂ ਸਾਧ ਸੰਗਤ ਮਿਰਦੁਲ ਬੜੇ ਕੂੜੇ ਕੂੜੇ ਹੱਥਾਂ ਦੇ ਨਾਲ ਉਹਨਾਂ ਨੂੰ ਸਾਧ ਸੰਗਤ ਮਸਲਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜਿਹੜੇ ਨੱਕ ਹਨ, ਨਹੁੰ ਹਨ, ਜਿਸ ਤਰ੍ਹਾਂ ਮੋਤੀ ਹਨ, ਇਸ ਤਰ੍ਹਾਂ ਸਾਧ ਸੰਗਤ ਉਹ ਚਮਕਦੇ ਹਨ। ਇਹ ਸੋਭਾ ਹੈ ਸਰੀਰ ਦੀ ਸਾਧ ਸੰਗਤ ਜੀ, ਇਹਨੂੰ ਸ਼ਿੰਗਾਰ ਰਸ ਕਹਿੰਦੇ ਹਨ। ਇਸ ਤਰ੍ਹਾਂ ਮਾਨੋ ਜਿਸ ਤਰ੍ਹਾਂ ਲਕਸ਼ਮੀ ਆਪ ਜੜਤ ਭਾਵ ਕੇ ਉੱਥੇ ਬੈਠੀ ਹੋਵੇ, ਚਰਨਾਂ ਦੇ ਜਿਹੜੇ ਨਹੁੰ ਹਨ ਸਾਧ ਸੰਗਤ ਜੀ, ਉਹਨਾਂ ਨੂੰ ਵੇਖ ਕੇ ਉਹ ਹੀਰਿਆਂ ਦੀਆਂ ਪੰਕਤੀਆਂ ਦੀ ਤਰ੍ਹਾਂ, ਮੋਤੀਆਂ ਦੀਆਂ ਪੰਕਤੀਆਂ ਦੀ ਤਰ੍ਹਾਂ ਚਿੱਟੇ ਚਿੱਟੇ ਜਿਹੜੇ ਨਹੁੰ ਹਨ, ਨਾਖਨ ਹਨ, ਉਹ ਵੇਖਦੇ ਹਨ। ਮਾਨੋ ਜਿਸ ਤਰ੍ਹਾਂ ਲਕਸ਼ਮੀ ਹੀ ਚਰਨਾਂ ਤੇ ਬੈਠੀ ਹੋਵੇ, ਜਿਹਦਾ ਜਿਹਨਾਂ ਚਰਨਾਂ ਦੇ ਕਮਲ ਸਰੀਖੇ ਚਰਨਾਂ ਦਾ ਧਿਆਨ ਕਰਨ ਕਰਕੇ ਹੀ ਸਾਧ ਅੱਗ ਪਾਪ ਚਲੇ ਜਾਂਦੇ ਹਨ। ਤੇ ਇਸੇ ਤਰ੍ਹਾਂ ਪਰੇ ਕਰਤ ਚੰਚਲ ਕਰ ਪਾਏ, ਤੇ ਕਰ ਤੇ ਪਾਏ, ਤੇ ਇਹ ਸਾਧ ਸੰਗਤ ਜੀ ਜਿਹੜੇ ਹੱਥ ਹਨ ਉਹ ਵੀ ਬੜੇ ਸੁੰਦਰ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਆਹ ਕਵੀ ਜੀ ਨੇ ਇੱਥੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੋਂ ਹੀ ਨਾਂ ਰੱਖ ਗਏ ਸਨ ਗੁਰੂ ਸਾਹਿਬ ਸੱਚੇ ਪਾਤਸ਼ਾਹ। ਦਮਦਮੀ ਟਕਸਾਲ ਇਹੀ ਮੰਨਦੇ ਹੈ, ਸੰਤ ਗੁਰਬਚਨ ਸਿੰਘ ਜੀ ਖਾਲਸਾ ਵੀ ਇਹ ਬਚਨ ਕਰਦੇ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਨਾਮ ਪਹਿਲੋਂ ਦੱਸ ਗਏ ਸਨ ਮਾਤਾ ਨਾਨਕੀ ਜੀ ਨੂੰ ਕਿ ਸਾਹਿਬ ਜੀ ਦਾ ਨਾਂ ਗੋਬਿੰਦ ਸਿੰਘ ਰੱਖਣਾ। ਆਪਾਂ ਗੋਬਿੰਦ ਰਾਏ ਆਮ ਸੁਣਦੇ ਹਾਂ, ਚਲੋ ਪ੍ਰਚਲਿਤ ਹੋ ਗਿਆ ਹੈ, ਪਰ ਇਹ ਗੋਬਿੰਦ ਸਿੰਘ ਨਾਮ ਪਹਿਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ। ਪੂਰਬਲੇ ਜਨਮ ਦਾ ਬਿਰਤਾਂਤ ਵਿਚਾਰ ਕੇ ਸਾਰਾ ਸ੍ਰੀ ਗੁਜਰੀ ਜੀ ਵੱਲ ਉਹਨਾਂ ਨੇ ਉਚਾਰਨਾ ਕੀਤਾ, ਉਹਨਾਂ ਨੂੰ ਕਹਿਣਾ ਕੀਤਾ ਆਪਣੀ ਪਤਨੀ ਸਾਹਿਬ ਮਾਤਾ ਗੁਜਰੀ ਜੀ ਨੂੰ, ਗੁਜਰੀ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਪਤਨੀ ਜੀ ਨੂੰ, ਮਹਿਲਾ ਨੂੰ, ਤੇ ਉਹ ਜਿਹੜਾ ਨਾਮ ਹੈ ਇਸ ਤਰ੍ਹਾਂ ਕਹਿਣਾ ਕੀਤਾ, ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਾਰ ਬਾਰ ਕਹਿਣ ਤੇ ਬੋਲੇ, ਹੱਸ ਕੇ ਕਹਿਣਾ ਕੀਤਾ। ਇਹ ਬਚਨ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਅਕਾਲ ਪੁਰਖ ਸਾਹਿਬ ਜੀ ਤੋਂ ਆਇਆ, ਗੋ ਧਰ, ਗੋ ਜਿਹੜਾ ਮਤਲਬ ਇਸ ਧਰਤੀ ਨੂੰ ਕਿਹਾ ਜਾਂਦਾ ਹੈ, ਮਹਿ ਵਿੱਚ, ਬਿੰਦ ਦਾ ਮਤਲਬ ਪ੍ਰਾਪਤ ਹੋਣਾ, ਤੇ ਧਰਤੀ ਦੇ ਉੱਤੇ ਸਾਧ ਸੰਗਤ ਜੀ ਪ੍ਰਿਥਵੀ ਦੇ ਬਿੰਦ ਪ੍ਰਾਪਤ ਹੋਣਾ, ਭਾਵ ਕਿ ਪ੍ਰਿਥਵੀ ਨੂੰ ਪ੍ਰਾਪਤ, ਪ੍ਰਿਥਵੀ ਨੇ ਪ੍ਰਾਪਤ ਹੋਣਾ ਤੇ ਪ੍ਰਿਥਵੀ ਨੂੰ ਪ੍ਰਾਪਤ ਹੋਣਾ, ਮਤਲਬ ਇਹ ਹੈ ਬਿੰਦ ਦਾ ਮਤਲਬ ਪ੍ਰਕਾਸ਼ ਵੀ ਹੁੰਦਾ ਹੈ, ਇਸ ਤਰ੍ਹਾਂ ਧਰਤੀ ਗੋ ਧਰਤੀ ਦੇ ਉੱਤੇ ਤੇ ਬਿੰਦ ਪ੍ਰਕਾਸ਼ ਹੋਣਾ ਪ੍ਰਾਪਤ ਭਏ, ਇਸ ਤਰ੍ਹਾਂ ਗੋਬਿੰਦ ਨਾਮ ਨੂੰ ਉਚਾਰਨਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਿਨ੍ਹਾਂ ਦਾ ਨਾਮ ਜਿਹੜਾ ਗੋਬਿੰਦ ਦਾ ਮਤਲਬ ਰੱਖਿਆ ਹੁੰਦਾ ਹੈ, ਗੋ ਦਾ ਮਤਲਬ ਪ੍ਰਿਥਵੀ ਹੈ, ਪ੍ਰਿਥਵੀ ਦੀ ਰੱਖਿਆ ਕਰਨ ਨਾਲ ਉਹਨੂੰ ਗੋਬਿੰਦ ਕਿਹਾ ਜਾਂਦਾ ਹੈ, ਤਾਂ ਇਹ ਨਾਮ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਇਹੀ ਨਾਮ ਹੈ, ਪ੍ਰਿਥਵੀ ਦੀ ਰੱਖਿਆ ਕਰਨ ਹਾਰ ਤੇ ਵਾਕਿਆ ਰੱਖਿਆ ਕੀਤੀ ਹੈ ਸਾਰੀ ਪ੍ਰਿਥਵੀ ਦੀ ਸਾਧ ਸੰਗਤ ਜੀ, ਧਰਮ ਦੀ ਰੱਖਿਆ ਕੀਤੀ ਹੈ ਹਿੰਦੂ ਧਰਮ, ਦੂਜੇ ਧਰਮ ਦੀ ਵੀ ਰੱਖਿਆ ਕੀਤੀ ਹੈ, ਦੁਨੀਆਂ ਦੇ ਜਿੰਨੇ ਪੀਰ ਪੈਗੰਬਰ ਔਲੀਆ ਹੋਏ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਿਤਾ ਜੀ ਨੂੰ ਕਿਹਾ, ਪਿਤਾ ਜੀ ਆਪ ਜੀ ਤੋਂ ਵੱਡਾ ਕਿਹੜਾ ਸੂਰਮਾ ਹੋ ਸਕਦਾ ਹੈ, ਔਰੰਗਜ਼ੇਬ ਦੇ ਸਿਰ ਦੇ ਉੱਤੇ ਠੀਕਰਾ ਭੰਨੋ ਆਪਣੇ ਸਰੀਰ ਦਾ ਤੇ ਉਹਨੂੰ ਦੋਸ਼ੀ ਬਣਾ ਕੇ ਸੰਸਾਰ ਤੋਂ ਤੋਰਨਾ ਕਰੋ, ਉਹਦੇ ਪਾਪਾਂ ਦੀ ਬੇੜੀ ਨੂੰ ਭਰ ਦੋ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਿੱਤਰ ਨਾਟਕ ਵਿੱਚ ਬਚਨ ਕੀਤਾ, ਠੀਕਰ ਫੋਰ ਦਿੱਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਇਹ ਠੀਕਰ ਫੋਰ ਦਿੱਲੀਸ, ਦਿਲ ਤੇ ਈਸ, ਦਿੱਲੀ ਦਾ ਈਸ ਜਿਹੜਾ ਮਾਲਕ ਔਰੰਗਜ਼ੇਬ ਦੇ ਸਿਰ ਦੇ ਉੱਤੇ ਠੀਕਰ ਆਪਣੇ ਸਰੀਰ ਦਾ ਭੰਨ ਕੇ ਤੇ ਉਹਦੇ ਪਾਪਾਂ ਦੀ ਬੇੜੀ ਨੂੰ ਭਰ ਕੇ ਡੋਬਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਤਰ੍ਹਾਂ ਗੋ ਪ੍ਰਿਥਵੀ ਤੇ ਬਿੰਦ ਰੱਖਿਆ ਕਰਨ ਹਾਰੇ, ਇਹਨਾਂ ਦਾ ਨਾਮ ਇਸ ਕਰਕੇ ਗੋਬਿੰਦ ਨਾਮ ਕਹਿ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀ ਜੋ ਹੋਏ ਚੌਂ ਕੁੰਟ ਵਿਸਤਾਰਾ, ਚੌਂ ਕੁੰਡਾਂ ਦੇ ਵਿੱਚ ਵਿਸਥਾਰ ਹੋਵੇਗਾ ਤੇ ਸਿੰਘ ਜੋ ਪਦ ਦੇਵੀ ਨੇ ਦੀਨ, ਇਹ ਜਿਹੜਾ ਸਿੰਘ ਪਦ ਹੈ ਅੱਗੇ ਦਿੱਤਾ ਹੋਇਆ ਤੇ ਰਾਕਸ਼ਸ ਕਰੋੜਾਂ ਹੱਥੇ ਸੀ। ਇੱਕ ਗੱਲ ਵੇਖ ਲਈਏ, ਜੇ ਦੇਵੀ ਦੀ ਤੇ ਸਾਧ ਸੰਗਤ ਪਤ ਲੁੱਟ ਲੈਣ ਲੱਗਾ ਹੈ, ਰਕਤ ਬੀਜ ਦੈਂਤ ਤੇ ਹੋਰ ਸਾਰੇ ਸੁੰਭ ਨਸੁੰਭ ਰਲ ਕੇ ਸਾਰੇ ਤੇ ਉਹ ਚੜ ਕੇ ਗੰਧਰਵ ਰਿਖੀ ਕੋਲ ਚਲੇ ਗਈ, ਜੋ ਪਿਛਲਾ ਜਨਮ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਪੂਰਬਲਾ ਸਤਯੁਗ ਦੇ ਵਿੱਚ ਜਿਸ ਤਰ੍ਹਾਂ ਭਗਤੀ ਕਰ ਰਹੇ ਸਨ, ਤੇ ਉਸ ਵਕਤ ਸਾਧ ਸੰਗਤ ਜੀ ਜਾ ਕੇ ਚਰਨਾਂ ਤੇ ਪੈ ਗਈ ਵੀ ਮੇਰੀ ਰੱਖਿਆ ਕਰੋ ਰਿਖੀ ਜੀ, ਨਾ ਕੁਝ ਇਤਿਹਾਸ ਵਿੱਚ ਹੋਰ ਵੀ ਆਉਂਦਾ ਹੈ ਗੁਰਮੁਖੋ, ਤੇ ਉਹਨਾਂ ਨੂੰ ਆਖਿਆ ਮੇਰੀ ਰੱਖਿਆ ਕਰੋ, ਤੇ ਜਦੋਂ ਉਹਨਾਂ ਆਖਿਆ ਮੈਂ ਤਾਂ ਸ਼ਸਤਰ ਛੱਡ ਦਿੱਤੇ ਆ, ਤੇ ਉਸ ਵਕਤ ਕੁਝ ਇਤਿਹਾਸਕਾਰ ਕਹਿੰਦੇ ਆਪਣਾ ਆਸਣ ਝਾੜਿਆ ਨਹੀਂ, ਗੁਰਮਤ ਇਹ ਕਹਿੰਦੀ ਉੱਥੇ ਅਰਦਾਸ ਕੀਤੀ ਹੈ, ਅਰਦਾਸ ਅਕਾਲ ਪੁਰਖ ਦੇ ਅੱਗੇ ਜਦੋਂ ਕੀਤੀ ਹੈ ਉਦੋਂ ਅਕਾਲ ਪੁਰਖ ਨੇ ਆਪਣੇ ਵਿੱਚੋਂ ਅੰਸ਼ ਦੇ ਕੇ ਤੇ ਆਪਣੀ ਸਾਧ ਸੰਗਤ ਸ਼ਕਤੀ ਨੂੰ ਪ੍ਰਗਟ ਕੀਤਾ, ਦੁਸ਼ਟ ਦਮਨ ਰੂਪ ਧਾਰਨ ਕਰਕੇ ਦੈਂਤਾਂ ਦਾ ਨਾਸ਼ ਕੀਤਾ ਹੈ। ਤੇ ਇੱਥੇ ਇਹ ਕਵੀ ਜੀ ਲਿਖ ਰਹੇ ਹਨ ਕਿ ਦੇਵੀ ਨੇ ਸਿੰਘ ਨਾਂ ਦਿੱਤਾ ਹੈ, ਤੇ ਦੇਵੀ ਸਿੰਘ ਨਾਂ ਦੇ ਕਿੱਦਾਂ ਸਕਦੀ ਗੁਰਮੁਖੋ, ਜਦੋਂ ਆਪ ਵਿਚਾਰੀ ਉੱਥੇ ਸਾਧ ਸੰਗਤ ਜੀ, ਉਹਨੂੰ ਤੇ ਆਪ ਬਚਾਇਆ, ਉਹਦੀ ਇੱਜ਼ਤ ਬਚਾ ਤੀ, ਉਹਦੇ ਸਾਹਸ ਰੱਖਿਆ ਕੀਤੀ, ਦੁਸ਼ਟਾਂ ਦਾ ਨਾਸ਼ ਕੀਤਾ ਸਤਯੁਗ ਦੇ ਵਿੱਚ, ਉਹ ਵਰ ਕਿੱਦਾਂ ਦੇ ਸਕਦੀ ਹੈ, ਇੱਕ ਵਿਚਾਰ ਕਰਨ ਵਾਲੀ ਹੈ, ਉਹ ਤਾਂ ਵਰ ਕੀ ਦੇਣਾ, ਉਹਨੇ ਤਾਂ ਚਰਨਾਂ ਦੇ ਪੈ ਕੇ ਸਗੋਂ ਸਾਧ ਸੰਗਤ ਜੀ ਨਮਸਕਾਰਾਂ ਕਰਨੀਆਂ ਸੀ ਅਕਾਲ ਪੁਰਖ ਦੇ ਸਰਗਣ ਸਰੂਪ ਨੂੰ। ਇਸ ਤਰ੍ਹਾਂ ਅਣਬਣੀ ਜੀ ਗੱਲ ਲੱਗਦੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੋਬਿੰਦ ਸਿੰਘ ਪਹਿਲਾਂ ਕਹਿ ਦਿੱਤਾ, ਗੋਬਿੰਦ ਸਿੰਘ ਨਾਮ ਰੱਖਣਾ ਸਾਹਿਬਜ਼ਾਦਾ ਜੀ ਦਾ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਮਿਲੀ ਹੈ ਜਿਸ ਤਰ੍ਹਾਂ,
ਗੁਰੂ ਗੋਬਿੰਦ ਸਿੰਘ
ਭਏ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਭਏ ਹਨ, ਤੇ ਇਸ ਤਰ੍ਹਾਂ ਭਾਈ ਹੱਥਾਂ ਦੇ ਵਿੱਚ ਫੜ ਕੇ ਮਾਤਾ ਨਾਨਕੀ ਜੀ ਨੇ ਗੋਦਾਂ ਗੋਦੀ ਦੇ ਵਿੱਚ ਲੈ ਕੇ, ਇਸ ਤਰ੍ਹਾਂ ਸਾਧ ਸੰਗਤ ਜੀ ਬਾਰ ਬਾਰ ਪ੍ਰਮੋਦ ਆਨੰਦ ਕਰਦੇ ਹਨ ਮਾਤਾ ਨਾਨਕੀ ਜੀ, ਤੇ ਮੁੱਖ ਅਰਬਿੰਦ ਸ੍ਰੇਸ਼ਟ ਜਿਹੜਾ ਮੁੱਖ ਹੈ ਸਾਧ ਸੰਗਤ ਜੀ ਕਵਲ ਸਰੀਖੇ, ਉਹਨਾਂ ਨੂੰ ਸਾਧ ਸੰਗਤ ਜੀ ਕਹਿ ਕਹਿ ਕੇ ਜਿਸ ਤਰ੍ਹਾਂ ਬੱਚੇ ਨੂੰ ਆਪਾਂ ਹਸਾਉਂਦੇ ਹਾਂ ਨਾ, ਏਦਾਂ ਮਾਤਾ ਨਾਨਕ ਜੀ ਆਪਣੇ ਪੁੱਤਰ ਨੂੰ ਪੋਤਰੇ ਨੂੰ ਹਸਾ ਰਹੇ ਹਨ, ਬਹੁਤ ਤਰ੍ਹਾਂ ਨਾਲ ਲਾਡ ਕਰਦੇ ਆ, ਬਹੁਤ ਵਿਧੀਆਂ ਦੇ ਨਾਲ ਸਾਧ ਸੰਗਤ ਜੀ ਇਸ ਤਰ੍ਹਾਂ ਆਨੰਦ ਘਤਾਰਦੇ ਹਨ, ਇਸ ਤਰ੍ਹਾਂ ਸਾਸ ਤੇ ਨੁਖਾ, ਸੱਸ ਜਿਹੜੀ ਹੈ ਮਾਤਾ ਨਾਨਕ ਜੀ, ਨੁਖਾ ਮਾਤਾ ਗੁਜਰੀ ਜੀ, ਇਹ ਸਾਰੇ ਸਾਧ ਸੰਗਤ ਜਿਉ ਜੀਵਨ ਮਨ ਹਵੈ, ਤੇ ਜਿਸ ਤਰ੍ਹਾਂ ਇਹ ਸਾਰੇ ਜੀਵਨ ਦੇ ਵਿੱਚ ਸਾਧ ਸੰਗਤ ਜੀ ਜੀਵਨ ਮਣੀ ਜਿਸ ਤਰ੍ਹਾਂ ਪ੍ਰਾਪਤ ਹੋ ਗਈ ਹੋ, ਇਸ ਤਰ੍ਹਾਂ ਸਾਧ ਸੰਗਤ ਲਾਡ ਲਡਾਉਂਦੀਆਂ ਨੋ ਸੱਸ ਤੇ ਦੇਖਦੇ ਹਨ ਪਾਲਦੇ ਹਨ ਖੁਸ਼ੀਆਂ ਮਿਲਦੀਆਂ ਖੇੜੇ ਮਿਲਦੇ ਆ ਗੁਰੂ ਸਾਹਿਬ ਜੀ ਨਿੱਕੇ ਨਿੱਕੇ ਚਰਨਾਂ ਨਾਲ ਤੁਰੇ ਫਿਰਦੇ ਆ ਕਮਲ ਸਰੀਕੇ ਚਰਨਾਂ ਨਾਲ ਬਾਲਾ ਪ੍ਰੀਤਮ ਜੀ ਖੇਡਾਂ ਕਰਦੇ ਫਿਰਦੇ ਆ ਕੈਸਾ ਆਨੰਦ ਹੋਵੇਗਾ ਗੁਰਮੁਖੋ ਕਹਿਵੇ ਕੋ ਸੋਭਾ ਨੀ ਦੇਖਾ ਈ ਪ੍ਰਵਾਨ ਕਵੀ ਜੀ ਨੇ ਨਕਸ਼ਾ ਬੰਨ ਕੇ ਵਿਖਾ ਦਿੱਤਾ ਲੇਕਿਨ ਆਪਾਂ ਦੇ ਅੱਖਾਂ ਦੇ ਸਾਹਮਣੇ ਅਜੇ ਵੀ ਨੀ ਆ ਰਿਹਾ ਪਰ ਸਤਿਗੁਰ ਕਿਰਪਾ ਕਰਨ ਉਸ ਵਕਤ ਸਾਧ ਸਿੰਘ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੋ ਪ੍ਰਿਥਵੀ ਬਿੰਦ ਰੱਖਿਆ ਕਰਨ ਵਾਲੇ ਧਰਤੀ ਦੇ ਉੱਤੇ ਨਿੱਕੇ ਨਿੱਕੇ ਚਰਨਾਂ ਦੇ ਨਾਲ ਤੁਰੇ ਫਿਰਦੇ ਹੋਣਗੇ ਉਹ ਕੈਸਾ ਆਨੰਦ ਹੋਵੇਗਾ ਕਿੱਦਾਂ ਧਰਤੀ ਧਨ ਹੋਇਆ ਹੋਈ ਹੋਵੇਗੀ ਕਿੱਦਾਂ ਉਸ ਧਰਤੀ ਦੇ ਪਾਪ ਨਾਸ਼ ਹੋਏ ਹੋਣਗੇ ਕਿਸ ਤਰ੍ਹਾਂ ਉਹਨਾਂ ਗੁਰਸਿੱਖਾਂ ਨੇ ਉਹਨਾਂ ਬੱਚਿਆਂ ਨਿੱਕੇ ਨਿੱਕਿਆਂ ਬੱਚਿਆਂ ਨੇ ਨਾਲ ਖੇਡ ਕੇ ਕਿੱਡੇ ਕਿੱਡੇ ਭਾਗਾਂ ਵਾਲੇ ਬਣੇ ਹੋਣਗੇ ਉਹ ਸਮਾਂ ਕੈਸਾ ਹੋਵੇਗਾ ਗੁਰਮੁਖੋ ਕੈਸਾ ਆਨੰਦ ਹੈ ਕਹਿਵੇ ਕੋ ਸੋਭਾ ਨੀ ਦੇਖਾ ਈ ਪ੍ਰਵਾਨ ਦੋਵੇਂ ਸਾਧ ਸਿੰਘ ਨੌ ਤੇ ਸੱਸ ਬਹੁਤੀ ਰੱਖਿਆ ਕਰਦੀਆਂ ਹਨ ਬਾਲ ਜੀ ਦੀ ਸਾਹਿਬਜ਼ਾਦਾ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਨੈਣ ਪਲਕ ਭਾਵ ਕੇ ਬਾਰ ਬਾਰ ਆਪਣੇ ਨੇਤਰਾਂ ਦੇ ਸਾਹਮਣੇ ਰੱਖਦੇ ਹਨ ਆਪਣੇ ਨੇਤਰਾਂ ਤੋਂ ਓਝਲ ਨਹੀਂ ਹੋਣ ਦਿੰਦੇ ਕਦੀ ਵੀ ਸਾਹਿਬਜ਼ਾਦਾ ਜੀ ਨੂੰ ਤੇ ਕਿਉਂ ਨਾ ਵਧੇ ਸਤਿਗੁਰੂ ਗੁਰੂ ਹਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਿਨ ਪ੍ਰਤੀ ਸਰੀਰ ਵਧਦਾ ਜਾ ਰਿਹਾ ਤੇ ਦਾਦੀ ਬਿਰਧ ਦਾਦੀ ਵਿਚਾਰੀ ਨੇੜੇ ਰਹਿੰਦੀ ਹਰ ਵਕਤ ਤੀਰ ਦਾ ਮਤਲਬ ਕੋਲ ਰਹਿਣਾ ਤੇ ਕੋਲ ਹੀ ਮਾਤਾ ਜੀ ਰਹਿੰਦੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਣਾ ਉਸ ਬਾਲਾ ਪ੍ਰੀਤਮ ਤੋਂ ਜਿਸ ਗੁਰੂ ਕਲਗੀ ਧਰਮਤਾ ਨੇ ਸਾਡੀ ਅਪਦਾ ਬਿਪਤਾ ਨਾਸ਼ ਕਰਕੇ ਰੱਖ ਦਿੱਤੇ ਆਹ ਜਿਹੜਾ ਸਰੀਰ ਦਿਸਦਾ ਆਹ ਜਿਹੜੇ ਚਿਹਰੇ ਤੇ ਦਾੜੇ ਦਿਸਦੇ ਆਹ ਸਿਰ ਤੇ ਪੱਗਾਂ ਦੀਦੀਆਂ ਗੁਰਮੁਖੋ ਸਿਰ ਦੇ ਕੇ ਕਹਾਏ ਸਰਦਾਰ ਆਪਾਂ ਤਾਂ ਸਿਰੀ ਦਸਤਾਰਾਂ ਸੋਹਣੀਆਂ ਐਸਾ ਮੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਪਿਤਾ ਜੀ ਨੇ ਇਹੋ ਕੰਮ ਕੀਤਾ ਹੈ ਇਹੋ ਜਿਹੇ ਕਾਰਜ ਕੀਤੇ ਹਨ ਗੁਰਮੁਖੋ ਇਹੋ ਜਿਹੇ ਅਸੀਂ ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਣਾ ਚਾਹੀਦਾ ਹੈ ਤੇ ਕੁਰਬਾਨ ਤਾਂ ਕੀ ਜਾਣਾ ਅਸੀਂ ਉਹਦਾ ਬਚਨ ਮੰਨ ਕੇ ਤੇ ਜਾ ਬਚਨ ਹੀ ਮੰਨ ਲਈਏ ਸਿੱਖ ਹੀ ਬਣ ਜਾਈਏ ਗੁਰੂ ਦੇ ਸਿੰਘ ਹੀ ਬਣ ਜਾਈਏ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ ਹੋਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਗੁਰੂ ਘਰ ਦੇ ਵਿੱਚ ਆਵਾਂਗੇ ਰੰਗ ਲਾਗਤ 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 ਹੈ ਫਿਰ ਸਾਧ ਸਿੰਘ ਮਨ ਆਪਣਾ ਆਪਣੇ ਆਪ ਹੀ ਬਲਿਹਾਰ ਜਾਵੇਗਾ ਕਿ ਐਡੇ ਵੱਡੇ ਗੁਰੂ ਸਾਡੇ ਐਡੇ ਸਤਿਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹਦੇ ਤੇ ਸਾਰੀ ਦੁਨੀਆਂ ਦੇ ਵਿੱਚ ਸਾਧ ਸਿੰਘ ਐਸਾ ਸਾਧ ਸਿੰਘ ਵੀਰ ਬਲੀ ਯੋਧਾ ਕੋਈ ਨਹੀਂ ਜੀ ਹੋਇਆ ਅਤਰਥੀ ਹੁੰਦਾ ਹੈ ਗੁਰੂ ਦਾ ਖਾਲਸਾ ਜਿਹਦੇ ਖਾਲਸੇ ਨੇ ਜਿਹਨਾਂ ਦੇ ਸਾਹਿਬਜ਼ਾਦਿਆਂ ਨੇ ਤਾਂ ਐਡੇ ਵੱਡੇ ਯੋਧੇ ਕੀਤਾ ਕੰਮ ਤੇ ਏਡਾ ਏਡਾ ਸਾਧ ਸੰਗਤ ਕਾਰਜ ਕੀਤੇ ਪਰ ਜਿਹਦੇ ਜਿਹੜੇ ਗਾਂਹ ਗੁਰਸਿੱਖਾਂ ਨੇ ਖਾਲਸੇ ਨੇ ਤਲੀ ਤੇ ਧਰ ਕੇ ਵੀ ਲੜ ਗਏ ਬੰਦ ਬੰਦ ਵੀ ਕਟਵਾ ਗਏ ਖੋਪਰੇ ਵੀ ਉਤਰਵਾ ਗਏ ਚਰਖੜੀਆਂ ਤੇ ਵੀ ਚੜ ਗਏ ਤੇ ਆਰਿਆਂ ਨਾਲ ਤਨ ਚੀਰੇ ਗਏ ਕੀਮਾ ਕੀਮਾ ਕੀਤੇ ਗਏ ਜੰਡਾਂ ਨਾਲ ਬੰਨ ਕੇ ਸਾੜੇ ਗਏ ਭੱਠਾਂ ਵਿੱਚ ਝੋਕੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਇਹ ਜਰਾ ਸੁਣਿਓ ਜਰਾ ਕੰਨਾਂ ਦੇ ਨਾਲ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਖਾਲਸਾ ਜੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਅਸੀਂ ਇਹ ਵਾਹਿਗੁਰੂ ਕਿਉਂ ਕਹਿੰਦੇ ਹਾਂ ਜਿਹੜਾ ਗੁਰੂ ਦਾ ਸਿੱਖ ਹੈ ਗੁਰਮੁਖੋ ਜਿਹੜਾ ਅਰਦਾਸ ਸੁਣਦਾ ਹੈ ਉਹ ਕਦੀ ਵੀ ਸਿੱਖੀ ਤੋਂ ਦੂਰ ਨਹੀਂ ਜਾ ਸਕਦਾ ਕੰਨ ਲਾ ਕੇ ਰੋਜ਼ ਦੀ ਅਰਦਾਸ ਹੀ ਸੁਣ ਲਿਆ ਕਰੋ ਜਿਨ੍ਹਾਂ ਮਾਈਆਂ ਬੀਬੀਆਂ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ ਖਨੀ ਖਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਹਾਰ ਪਰੋ ਕੇ ਪੁਆਏ ਧਰਮ ਨਹੀਂ ਆ ਰਿਹਾ ਜਦ ਸਦ ਵਿੱਚ ਕਾਇਮ ਰਹੀ ਹਾਂ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਖਾਲਸਾ ਜੀ ਕਿਉਂਕਿ ਅਸੀਂ ਉਹਨਾਂ ਦਾ ਕਮਾਈ ਦਾ ਧਿਆਨ ਧਰਦੇ ਹਾਂ ਜੇ ਮਾਤਾ ਦੇ ਕੁੱਛੜ ਦੇ ਵਿੱਚੋਂ ਜਲਾਦ ਨੇ ਬੱਚੇ ਨੂੰ ਲਿਆ ਸੁੱਟਿਆ ਨੇਜੇ ਨਾਲ ਪਰੋਇਆ ਗਿਆ ਚੜ੍ਹਾਈ ਕਰ ਗਿਆ ਸ਼ਹੀਦ ਹੋ ਗਿਆ ਤੇ ਉਹਨੇ ਆਖਿਆ ਵੀ ਲੈ ਹੁਣ ਤੇ ਮੁਸਲਮਾਨ ਬਣ ਜਾ ਹੁਣ ਤੇ ਸਾਡੇ ਜਿਹੜੇ ਸਾਡੇ ਨਵਾਬ ਉਹਨਾਂ ਦੇ ਘਰ ਬਹਿ ਜਾਓ ਤੁਹਾਡੇ ਪੁੱਤਰ ਵੀ ਮਾਰ ਦਿੱਤੇ ਅਸੀਂ ਉਹ ਕਹਿੰਦੀਆਂ ਚੰਗਾ ਹੋਇਆ ਮਾਰਤੇ ਅਜੇ ਮੇਰੇ ਸਾਹਮਣੇ ਸਿੱਖ ਪੁੱਤਰ ਗਿਆ ਹੈ ਗੁਰੂ ਕਲਗੀ ਧਰ ਪਿਤਾ ਦਾ ਪੁੱਤਰ ਜੇ ਮੇਰੇ ਪਿਤਾ ਜੀ ਨੇ 7 ਸਾਲ 9 ਸਾਲ ਦੀਆਂ ਜਿੰਦਾਂ ਆਪ ਸ਼ਹੀਦ ਕਰਵਾਈਆਂ ਉਹ ਮੇਰਾ ਪੁੱਤਰ ਵੀ ਲੇਖੇ ਲੱਗ ਗਿਆ ਅੱਜ ਇਹੋ ਜਿਹੀ ਮਾਤਾ ਹੈ ਲੇਖੇ ਦਾ ਕੀ ਲਾਉਣਾ ਸਿੱਖ ਹੀ ਬਣਾ ਲਓ ਆਪਣੇ ਪੁੱਤਰ ਨੂੰ ਇਹੋ ਜਿਹਾ ਸਾਧ ਸੰਗਤ ਸਿੱਖਿਆ ਦੇਣਾ ਕਰੋ ਆਪ ਖੁਦ ਸਿਮਰਨ ਕਰਕੇ ਬਾਣੀ ਪੜ੍ਹ ਕੇ ਨਿਤਨੇਮ ਕਰਕੇ ਆਟਾ ਗੁੰਨਿਆ ਜਾਵੇ ਫਿਰ ਪ੍ਰਸ਼ਾਦੇ ਤਿਆਰ ਕੀਤੇ ਜਾਣ ਫਿਰ ਉਸ ਬੱਚੇ ਦੇ ਅੰਦਰ ਉਹ ਅੰਨ ਜਾਵੇ ਤੇ ਉਹ ਅੰਨ ਜਿਹੜਾ ਹੈ ਗੁਰਮੁਖ ਉਹ ਉਸ ਬੱਚੇ ਦੇ ਤਨ ਮਨ ਨੂੰ ਜੀਵਨ ਨੂੰ ਹੀ ਬਦਲ ਦਿੰਦਾ ਕਿਉਂਕਿ ਮਾਤਾ ਦੀ ਸਿੱਖਿਆ, ਮਾਤਾ ਦਾ ਪਿਆਰ, ਮਾਤਾ ਦਾ ਪਿਆਰ ਤੇ ਮਾਤਾ ਦੀ ਸਿੱਖਿਆ ਦੇ ਨਾਲ, ਤੇ ਜੇ ਗੁਣਗੁਣਾਉਂਦੀ ਗਾਣੇ ਗਾਉਂਦੀ ਹੈ ਤੇ ਟੀਵੀ ਵੀ ਸਾਧ ਕਈਆਂ ਨੇ ਰਸੋਈਆਂ 'ਚ ਹੀ ਲਾਇਆ ਹੋਇਆ ਤੇ ਉਹਦੇ ਵੇਖੀ ਜਾਂਦੀ ਹੈ ਤੇ ਰੋਟੀਆਂ ਪਕਾਉਂਦੀ ਤੇ ਜੋ ਕੁਝ ਵੇਖਦੀ ਉਹ ਲੱਛਣ ਤੇ ਉਹ ਸਭ ਕੁਝ ਵਿੱਚ ਆਉਣਾ ਹੀ ਹੈ ਤੇ ਫਿਰ ਇੱਦਾਂ ਦੇ ਹੋਣਾ ਫਿਰ ਕੀ ਕਿੱਦਾਂ ਦੇ ਬਣਨਾ ਗੁਰਮੁਖੋ। ਇਸ ਕਰਕੇ ਜਿਹੜੀਆਂ ਮਾਈਆਂ ਬੀਬੀਆਂ ਨੇ ਇਸ ਤਰ੍ਹਾਂ ਸਾਧ ਸੰਗਤ ਕੀਤਾ ਹੈ, ਜੋਧਿਆਂ ਸੂਰਮਿਆਂ ਨੇ ਆਖਿਆ ਵੀ ਇਹ ਬੱਚੇ ਸਾਡੇ ਸ਼ਹੀਦ ਹੋ ਗਏ ਆ, ਮੇਰੇ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਤੇ ਚਲੇ ਗਏ, ਗੁਰੂ ਕਲਗੀਧਰ ਪਿਤਾ ਦੇ ਮੈਨੂੰ ਮਾਣ ਹੈ, ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ, ਮੇਰਾ ਬੱਚਾ ਸ਼ਹੀਦ ਹੋ ਚੁੱਕਾ ਹੈ ਤੇ ਸਾਧਕ ਖੁਸ਼ੀਆਂ ਮਨਾਈਆਂ ਉਹਨਾਂ ਮਾਤਾਵਾਂ ਨੇ, ਤੇ ਉਧਰ ਪੈਗੰਬਰ ਜਿਹੜਾ ਅੱਖਾਂ ਤੇ ਪੱਟੀ ਬੰਨ ਰਿਹਾ ਜੀ, ਉਧਰ ਪੈਗੰਬਰ ਅੱਖਾਂ ਤੇ ਪੱਟੀ ਬੰਨ ਰਿਹਾ, ਇੱਧਰ ਸਾਡੀ ਮਾਤਾ ਕੀ ਕਹਿ ਰਹੀ ਹੈ ਸ਼ੁਕਰ ਹੈ। ਗੱਲ ਝਾੜ ਪਰੋ ਕੇ ਵੀ ਪਵਾ ਲਿਆ ਗੁਰਮੁਖ, ਪੱਟੀ ਤਾਂ ਕੀ ਬਣਨੀ, ਗੱਲ ਝਾੜ ਪਰੋ ਕੇ ਵੀ ਪਵਾ ਲਿਆ, ਉਹ ਇਹੋ ਜਿਹੀ ਮਾਂ ਵੀ ਕੋਈ ਹੋਵੇਗੀ? ਅੱਜ ਉਹ ਮਾਂ ਕਿੱਥੇ, ਅੱਜ ਉਹ ਭੈਣ ਕਿੱਥੇ ਜਿਹੜੀ ਭਾਈ ਤਾਰੂ ਸਿੰਘ ਨੂੰ ਇਹ ਗੱਲ ਕਹੀ, ਵੀਰਾ ਲਾਹੌਰ ਚੱਲੇ, ਮੈਂ ਵੇਖਿਆ ਸੁਣਿਆ ਜ਼ਰੂਰ ਹੈ, ਜਾਂ ਮੁਸਲਮਾਨ ਬਣਦਾ ਜਾਂ ਸ਼ਹੀਦ ਹੋ ਜਾਂਦਾ, ਜੇ ਸ਼ਹੀਦ ਹੋਵੇਗਾ ਮੈਂ ਬਹੁਤਾ ਫਕਰ ਕਰਾਂਗੀ, ਮੈਂ ਕਦੀ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੇਰਾ ਭਰਾ ਜਿਹੜਾ ਮੁਸਲਮਾਨ ਬਣ ਗਿਆ। ਮਾਂ ਨੇ ਕਿਹਾ ਪੁੱਤ ਮੇਰੀ ਕੁੱਖ ਨੂੰ ਦਾਗ ਨਾ ਲਾਈ, ਇਹ ਆ ਸਿੱਖੀ ਦੀ ਸਪਿਰਟ, ਇਹ ਕਲਗੀਧਰ ਪਿਤਾ ਨੇ ਜੇ ਸਾਧ ਖਾਲਸਾ ਪੰਥ ਸਾਜਿਆ ਤੇ ਜੇ ਕਲਗੀਧਰ ਪਿਤਾ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਉਹ ਐਡੀਆਂ ਐਡੀਆਂ ਸੂਰਮਿਆਂ ਯੋਧਿਆਂ ਨੇ ਕੁਰਬਾਨੀਆਂ ਕਰ ਲਈਆਂ, ਅਸੀਂ ਉਹਨਾਂ ਬਜ਼ੁਰਗਾਂ ਦੇ ਗਾਂਹ ਵਾਰਸ ਆ, ਕਾਹਦੇ ਵਾਰਸ ਆ ਗੁਰਮੁਖੋ, ਅਸੀਂ ਤਾਂ ਦਾੜਾ ਕੇਸ ਹੀ ਨਹੀਂ ਰੱਖ ਸਕਦੇ। ਮਾਫ ਕਰਨਾ, ਕੌੜਾ ਬਚਨ ਹੈ, ਸੱਚ ਹੁੰਦਾ ਹੀ ਕੌੜਾ ਜੇ। ਇਸ ਕਰਕੇ ਸਾਧ ਸੰਗਤ ਜੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਗੀਧਰ ਪਿਤਾ ਦਾ ਆਪਾਂ ਅਵਤਾਰ ਪੁਰਬ ਮਨਾ ਰਹੇ ਹਾਂ, ਉਹ ਉਸ ਸੂਰਮੇ ਯੋਧੇ ਬਲੀ ਦਾ ਜਿਨ੍ਹਾਂ ਨੇ ਸਾਧ ਸੰਗਤ ਤੋਲੀ, ਦੁਨੀਆਂ ਤੇ ਕੋਈ ਨਹੀਂ ਹੈ ਇਹੋ ਜਿਹਾ ਪਿਤਾ ਸਾਡਾ ਹੋਵੇ ਤੇ ਇਹਨੂੰ ਛੱਡ ਕੇ ਕਿੱਧਰ ਤੁਰੇ ਫਿਰਦੇ। ਗੁਰਮੁਖੋ ਸੱਚਾ ਸਤਿਗੁਰ ਛੱਡ ਕੇ ਉਹ ਮਨਮੁਖ ਹੋਏ ਬੰਦੇ ਦਾ, ਬੰਦਾ ਪੂਰੇ ਗੁਰੂ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੇ ਗੁਰੂ ਕਲਗੀਧਰ ਪਿਤਾ ਇਹੋ ਜਿਹੇ ਗੁਰੂ ਨੂੰ ਛੱਡ ਕੇ ਤੇ ਮਨਮੁਖ ਹੋਏ ਬਣੇ ਫਿਰਦੇ ਅਸੀਂ ਸਾਧ ਸੰਗਤ ਜੀ, ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਗੁਰਮੁਖੋ ਸਾਡੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ? ਜਰਾ ਧਿਆਨ ਕਰੋ, ਜਰਾ ਗੌਰ ਕਰੋ, ਕਿਉਂਕਿ ਇਹੋ ਜਿਹੇ ਸੂਰਮੇ ਜੋਧੇ ਬਲੀ ਸਤਿਗੁਰ ਕਲਗੀਧਰ ਪਿਤਾ ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸਾ ਮੇਰਾ ਸਤਿਗੁਰ ਪਿਤਾ, ਐਸਾ ਪਿਤਾ ਜੀ ਮੇਰੇ ਗੁਰੂ ਕਲਗੀਧਰ ਪਿਤਾ ਜੀ, ਜਿਨ੍ਹਾਂ ਦੇ ਸਾਧ ਸੰਗਤ ਅਵਤਾਰ ਧਾਰਿਆ ਪੋਹ ਦੀ ਸਤਵੀ ਨੂੰ, 23 ਸਾਧ ਸੰਗਤ ਜੀ ਇਸੇ ਤਰ੍ਹਾਂ ਪੋਹ ਨੂੰ ਅਵਤਾਰ ਧਾਰਿਆ, ਉਸ ਸਮੇਂ 22 ਦਸੰਬਰ ਸੀ, ਆਪਾਂ 5 ਜਨਵਰੀ ਨੂੰ ਮਨਾ ਰਹੇ ਹਾਂ, ਰਹੋ ਵਿਚਾਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਗੀਧਰ ਪਿਤਾ ਨੇ ਐਸੀ ਰਹਿਮਤ ਕੀਤੀ ਹੈ, ਐਸੀ ਬਖਸ਼ਿਸ਼ ਕੀਤੀ ਹੈ ਗੁਰਮੁਖੋ, ਜਿਸ ਤਰ੍ਹਾਂ ਸਾਧ ਸੰਗਤ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ ਇੱਥੋਂ ਤੱਕ ਇਤਿਹਾਸ ਪਹੁੰਚਿਆ ਹੈ, ਤੇ ਇਤਿਹਾਸ ਤਾਂ ਛੱਡਣ ਨੂੰ ਦਿਲ ਨਹੀਂ ਕਰਦਾ, ਤਾਂ ਜੀਦ ਕਰਦਾ ਸੁਣੀ ਜਾਈਏ, ਕਰੀ ਜਾਈਏ, ਪੜ੍ਹੀ ਜਾਈਏ, ਕਿ ਸਾਧ ਸੰਗਤ ਐਸਾ ਆਨੰਦ ਹੈ। ਹੁਣ ਗਾਂ ਇਸ ਤਰ੍ਹਾਂ ਪ੍ਰਸੰਗ ਆਵੇਗਾ ਕਿ ਭੀਖਣ ਸ਼ਾਹ ਨੇ ਜਿਸ ਤਰ੍ਹਾਂ ਆਣ ਕੇ ਦਰਸ਼ਨ ਕੀਤੇ, ਰਹੋ ਵਿਚਾਰ। ਇਹ ਤਾਂ ਹੁਣ ਬਾਕੀ ਸਾਧ ਸੰਗਤ ਇੱਥੇ ਹੀ ਸਮਾਪਤੀ, ਕਿ ਅੱਜ ਸ਼ਨੀਵਾਰ ਹੈ, ਕੱਲ ਨੂੰ ਐਤਵਾਰ ਦਾ ਦੀਵਾਨ ਇੱਕ ਆਖਰੀ ਹੈ, ਤੇ ਐਤਵਾਰ ਦੇ ਦੀਵਾਨ ਦੇ ਵਿੱਚ ਆਪਾਂ ਟੋਟਲ ਤੇ ਟੋਟਲ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਰੇ ਜੋ ਵਿਚਿੱਤਰ ਨਾਟਕ ਦੇ ਵਿੱਚ ਬਚਨ ਕੀਤੇ ਹਨ, ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਬਾਚ ਸ਼ਕੀਟ ਪ੍ਰਤ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚੁਰ ਕਰ ਬਹਿ ਕੋ ਸਾਜਾ, ਜਹਾਂ ਤਹਿ ਤੇ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਫਿਰ ਅੱਗੇ ਜਾ ਕੇ ਗੁਰੂ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਹਨ, ਜਾਹੀ ਕਾਜ ਤਰਾਹਮ ਜਨਮੰਗ, ਸਮਝ ਲਿਓ ਸਾਧੂ ਸਾਹਿਬ ਮਨਮੰਗ, ਤਹੀਂ ਪ੍ਰਕਾਸ਼ ਹਮਾਰਾ ਪਾਇਓ, ਪਟਨਾ ਸ਼ਹਿਰ ਵਿਖੇ ਭਵ ਲਾਇਓ। ਐਸੇ ਮੇਰੇ ਸਤਿਗੁਰੂ ਪਿਤਾ ਗੁਰੂ ਕਲਗੀਧਰ ਪਿਤਾ ਨੇ ਆਪਣੇ ਅਵਤਾਰ ਦਾ, ਪੂਰਵਲੇ ਜਨਮ ਦਾ ਸਾਰਾ ਕੁਝ ਸਾਨੂੰ ਦੱਸ ਦਿੱਤਾ ਹੈ। ਜੇ ਨਾ ਦੱਸਦੇ ਤੇ ਸਾਧ ਸੰਗਤ ਜੀ ਬਹੁਤ ਵੱਡੇ ਆ, ਬਹੁਤ ਜ਼ਿਆਦਾ ਸਾਧ ਸੰਗਤ ਵਹਿਮ ਭਰਮ ਲੋਕਾਂ ਨੇ ਪਾ ਦੇਣੇ ਸਨ, ਸਤਿਗੁਰੂ ਕਲਗੀਧਰ ਪਿਤਾ ਨੇ ਆਪ ਹੀ ਦੱਸ ਦਿੱਤਾ ਹੈ ਸਭ ਕੁਝ। ਸੋ ਐਸੇ ਮੇਰੇ ਸਤਿਗੁਰੂ ਪਿਤਾ ਜਿਹੜੇ ਏਡੇ ਵੱਡੇ ਬੇਅੰਤ ਹਨ, ਸਾਧ ਸੰਗਤ ਸਿਫਤ ਕਰਦੇ ਆ, ਜ਼ਬਾਨ ਨਹੀਂ ਥੱਕਦੀ, ਤੇ ਸਾਧ ਸੰਗਤ ਅਸੀਂ ਵੀ ਅੱਕਦੇ ਨਹੀਂ ਆ, ਬੜੇ ਆਨੰਦ ਦੇ ਨਾਲ ਸਾਰੇ ਬੈਠੇ ਜੋ, ਬੜੀ ਸਤਿਗੁਰੂ ਦੀ ਰਹਿਮਤ ਹੈ, ਕਿਉਂਕਿ ਹਿਰਦਿਆਂ ਦੇ ਵਿੱਚ ਗੁਰੂ ਕਲਗੀਧਰ ਪਿਤਾ ਦੀ ਜੋਤ ਜਗ ਰਹੀ ਹੈ, ਮੇਰਾ ਪਿਤਾ ਇੱਦਾਂ ਦਾ ਹੈ, ਮੇਰਾ ਪਿਓ ਇੱਦਾਂ ਦਾ ਹੋਇਆ, ਤੇ ਗੁਰਮੁਖੋ ਅਸੀਂ ਤਾਂ ਉਹ ਹੀ ਸਾਧ ਸੰਗਤ, ਜੇ ਪਿਤਾ ਇੱਦਾਂ ਦਾ ਹੈ ਤੇ ਸਾਧ ਸੰਗਤ ਅਸੀਂ ਵੀ ਪਿਓ ਵਰਗੇ ਬਣ ਜਾਈਏ। ਸੰਤ ਜਰਨੈਲ ਸਿੰਘ ਖਾਲਸਾ ਇਹ ਬਚਨ ਕਰਿਆ ਕਰਦੇ ਆ, ਕਹਿੰਦੇ ਵੀ ਜੇ ਪਿਓ ਦਾ ਪੁੱਤਰਾਂ ਦੇ ਪਿਓ ਵਰਗੇ ਬਣ ਜਾਓ, ਤੇ ਪਿਓ ਵਰਗੇ ਬਣ ਕੇ ਬਾਬਾ ਠਾਕਰ ਸਿੰਘ ਇਹ ਬਚਨ ਕਰਿਆ ਕਰਦੇ, ਜੇ ਕੋਈ ਆ ਜਾਂਦਾ ਨਾ ਮਹਾਂਪੁਰਖਾਂ ਕੋਲ ਇਸ ਤਰ੍ਹਾਂ ਦਾ ਗੁਰਸਿੱਖੀ ਤੋਂ ਦੂਰ ਗਿਆ ਹੋਇਆ, ਗੁਰੂ ਗੋਬਿੰਦ ਸਿੰਘ ਦੀ ਫੋਟੋ ਵਿਖਾ ਕੇ ਕਹਿੰਦੇ ਲੈ ਰੋਜ਼ ਦਰਸ਼ਨ ਕਰ ਲਿਆ ਕਰ, ਆਪਣਾ ਮੂੰਹ ਸ਼ੀਸ਼ੇ ਥਾਣੀ ਵੇਖ ਲਿਆ ਕਰ, ਤੇ ਸਾਹਮਣੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਵੀ, ਮੈਂ ਇਹਦਾ ਪੁੱਤਰ ਆ ਤੇ ਇਹਦਾ ਪੁੱਤਰ ਬਣਨਾ। ਸੋ ਇਸ ਤਰ੍ਹਾਂ ਗੁਰਮੁਖਾਂ ਪਿਆਰਿਆਂ ਨੇ ਵੀ ਅੰਮ੍ਰਿਤ ਦਾ ਪ੍ਰਚਾਰ, ਅੰਮ੍ਰਿਤ ਪ੍ਰਚਾਰ ਰੱਖਿਆ, ਤੇ ਗੁਰਮੁਖੋ ਅੰਮ੍ਰਿਤ ਪ੍ਰਚਾਰ ਜਿਹੜਾ ਹੈ ਭਾਗਾਂ ਨਾਲ ਹੀ ਮਿਲਦਾ ਹੈ, ਇਹ ਬੜੀ ਸਤਿਗੁਰ ਦੀ ਰਹਿਮਤ ਹੈ। ਸਮਾਂ ਆਵੇਗਾ, ਸਾਨੂੰ ਤਾਂ ਪੰਜ ਪਿਆਰੇ ਨਹੀਂ ਲੱਭਣੇ ਗੁਰਮੁਖੋ, ਪਰ ਸਮਾਂ ਆਵੇਗਾ, ਹੁਣ ਹੀ ਛੱਕ ਲਈਏ ਤੇ ਚੰਗੀ ਗੱਲ ਹੈ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਗੁਰੂ ਵਾਲੇ ਬਣ ਜਾਈਏ। ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾ ਚੁੱਕਾ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਿਤੋਂ ਸਮਤ ਬਖਸ਼ਣੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ, ਦਿਨ ਪ੍ਰਾਤ ਸੁੰਦਰ ਵਧੈ ਸਰੀਰ, ਦਾਦੀ ਬ੍ਰਿਦਾ ਰਹੇ ਨਿਤ ਤੀਰ, ਕਵ ਸੰਤੋਖ ਸਿੰਘ ਬਲਿਹਾਰੀ, ਜਿਸ ਗੁਰ ਅਪਦਾ ਹਰੀ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।